ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪ੍ਰਭਾਤੀ ਮਹੱਲਾ ਪਹਿਲਾ। ਰਾਮ ਨਾਮ ਜਪ ਅੰਤਰ ਪੂਜਾ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸਿੰਘ ਜੀ ਹੋ, ਆਪ ਸਰਬੱਤ ਗੁਰਮੁਖ ਰੂਹਾਂ, ਜੋ ਵੀ ਨਿਯਮ ਦੇ ਨਾਲ ਸਤਿਗੁਰਾਂ ਦੀ ਅੰਮ੍ਰਿਤ ਵੀ ਬਾਣੀ ਦਾ ਲਾਹਾ ਪ੍ਰਾਪਤ ਕਰਨ ਵਾਸਤੇ ਹਰ ਰੋਜ਼ ਸਤਿਗੁਰਾਂ ਦੇ ਪਾਵਨ ਦਰਬਾਰ ਵਿੱਚ ਪਹੁੰਚਦੇ ਹੋ, ਅੱਜ ਵੀ ਪਹੁੰਚੇ ਹੋ, ਸੋ ਆਓ ਮਨ ਬਿਰਤੀਆਂ ਇਕਾਗਰ ਕਰੋ। ਚਲਦੀ ਹੋਈ ਲੜੀਵਾਰ ਕਥਾ ਦਾ ਪ੍ਰਵਾਹ, ਜੋ ਪ੍ਰਭਾਤੀ ਰਾਗ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਦੇ ਅਮੋਲਕ ਬਚਨ ਹਨ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਤੀੜਾਓ। ਹੀਰਿਆਂ ਵਰਗੇ ਐਸੇ ਅੰਮ੍ਰਿਤ ਬਚਨ ਮਹਾਰਾਜ ਸਾਹਿਬ ਦੇ, ਹੀਰਿਆਂ ਤੋਂ ਵੀ ਉਹਨਾਂ ਦਾ ਤਾਂ ਮੁੱਲ ਹੋਏਗਾ, ਇਹਨਾਂ ਦਾ ਮੁੱਲ ਕੋਈ ਨਹੀਂ। ਸੋ ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦੀ ਬਾਣੀ ਦਾ ਲਾਹਾ ਪ੍ਰਾਪਤ ਕਰੀਏ ਜੀ।
ਪ੍ਰਭਾਤੀ ਮਹੱਲਾ ਪਹਿਲਾ।
ਪ੍ਰਭਾਤੀ ਰਾਗੜੀ ਦੇ ਅੰਦਰ ਪਹਿਲੇ ਪਾਤਸ਼ਾਹ ਦਾ ਪਾਵਨ ਬਚਨ ਹੈ ਜੀ,
ਰਾਮ ਨਾਮ ਜਪ ਅੰਤਰ ਪੂਜਾ।
ਗੁਰਮੁਖ ਜਨ ਰਾਮ ਪਰਮਾਤਮਾ ਦਾ ਨਾਮ ਜਪਣ ਰੂਪ ਹੀ ਹਿਰਦੇ ਦੇ ਅੰਤਰ ਕੀ ਵਿੱਚ ਪੂਜਾ ਕਰਦੇ ਹੈ। ਅੰਤਰ ਪੂਜਾ, ਅੰਤਰੀਵ ਪੂਜਾ ਕਰਦੇ ਨੇ, ਇਹ ਅੰਤਰੀ ਪੂਜਾ ਹੈ।
ਗੁਰ ਸ਼ਬਦ ਈ ਚਾਰ ਅਵਰ ਨਹੀਂ ਦੂਜਾ।
ਗੁਰਾਂ ਦੇ ਸ਼ਬਦ ਉਪਦੇਸ਼ ਨੂੰ ਵਿਚਾਰਦੇ ਹੈ ਤੇ ਇੱਕ ਪਰਮਾਤਮਾ ਤੋਂ ਬਿਨਾਂ ਅਵਰ ਹੋਰ ਕੋਈ ਦੂਜਾ ਨਾਮ, ਦੂਸਰਾ ਉਸ ਵਰਗਾ ਹੋਰ ਕੋਈ ਨਹੀਂ ਹੈ, ਐਸਾ ਨਿਸ਼ਚੇ ਕਰਦੇ ਹੈ। ਪਰਮੇਸ਼ਰ ਵਰਗਾ ਹੋਰ ਕੋਈ ਦੂਸਰਾ ਨਹੀਂ ਹੈ, ਇਹ ਨਿਸ਼ਚਾ ਹੈ ਉਹਨਾਂ ਦਾ। ਤੇ ਉਹਨਾਂ ਦਾ ਐਸਾ ਨਿਸ਼ਚਾ ਹੈ ਕਿ
ਇੱਕੋ ਰਵ ਰਹਿਆ ਸਭ ਠਾਈ,
ਇੱਕ ਪਰਮਾਤਮਾ ਹੀ ਸਾਰੀ ਜਗ੍ਹਾ ਥਾਵਾਂ ਦੇ ਵਿੱਚ ਵਿਆਪਕ ਹੋ ਰਿਹਾ ਹੈ।
ਅਵਰ ਨਾ ਦਿਸੈ ਕਿਸ ਪੂਜ ਚੜਾਈ,
ਉਸ ਵਰਗਾ ਅਵਰ ਕੋਈ ਹੋਰ ਦਿਸਦਾ ਨਹੀਂ ਹੈ, ਫਿਰ ਕਿਸ ਨੂੰ ਪੂਜ ਪੂਜਾ ਚੜਾਈ ਚੜਾਉਣਾ ਕਰੀਏ, ਕਿਸ ਦੀ ਪੂਜਾ ਦੇ ਵਿੱਚ ਫੁੱਲ ਆਦਿ ਚੜਾਉਣਾ ਕਰੀਏ, ਕਿਸ ਨੂੰ ਭੇਟਾ ਚੜਾਉਣੀ ਕਰੀਏ, ਉਹਦੇ ਵਰਗਾ ਨਹੀਂ ਹੈ ਕੋਈ। ਤੇਰੇ ਜੇਵੜ ਤੂੰ ਹੈ ਸਾਈਆਂ,
ਰਹਾਉ
ਅਸਥਾਈ ਦੇ ਕੇ ਫਰਮਾਨ ਕਰਦੇ ਹਨ ਜੀ।
ਮਨ ਤਨ ਆਗੈ ਜੀਆੜਾ ਤੁਝ ਪਾਸ,
ਹੇ ਪ੍ਰਭੂ ਜੀ ਅਸੀਂ ਆਪਣਾ ਮਨ ਤੇ ਤਨ ਤੇਰੇ ਅੱਗੇ ਅਰਪਣ ਕੀਤਾ ਹੋਇਆ ਹੈ, ਅਤੇ ਜੀਆੜਾ ਜੀਵਨ ਜ਼ਿੰਦਗੀ ਨੂੰ ਵੀ ਤੁਝ ਤੇਰੇ ਪਾਸ ਕੋਲ ਜਣੀ ਭੇਟ ਕੀਤਾ ਹੈ।
ਜੋ ਭਾਵੈ ਤਿਉ ਰੱਖੋ ਅਰਦਾਸ,
ਹੇ ਪ੍ਰਭੂ ਜੀ ਇਹ ਸਾਡੀ ਅਰਦਾਸ ਹੈ, ਬੇਨਤੀ ਹੈ, ਅਰਜੋਈ ਹੈ, ਜਿਵੇਂ ਵੀ ਤੈਨੂੰ ਪਾਉਂਦਾ ਨਾ ਉਸੇ ਤਰ੍ਹਾਂ ਸਾਨੂੰ ਆਪਣੀ ਸ਼ਰਨ ਸ਼ਰਨ ਵਿੱਚ ਰੱਖੋ, ਰੱਖੋ ਚਰਨ ਸ਼ਰਨ ਵਿੱਚ ਰੱਖੋ ਜਿਵੇਂ ਮਰਜ਼ੀ ਮਹਾਰਾਜ। ਇਹ ਪਾਵਨ ਬਚਨ ਕਹੇ ਹੈ।
ਸੱਚ ਜਿਹਵਾ ਹਰ ਰਸਨ ਰਸਾਈ,
ਉਹ ਜਿਹਵਾ ਜੀਵ ਸੱਚ ਸੱਚੀ ਸਫਲੀ ਹੈ ਜੋ ਹਰ ਪਰਮਾਤਮਾ ਦੇ ਨਾਮ ਜਾਂ ਪ੍ਰੇਮ ਦੇ ਰਸਨ ਰਸਾਂ ਵਿੱਚ ਰਸਾਈ ਰਸਾਉਣਾ ਕੀਤੀ ਹੈ। ਤੇ ਇਸ ਕਰਕੇ ਉਹਨਾਂ ਦੀ ਪ੍ਰਤੱਖ ਰਸਨਾ ਵੀ ਸੱਚੀ ਹੈ ਭਾਈ, ਹਰ ਗੁਣ ਗਾਵਤ ਰਸਨ ਮੌਲੀ ਤੇ ਪ੍ਰੀਤੂਪੀ ਰਸਨਾ ਵੀ ਸੱਚੀ ਹੈ ਜੋ ਹਰੀ ਦੇ ਰਸ ਦੇ ਵਿੱਚ ਉਹਨਾਂ ਨੇ ਰਸਾਉਣਾ ਕੀਤੀ ਹੈ। ਪੋਥੀ ਵੱਲ ਵੀ ਪੋਥੀ ਵੱਲ ਹਾਂਜੀ।
ਗੁਰਮਤ ਛੂਟਸ ਪ੍ਰਭ ਸਰਣਾਈ,
ਗੁਰਾਂ ਦੀ ਸਿੱਖਿਆ ਦੁਆਰਾ ਜੋ ਪ੍ਰਭੂ ਦੀ ਸਰਣਾਈ ਸਰਣ ਵਿੱਚ ਪਏ ਹੈ, ਉਹ ਜੰਮਣ ਮਰਨ ਦੇ ਗੇੜ ਤੋਂ ਛੂਟਸ ਛੁੱਟਦੇ ਹਨ।
ਕਰਮ ਧਰਮ ਪ੍ਰਭ ਮੀਰੈ ਕੀਏ,
ਜਿਤਨੇ ਵੀ ਨਿਤ ਨਿਮਿਤ ਕਰਮ ਆਦਿ ਮੇਰੇ ਪ੍ਰਭ ਪਰਮਾਤਮਾ ਨੇ ਬਣਾਉਣਾ ਕੀਤੇ ਹਨ।
ਨਾਮ ਉਡਾਈ ਸਿਰ ਕਰਮ ਕੀਏ,
ਹੈ ਤਾਂ ਉਹ ਵੀ ਨੇ ਜੋ ਵਾਹਿਗੁਰੂ ਨੇ ਬਣਾਏ ਰਿਸ਼ੀਆਂ ਮੁਨੀਆਂ ਦੁਆਰਾ ਅਵਤਾਰਾਂ ਦੁਆਰਾ, ਪਰ ਨਾਮ ਦੀ ਵਡਿਆਈ ਜਿਹੜੀ ਹੈ ਉਹ ਮਹਿਮਾ ਸਾਰੇ ਕਰਮਾਂ ਧਰਮਾਂ ਤੋਂ ਸਿਰ ਸ਼੍ਰੋਮਣੀ ਹੈ, ਇਹ ਬਣਾਉਣਾ ਕੀਤੀ ਹੈ ਵਾਹਿਗੁਰੂ ਨੇ।
ਸਤਿਗੁਰ ਕੈ ਰਸ ਚਾਰ ਪਦਾਰਥ,
ਇਹ ਭਾਈ ਧਰਮ ਅਰਥ ਕਾਮ ਮੋਖ ਇਹ ਚਾਰ ਪਦਾਰਥ ਨੇ, ਇਹ ਸਤਿਗੁਰਾਂ ਦੇ ਵਸ ਕਹੀਏ ਅਧੀਨ, ਜਿਨ੍ਹਾਂ ਦੇ ਅੰਦਰੋਂ ਇਸ ਪ੍ਰਕਾਰ ਇਹ ਸਤਿਗੁਰ ਕੈ ਵਸ ਚਾਰ ਪਦਾਰਥ ਅੱਗੇ ਦੱਸਦੇ। ਤੀਨ
ਤੀਨ ਸਮਾਈ ਏਕ ਕਿਰਤਾਰਥ,
ਤੇ ਜਿਨ੍ਹਾਂ ਦੇ ਅੰਦਰੋਂ ਤਿੰਨ ਧਰਮ ਅਰਥ ਕਾਮ ਮੋਖ ਜਿਹੜੇ ਤਿੰਨ ਨੇ, ਇਹ ਸਮਾਏ ਨਾ ਸਮਾ ਗਏ, ਅਭਾਵ ਹੋ ਗਏ, ਪਹਿਲੇ ਤਿੰਨਾਂ ਦੀ ਵਾਸ਼ਨਾ ਹੰਗਤਾ ਨਿਵਿਰਤ ਹੋ ਗਈ, ਉਹ ਫਿਰ ਏਕ ਇੱਕ ਮੋਖ ਨੂੰ ਕਿਰਤਾਰਥ ਸਫਲੇ ਹੋਏ ਨੇ। ਮੋਖ ਰੂਪੀ ਪਦਾਰਥ ਜਿਹੜਾ ਹੈ, ਮੁਕਤ ਪਦਾਰਥ ਸਭ ਤੋਂ ਸ੍ਰੇਸ਼ਟ ਹੈ, ਇੱਕ ਮੋਖ ਨੂੰ ਪਾ ਕੇ ਕਿਰਤਾਰਥ ਨਾਮ ਹੈ ਸਫਲੇ, ਉਹਨਾਂ ਦਾ ਕਿਰਤ ਕਿਰਤ ਹੋ ਗਏ, ਸਫਲੇ ਹੋ ਗਏ। ਜਾਂ ਜਿਨ੍ਹਾਂ ਦੇ ਅੰਦਰੋਂ ਤਿੰਨ ਗੁਣਾਂ ਦੇ ਸੁਭਾਅ ਸਮਾ ਗਏ, ਤੀਨ ਸਮਾਏ, ਸਮਾ ਗਏ, ਰਜੋ ਗੁਣ ਨਹੀਂ ਰਿਹਾ, ਤਮੋ ਗੁਣ ਨਹੀਂ ਕਿਹਾ, ਸਤੋ ਗੁਣ ਵੀ ਸਮਾਪਤ ਹੋ ਗਿਆ, ਤੇ ਤਿੰਨੇ ਗੁਣ ਜਿਹੜੇ ਮਾਇਆ ਦੇ ਪੈਦਾ ਕੀਤੇ ਹੋਏ, ਤੀਨ ਵਿਆਪਨ ਜਗਤ ਕੋ ਇਸ ਤੋਂ ਉੱਪਰ ਚਲੇ ਗਏ, ਉਹ ਇੱਕ ਕੇਵਲ ਮੋਕਸ਼ ਦੀ ਪ੍ਰਾਪਤੀ ਕਰਕੇ ਸਫਲੇ ਹੋ ਗਏ। ਤੀਨ ਸਮਾਏ ਏਕ ਕਿਰਤਾਰਥ, ਜਿਨ੍ਹਾਂ ਦੇ ਅੰਦਰ ਤਿੰਨ ਪ੍ਰਕਾਰ ਦੀ ਵਾਸ਼ਨਾ ਹੈ, ਸੁਤਵਿਤ ਲੋਕ ਈਖਣਾ ਤੀਨੀ, ਤਿੰਨ ਹੈ ਇਹ ਵਾਸ਼ਨਾ ਜਿਹੜੀ ਹੈ, ਸੰਤਾਨ ਦੀ ਵਾਸ਼ਨਾ ਹੋਣੀ, ਧਨ ਦੀ ਵਾਸ਼ਨਾ ਹੋਣੀ, ਲੋਕਾਂ ਦੀ ਵਡਿਆਈ ਦੀ ਵਾਸ਼ਨਾ ਹੋਣੀ, ਇਹ ਤਿੰਨ ਜਿਹੜੀਆਂ ਵਾਸ਼ਨਾਵਾਂ ਇਹ ਜਦੋਂ ਸਮਾਪਤ ਹੋ ਗਈਆਂ, ਇੱਕ ਪਰਮਾਤਮਾ ਨਾਲ ਜੁੜ ਕੇ ਕਿਰਤਾਰਥ ਸਫਲੇ ਹੋ ਗਏ। ਤਿੰਨੇ ਜਾਗਰਤ ਸੁਪਨ ਸੁਖੋਵਤੀ ਤਿੰਨ ਅਵਸਥਾ ਹਨ, ਤੇ ਇਹਨਾਂ ਤਿੰਨਾਂ ਅਵਸਥਾ ਤੋਂ ਅੱਗੇ ਜਿਹੜੀ ਕਿਰਤਾਰਥ ਕਰਨ ਵਾਲੀ ਹੈ ਉਹ ਤੁਰਿਆ ਪਦ ਹੈ, ਉਹਦੇ ਜਾ ਕੇ ਸਫਲੇ ਹੋ ਗਏ। ਤਿੰਨ ਵਿਸ਼ਵ ਤੇਜਸ ਪ੍ਰਗਿਆ ਹੈ ਜਾਂ ਬੈਰਾਟ ਹਿਰਨ ਗਰਭ ਤੇ ਅਭਿਆਕਿਰਤ ਆਦਿ, ਇਹ ਤਿੰਨਾਂ ਦੀ ਉਪਾਸ਼ਨਾ ਵੱਲੋਂ ਵੀ ਸਮਾ ਗਏ। ਤਿੰਨ ਦੇਵ ਤੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਨੇ ਉਹਨਾਂ ਦੀ ਉਪਾਸ਼ਨਾ ਵੱਲੋਂ ਉਹਨਾਂ ਦਾ ਚਿੱਤ ਸਮਾ ਗਿਆ, ਉਹ ਫਿਰ ਇੱਕ ਪ੍ਰਭੂ ਦੀ ਪ੍ਰਾਪਤੀ ਕਰਕੇ ਕਿਰਤ ਕਿਰਤ ਹੋ ਗਏ।
ਸਤਿਗੁਰ ਦੀਏ ਮੁਕਤ ਧਿਆਨਾ,
ਸਤਿਗੁਰਾਂ ਨੇ ਆਪਣੇ ਜਨਾਂ ਨੂੰ ਇਹ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਆ ਵੀ ਮੁਕਤ ਮੁਕਤੀਆਂ ਤੇ ਪਰਮਾਤਮਾ ਦਾ ਧਿਆਨ ਆਦਿ ਇਹ ਪਦਾਰਥ ਦੀਏ ਦਿੱਤੇ ਹਨ।
ਹਰ ਪਦ ਚੀਨ ਭਏ ਪ੍ਰਧਾਨਾ,
ਉਹ ਫਿਰ ਹਰ ਪਰਮਾਤਮਾ ਦੀ ਅਭੇਜਤਾ ਵਾਲੀ ਪਦ ਪਦਵੀ ਨੂੰ ਚੀਨ ਜਾਣ ਕੇ ਪ੍ਰਧਾਨਾ ਮੁਖੀ ਹੋ ਗਏ ਹਨ। ਤੋ ਇਸ ਪ੍ਰਕਾਰ ਇਹ ਦੱਸਿਆ ਹੈ,
ਮਨ ਤਨ ਸੀਤਲ ਗੁਰ ਬੂਝ ਬੁਝਾਈ,
ਦੋਨੇ ਪਾਠ ਕਸ ਕੇ ਬੋਲਣੀ ਜੀ, ਬੂਝ ਵੀ ਬੁਝਾਈ ਵੀ, ਇਹ ਬੁਝਾਈ ਨਾ ਬਣੇ ਬੁਝਾਈ, ਤੇ ਜਿਨ੍ਹਾਂ ਨੂੰ ਗੁਰਾਂ ਦੇ ਸਰੂਪ ਦੀ ਬੂਝ ਸਿੱਖਿਆ ਬੁਝਾਈ ਸਮਝਾ ਦਿੱਤੀ ਹੈ ਸਤਿਗੁਰਾਂ ਨੇ, ਗੁਰਾਂ ਨੇ ਆਪਣੇ ਸਰੂਪ ਦੀ ਜਾਂ ਉਸ ਬ੍ਰਹਮ ਸਰੂਪ ਦੀ ਜਿਹੜੀ ਸਿੱਖਿਆ ਸੀ ਉਹ ਬੁਝਾਈ ਸਮਝਾ ਦਿੱਤੀ ਹੈ, ਉਹਨਾਂ ਦਾ ਮਨ ਤੇ ਤਨ ਵਿਸ਼ਿਆਂ ਵੱਲੋਂ ਕੀ ਹੋ ਗਿਆ, ਸੀਤਲ ਠੰਡਾ ਹੋ ਗਿਆ, ਸ਼ਾਂਤ ਹੋ ਗਿਆ, ਜੋ ਵਿਸ਼ੇ ਤਪਾਉਂਦੇ ਸੀ ਫੇਰ ਨਹੀਂ ਤਪਾਉਂਦੇ।
ਪ੍ਰਭ ਨਿਵਾਜੇ ਕਿਨ ਕੀਮਤ ਪਾਈ,
ਜਿਹੜੇ ਪ੍ਰਭੂ ਨੇ ਨਿਵਾਜੇ ਨਿਵਾਜੇ ਵਡਿਆਏ ਨਾ, ਉਹਨਾਂ ਦੀ ਕਿਨ ਕਿਸਨੇ ਕੀਮਤ ਪਾਈ ਪਾਉਣਾ ਕੀਤੀ ਹੈ, ਭਾਵ ਉਹਨਾਂ ਦੀ ਕੀਮਤ ਕਿਸੇ ਪਾਸੋਂ ਪਾਈ ਨਹੀਂ ਜਾ ਸਕਦੀ ਹੈ, ਉਹ ਐਸੇ ਹਨ।
ਕਹੋ ਨਾਨਕ ਗੁਰ ਬੂਝ ਬੁਝਾਈ,
ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇਹ ਬੂਝ ਸਿੱਖਿਆ ਬੁਝਾਈ ਸਮਝਾ ਦਿੱਤੀ ਹੈ ਕਿ
ਨਾਮ ਬਿਨਾ ਗਤ ਕਿਨੈ ਨਾ ਪਾਈ,
ਨਾਮ ਤੋਂ ਬਿਨਾਂ ਗਤ ਮੁਕਤੀ ਕਿਸੇ ਨੇ ਨਹੀਂ ਪਾਉਣਾ ਕੀਤੀ ਹੈ।
ਪ੍ਰਭਾਤੀ ਮਹੱਲਾ ਪਹਿਲਾ,
ਪ੍ਰਭਾਤੀ ਰਾਗਣੀ ਦੇ ਅੰਦਰ ਪਹਿਲੇ ਪਾਤਸ਼ਾਹ ਦਾ ਅੱਗੇ ਸ਼ਬਦ ਹੈ ਜੀ,
ਇੱਕ ਧੁਰ ਬਖਸ਼ ਲਈ ਗੁਰ ਪੂਰੈ,
ਤੇ ਪੂਰਨ ਗੁਣਾਂ ਨੇ ਇੱਕ ਗੁਰਮੁਖ ਜਨ ਧੁਰੋਂ ਬਖਸ਼ ਲਏ ਨੇ, ਕਿਉਂਕਿ ਸਤਿਗੁਰਾਂ ਨੇ ਆਪ ਉਹਨਾਂ ਦੇ ਅੰਦਰ ਜਿਹੜੀ ਸੱਚੀ ਭਗਤੀ ਕਰ ਦਿੱਤੀ ਹੈ, ਪੈਦਾ ਕਰ ਦਿੱਤੀ, ਧੁਰਾਂ ਤੋਂ ਬਖਸ਼ ਲਏ ਪੂਰੇ ਗੁਰਾਂ ਨੇ, ਇੱਕ
ਸੱਚੀ ਬਣਤ ਬਣਾਈ,
ਉਹਨਾਂ ਦੇ ਅੰਦਰ ਸੱਚੀ ਭਗਤੀ ਦੀ ਸਾਧਨਾ ਦੀ ਸ਼ਰਧਾ ਦੀ ਬਣਤਰ ਬਣਾ ਦਿੱਤੀ ਹੈ, ਬਣਾਈ ਹੈ।
ਹਰ ਰੰਗ ਰਾਤੇ ਸਦਾ ਰੰਗ ਸਾਚਾ,
ਹਰ ਹਰੀ ਦੇ ਰੰਗ ਪ੍ਰੇਮ ਵਿਚ ਰੰਗੇ ਹੋਏ ਨੇ, ਉਹਨਾਂ ਦਾ ਮਨ ਸਦਾ ਹਮੇਸ਼ਾ ਹੀ ਸੱਚਾ ਸੱਚਾ ਆਤਮ ਆਨੰਦ ਦਾ ਰੰਗ ਉਹਨਾਂ ਨੂੰ ਚੜਿਆ ਰਹਿੰਦਾ ਹੈ।
ਦੁੱਖ ਵਿਸਰੇ ਪਤ ਪਾਈ,
ਜੰਮਣ ਮਰਨ ਦੇ ਦੁੱਖ ਵਿਸਰੇ ਵਿਸਰ ਗਏ, ਭਾਵ ਨਾਸ ਹੋ ਗਏ ਨੇ, ਉਹਨਾਂ ਨੇ ਪਰਮਾਤਮਾ ਦੀ ਪ੍ਰਾਪਤੀ ਰੂਪ, ਪਤ ਨਾਮ ਇੱਜ਼ਤ ਹੈ, ਇੱਜ਼ਤ ਪਾ ਲਈ ਹੈ, ਪੌਣਾ ਕੀਤੀ ਹੈ।
ਝੂਠੀ ਦੁਰਮਤ ਕੀ ਚਤੁਰਾਈ,
ਇਹ ਭਾਈ ਪਤ ਵੀ ਪਾਠ ਬੋਲਾ ਹੈ, ਪਤ ਨਹੀਂ ਬਣਾਉਣਾ, ਪੱਤੇ ਜਿਵੇਂ ਦਰਖਤਾਂ ਦੇ ਹੁੰਦੇ ਨੇ ਹੋਰ ਉਹ ਬਣ ਜਾਣਗੇ, ਪਤ ਇੱਜ਼ਤ ਭਾਈ ਪੌਣਾ ਕੀਤੀ, ਹੁਣ ਬੋਲੋ ਜੀ।
ਝੂਠੀ ਦੁਰਮਤ ਕੀ ਚਤੁਰਾਈ,
ਮਤ ਵਾਲਿਆਂ ਦੀ ਚਤੁਰਾਈ ਚਲਾਕੀ ਸਾਰੀ ਝੂਠੀ ਹੈ।
ਬਿਨਸਤ ਬਾਰ ਨਾ ਲਾਗੈ ਕਾਈ,
ਐਸੀ ਝੂਠੀ ਚਤੁਰਾਈ ਦੇ ਬਿਨਸਤ ਨਾਸ ਹੁੰਦਿਆਂ ਕੋਈ ਬਾਰ ਦੇਰ ਨਹੀਂ ਲੱਗਦੀ ਹੈ।
ਰਹਾਓ
ਅਸਤਾਈ ਦੇ ਕੇ ਫਰਮਾਉਂਦੇ ਹੈ,
ਮਨਮੁਖ ਕਉ ਦੁੱਖ ਦਰਦ ਵਿਆਪਸ,
ਮਨਮੁਖ ਪੁਰਖ ਨੂੰ ਜੰਮਣ ਮਰਨ ਦੇ ਦੁੱਖ ਅਵਿਦਿਆ ਆਦਿ ਦਰਦ ਪੀੜਾਂ ਜਿਹੜੀਆਂ ਵਿਆਪਸ ਵਿਆਪਦੀ ਰਹਿੰਦੀ ਹੈ,
ਮਨਮੁਖ ਦੁੱਖ ਨਾ ਜਾਈ,
ਮਨਮੁਖਾਂ ਦੇ ਅੰਦਰੋਂ ਇਸ ਦੁੱਖ ਦੀ ਪੀੜਾ ਕਦੇ ਨਹੀਂ ਜਾਈ ਜਾਂਦੀ।
ਸੁਖ ਦੁੱਖ ਦਾਤਾ ਗੁਰਮੁਖ ਦਾਤਾ,
ਸੁਖ ਤੇ ਦੁੱਖਾਂ ਦੇ ਦਾਤਾ ਦੇਣ ਵਾਲਾ, ਸੁਖਾਂ ਤੇ ਦੁੱਖਾਂ ਦੇ ਦਾਤਾ ਦੇਣ ਵਾਲਾ, ਸੁਖ ਦੀ ਪ੍ਰਾਪਤੀ ਤੇ ਦੁੱਖਾਂ ਦੀ ਨਿਵਿਰਤੀ ਦੀ ਦਾਤਾ ਨੂੰ ਦੇਣ ਵਾਲਾ ਪ੍ਰਭੂ ਗੁਰਮੁਖਾਂ ਨੇ ਜਾਤਾ ਜਾਣ ਲਿਆ ਹੈ।
ਮੇਲ ਲਏ ਸਰਨਾਈ,
ਸਰਨਾਈ ਸਰਨ ਵਿਚ ਆਏ ਹੋਏ ਗੁਰਮੁਖ ਜਨ ਆਪਣੇ ਸਰੂਪ ਨਾਲ ਮੇਲ ਲਏ ਨੇ ਵਾਹਿਗੁਰੂ ਨੇ।
ਮਨਮੁਖ ਤੇ ਅਬ ਭਗਤ ਨਾ ਹੋਵਸ,
ਮਨਮੁਖਾਂ ਤੋਂ ਅਬ ਹਿਰਦੇ ਦੇ ਨਾਲ ਜਿਹੜੀ ਭਗਤੀ ਹੈ ਨਾ, ਪ੍ਰੇਮਾ ਭਗਤੀ, ਭਾਉ ਭਗਤੀ, ਜਿਹੜਾ ਇਹ ਨਹੀਂ ਹੋ ਸੁਣਦੀ, ਕਿਉਂਕਿ
ਹੋਮੈ ਪਤਹ ਦੀਵਾਨੇ,
ਉਹ ਦੀਵਾਨੇ ਕੌਲੇ ਹੋਏ ਫਿਰਦੇ ਆ ਹੋਮੇ ਹੰਗਤਾ ਮਮਤਾ ਵਿਚ, ਪਚੇ ਸੜਦੇ ਰਹਿੰਦੇ ਹਨ।
ਇਹੋ ਮਨੁਆ ਖਿਨ ਊਬ ਪਿਆਲੀ,
ਜਦੋਂ ਤੱਕ ਇਹ ਮਨੁਆ ਮਨ ਇਕ ਤੇ ਇਕ ਖਿਨ ਮਾਤਰ ਕਾਲ ਦੇ ਵਿਚ ਕਦੇ ਊਬ ਉਪਰ ਭਾਵ ਸਵਰਗ ਦੇ ਪਦਾਰਥਾਂ ਅਤੇ ਕਦੇ ਪਿਆਲੀ ਪਤਾਲ ਦੇ ਪਦਾਰਥਾਂ ਦੀ ਇੱਛਾ ਕਰਦਾ ਹੈ, ਉਹਦੇ ਚ ਭੜਕਦਾ ਰਹਿੰਦਾ ਹੈ, ਜਾਂ ਸੰਕਲਪਾਂ ਦੇ ਨਾਲ ਆਕਾਸ਼ ਦੀ ਨਿਆਈ ਕਦੇ ਵੱਡਾ ਦੇਵਤਾ ਬਣ ਜਾਂਦਾ, ਕਦੇ ਤਾਲ ਦੀ ਨਿਆਈ ਤੇ ਉਹ ਕਦੇ ਫਿਰ ਝੋਰਿਆਂ ਦੇ ਵਿਚ ਡਿੱਗ ਪੈਂਦਾ ਹੇਠਾਂ। ਇਸ ਪ੍ਰਕਾਰ ਦੀ ਹਾਲਤ ਹੈ।
ਜਬ ਲਗ ਸ਼ਬਦ ਨਾ ਜਾਣੇ,
ਇਹ ਉਦੋਂ ਤੱਕ ਐਸੇ ਹੀ ਹੁੰਦਾ ਰਹਿੰਦਾ ਜਿੰਨੀ ਦੇਰ ਤੱਕ ਸ਼ਬਦ ਉਪਦੇਸ਼ ਨੂੰ ਜਾਣ ਨਹੀਂ ਲੈਂਦਾ, ਨਾ ਜਾਣੇ ਨਹੀਂ ਜਾਣਦਾ। ਕਬੂ ਜੀਅੜਾ ਉਭ ਚੜਤ ਹੈ ਕਬੂ ਜਾਏ ਪਿਆਲੇ, ਲੋਭੀ ਜੀਅੜਾ ਥਿਰ ਨਾ ਰਹਿਤ ਹੈ ਚਾਰੇ ਕੁੰਡਾਂ ਪਾਲੇ। ਇਸ ਇਹਦੀ ਹਾਲਤ ਹੈ।
ਭੂਖ ਪਿਆਸਾ ਜਗ ਭਇਆ,
ਤੇ ਇਉਂ ਫਿਰ ਜਗ ਸੰਸਾਰ ਪਦਾਰਥਾਂ ਦੀ ਆਸਾ ਕਰਕੇ ਭੁੱਖਾ ਅਤੇ ਰਸਾਂ ਕਸਾਂ ਦੀ ਤ੍ਰਿਸ਼ਨਾ ਕਰਕੇ ਪਿਆਸਾ ਤਿਆਇਆ ਰਹਿੰਦਾ, ਭਇਆ ਹੋ ਰਿਹਾ ਹੈ।
ਤ੍ਰਿਪਤ ਨਹੀਂ ਬਿਨ ਸਤਿਗੁਰ ਪਾਏ,
ਸਤਿਗੁਰਾਂ ਦੇ ਉਪਦੇਸ਼ ਪ੍ਰਾਪਤ ਕਰੇ ਤੋਂ ਬਿਨਾਂ ਇਹ ਤ੍ਰਿਪਤੀ ਨਹੀਂ ਆਉਂਦੀ, ਰੱਜ ਨਹੀਂ ਆਉਂਦਾ ਹੈ, ਸੰਤੁਸ਼ਟਤਾ ਨਹੀਂ ਮਿਲਦੀ ਹੈ।
ਸਹਿਜ ਸਹਿਜ ਮਿਲੈ ਸੁਖ ਪਾਈਐ,
ਸਹਿਜੇ ਨਾਮ ਗਿਆਨ ਕਰਕੇ ਸਹਿਜ ਸਰੂਪ ਪਰਮਾਤਮਾ ਮਿਲੇ ਮਿਲ ਜਾਂਦਾ, ਜਾਂ ਵੇ ਸਹਿਜੇ ਨਾਮ ਸੁਭਾਵਕ ਦਾ ਵੀ ਹੁੰਦਾ, ਸਹਿਜੇ ਸੁਭਾਵਕ ਹੀ ਸ਼ਾਂਤੀ ਕਰਕੇ ਸਹਿਜ ਗਿਆਨ ਦੇ ਦਾਤੇ ਸਤਿਗੁਰੂ ਜੀ ਮਿਲੇ ਮਿਲ ਪੈਣ ਤਾਂ ਆਤਮਕ ਸੁਖ ਪਾਈਐ ਪਾ ਲਈਦਾ ਹੈ।
ਦਰਗਹ ਪੈਦਾ ਜਾਏ,
ਜੀਵ ਆਤਮਾ ਜਸ ਰੂਪੀ ਪੁਸ਼ਾਕ ਪਹਿਨਦਾ ਪਹਿਨ ਕੇ ਦਰਗਾਹ ਦੇ ਜਾਂਦਾ ਹੈ, ਦਰਗਾਹ ਵਿਚ ਗਏ ਨੂੰ ਵਡਿਆਈ ਰੂਪੀ ਪੁਸ਼ਾਕ ਪਹਿਨਾਇਆ ਜਾਂਦਾ ਹੈ।
ਦਰਗਹ ਦਾਨਾ ਬੀਨਾ ਇਕ ਆਪੇ,
ਸਾਧ ਸੰਗਤ ਨੂੰ ਤੇ ਦਰਗਾਹ ਵਿਚ ਦਰ ਗਹਿ ਦਰ ਅੰਦਰ ਤੁਰਿਆ ਪਦ ਰੂਪੀ ਗਹਿ ਜਗਾ, ਉਹਦੇ ਚ ਪਰਮਾਤਮਾ ਆਪ ਹੀ ਸਭ ਦੇ ਅੰਦਰ ਦਾ ਦਾਨਾ ਗਿਆਤਾ ਅਤੇ ਸਭ ਦੇ ਕੰਮਾਂ ਨੂੰ ਬੀਨਾ ਦੇਖਣ ਵਾਲਾ ਹੈ।
ਨਿਰਮਲ ਗੁਰ ਕੀ ਬਾਣੀ,
ਤੇ ਇਉਂ ਚਾਹੇ ਸਾਧ ਸੰਗਤ ਰੂਪੀ ਦਰਗਾਹ ਕਹਿ ਲੋ ਚਾਹੇ ਸੱਚਖੰਡ ਰੂਪੀ ਦਰਗਾਹ, ਸਾਰਿਆਂ ਦੋਨਾਂ ਦੀ ਜਗ੍ਹਾ ਗੱਲ ਕਹੀ ਹੈ ਜੋ ਗੁਰਾਂ ਦੀ ਨਿਰਮਲ ਉਜਲ ਬਾਣੀ ਦੁਆਰਾ ਪ੍ਰਾਪਤ ਹੁੰਦਾ ਹੈ।
ਆਪੇ ਸੁਰਤਾ ਸੱਚ ਵੀ ਚਾਰਸ,
ਪ੍ਰਭੂ ਆਪ ਹੀ ਸੁਰਤਾ ਗਿਆਸ ਸ੍ਰੇਸ਼ਟ ਪ੍ਰੀਤੀ ਕਰਨ ਵਾਲਾ ਹੈ, ਆਪ ਹੀ ਸੱਚ ਸੱਚੇ ਨਾਮ ਨੂੰ ਵਿਚਾਰਸ ਵਿਚਾਰਦਾ ਹੈ, ਅਤੇ
ਆਪੀ ਬੂਝੈ ਪਦ ਨਿਰਵਾਣੀ,
ਆਪੀ ਜਗਿਆਸੂ ਰੂਪ ਵਿਚ ਗੁਰਾਂ ਦੁਆਰਾ ਨਿਰਵਾਣੀ ਬੰਧਨਾਂ ਤੋਂ ਰਹਿਤ ਪਦ ਪਦਵੀ ਨੂੰ ਬੂਝੈ ਬੁੱਝਦਾ ਹੈ ਸਮਝਦਾ ਹੈ।
ਜਲ ਤਰੰਗ ਅਗਨੀ ਪਵਨ ਫੁਨ,
ਤੇ ਪਰਮਾਤਮਾ ਜੋ ਹੈ ਨਾ ਉਹਨੇ ਤਿੰਨ ਸ਼ਕਤੀਆਂ ਕੈਸੀਆਂ ਨੇ, ਜਲ ਪਾਣੀ ਦੀਆਂ, ਤਰੰਗ ਲਹਿਰਾਂ ਅਗਨੀ ਅੱਗ ਦੀ, ਅਤੇ ਫੁਨ ਪੁਨਾ ਪਵਨ ਹਵਾ, ਇਹ ਜਿਹੜੇ ਤਿੰਨੇ ਹਨ ਉਹ ਦੱਸਦੇ ਨੇ।
ਤ੍ਰੈ ਮਿਲ ਜਗਤ ਉਪਾਇਆ,
ਇਹ ਤ੍ਰੈ ਤਿੰਨਾਂ ਨੂੰ ਮਿਲ ਮਿਲਾ ਕੇ, ਦੋ ਤੱਤ ਆਕਾਸ਼ ਤੇ ਧਰਤੀ ਦੇ ਵਿਚ ਵੀ ਜਾਣ ਲੈਣੇ, ਇਹ ਜਗਤ ਸੰਸਾਰ ਨੂੰ ਉਪਾਇਆ ਪੈਦਾ ਕੀਤਾ। ਜਲ ਦੀ ਨਿਆਈ ਸਤੋ ਗੁਣ, ਅੱਗ ਦੀ ਨਿਆਈ ਤਮੋ ਗੁਣ, ਫੁਨ ਪੁਨਾ ਪਵਨ ਹਵਾ ਦੀ ਨਿਆਈ ਰਜੋ ਗੁਣ, ਇਹਨਾਂ ਤਿੰਨਾਂ ਦੇ ਤਿੰਨਾਂ ਨੇ ਮਿਲ ਕੇ ਲਹਿਰ ਰੂਪ ਸੰਸਾਰ ਪੈਦਾ ਕੀਤੀ ਹੈ। ਜਾਗਰਤ ਸੁਪਨ ਤੇ ਸਖੋਪ ਇਹਨਾਂ ਤਿੰਨਾਂ ਅਵਸਥਾ ਨੂੰ ਮਿਲਾ ਕੇ ਜਗਤ ਨੂੰ ਪੈਦਾ ਕੀਤਾ ਹੈ।
ਐਸਾ ਬਲ ਛਲ ਤਿੰਨ ਕਉ ਦੀਆ,
ਤਿੰਨ ਉਹਨਾਂ ਤੱਤਾਂ ਨੂੰ ਪਰਮਾਤਮਾ ਨੇ ਐਸਾ ਅਜਿਹਾ ਬਲ ਤੇ ਛਲ ਦੀਆ, ਤੇ ਭਾਵ ਕਿ ਛਲਣ ਵਾਲਾ ਐਸਾ ਬਲ ਦੇ ਦਿੱਤਾ ਤੇ ਜਿਹਦੇ ਨਾਲ ਉਹ ਕਿਸੇ ਨੂੰ ਛਲ ਸਕਦੇ ਹੈ, ਜੋ ਚਾਹੁਣ ਕਰ ਸਕਦੇ ਹੈ। ਭਾਵ ਕੀ ਹੈ ਵੀ ਅੱਗ ਸਾਰਿਆਂ ਨੂੰ ਸਾੜ ਸਕਦੀ ਹੈ, ਪਾਣੀ ਸਭ ਨੂੰ ਡੋਗ ਸਕਦਾ ਹੈ, ਅਤੇ ਹਵਾ ਸਭ ਨੂੰ ਉਡਾ ਸਕਦੀ ਹੈ, ਐਸਾ ਛਲ ਕਰ ਸਕਦੇ ਹੈ। ਪਰ ਅੱਗੇ ਦੱਸਦੇ ਨੇ ਸਤਿਗੁਰੂ ਜੀ,
ਹੁਕਮੀ ਠਾਕ ਰਹਾਇਆ,
ਉਹ ਹੁਕਮ ਵਾਲੇ ਪਰਮਾਤਮਾ ਨੇ ਨਾ, ਹੁਕਮੀ ਕੌਣ ਹੈ, ਹੁਕਮ ਕਰਨ ਵਾਲਾ ਪਰਮਾਤਮਾ, ਉਹਨੇ ਆਪਣੇ ਹੁਕਮ ਦੇ ਵਿਚ ਇਹਨਾਂ ਨੂੰ ਠਾਕ ਰੋਕ ਕੇ ਰਹਾਇਆ ਰੱਖਣਾ ਕੀਤਾ, ਬਲਕਿ ਸਾਰੇ ਤੱਤ ਸਰੀਰ ਦੇ ਇਕੱਠੇ ਕਰ ਦਿੱਤੇ ਨੇ, ਵਿਰੋਧੀ ਤੱਤ ਵੀ ਇਕੱਠੇ ਕਰੇ ਹੋਏ ਨੇ, ਇੱਕ ਦੂਜੇ ਦਾ ਨੁਕਸਾਨ ਨਹੀਂ ਕਰਦੇ। ਅੱਗ ਤੇ ਪਾਣੀ ਪਾ ਦਈਏ ਜਾਂ ਪਾਣੀ ਨਹੀਂ ਹੈ ਜਾਂ ਅੱਗ ਨਹੀਂ ਹੈ, ਪਾਣੀ ਥੋੜਾ ਹੋਵੇ ਤੇ ਅੱਗ ਨੂੰ ਸਾੜ ਦਿੰਦੀ ਹੈ, ਅੱਗ ਬਹੁਤੀ ਹੋਵੇ ਪਾਣੀ ਨੂੰ ਸਾੜ ਦਿੰਦੀ ਹੈ, ਹੈ ਇੱਕ ਦੂਜੇ ਦੇ ਦੁਸ਼ਮਣ, ਪਰ ਸਰੀਰ ਵਿਚ ਦੋਨੇ ਤੱਤ ਇਕੱਠੇ, ਜਠਰ ਅਗਨੀ ਵੀ ਹੈ ਪਾਣੀ ਵੀ ਹੈ, ਇਹ ਠਾਕ ਰਹਾਇਆ ਰੋਕ ਕੇ ਰੱਖੇ ਹੋਏ ਨੇ। ਉਹ ਇੱਕ ਵਾਰੀ ਦੀ ਇਸ ਤਰ੍ਹਾਂ ਦੀ ਗੱਲ ਹੈ ਵੀ ਇੰਦਰ ਦੀ ਸਭਾ ਲੱਗੀ ਹੋਈ ਸੀ, ਉਹ ਇੰਦਰ ਦੀ ਸਭਾ ਦੇ ਅੰਦਰ ਤੇ ਪ੍ਰਭੂ ਨੇ ਦੇਖਿਆ ਵੀ ਇਹਨਾਂ ਦੇਵਤਿਆਂ ਨੂੰ ਆਪਣੀ ਆਪਣੀ ਸ਼ਕਤੀ ਦਾ ਬੜਾ ਅਭਿਮਾਨ ਹੈ, ਇੰਦਰ ਨੂੰ ਆਪਣੇ ਸਿੰਘਾਸਣ ਦਾ ਬੜਾ ਅਭਿਮਾਨ ਹੈ, ਹੰਕਾਰ ਹੈ ਇਹਨਾਂ ਨੂੰ। ਹਰ ਜੀਵ ਅਹੰਕਾਰ ਨਾ ਭਾਵੇ ਬੇਦਕੂਕ ਸੁਣਾਵੇ। ਭਗਵਾਨ ਜੀ ਨੇ ਐਸਾ ਚੋਜ ਕੀਤਾ, ਦਿਵਿਆ ਰੂਪ ਧਾਰਨ ਕਰਕੇ ਜਿੱਥੇ ਇੰਦਰ ਬੈਠੇ ਉਹਦੇ ਸਿੰਘਾਸਨ ਦੇ ਸਾਹਮਣੇ ਆ ਕੇ ਉੱਥੇ ਬੈਠ ਗਏ, ਚੌਂਕੜਾ ਮਾਰ ਗਏ, ਸਭਾ 'ਚ ਨਹੀਂ ਗਏ। ਇੰਦਰ ਦੇਖ ਕੇ ਕਹਿੰਦਾ ਵੀ ਆਹ ਐਡਾ ਪ੍ਰਤਾਪੀ ਪੁਰਖ ਕੌਣ ਆ ਗਿਆ? ਅਖੇ ਜੀ ਪਤਾ ਨਹੀਂ, ਦੇਖਿਆ ਨਹੀਂ ਅਸੀਂ ਤਾਂ ਕਦੇ। ਕਹਿੰਦੇ ਫਿਰ ਜਾ ਕੇ ਇਹਨੂੰ ਪੁੱਛ ਕੇ ਆਓ, ਇਹਦਾ ਪਰਿਚਾ ਲਓ ਕੌਣ ਹੈ, ਆਪਣੀ ਸਭਾ ਵਿੱਚ ਆਇਆ, ਇਸ ਕਰਕੇ ਵੀ ਇਹਨੂੰ ਪੁੱਛਣਾ ਚਾਹੀਦਾ। ਕਹਿਣ ਲੱਗੇ ਜੀ ਠੀਕ ਹੈ। ਪੁੱਛਣ ਵਾਸਤੇ ਸਾਧ ਜੀ ਉਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਹੈ ਦਿਵਿਆ ਸਰੂਪ ਤੋਂ ਪੁੱਛਣ ਵਾਸਤੇ ਇੰਦਰ ਨੇ ਸਭ ਤੋਂ ਪਹਿਲਾਂ ਇਹ ਭੇਜਿਆ ਵੀ ਜਾ ਕੇ ਇਹਨੂੰ ਪੁੱਛ ਕੇ ਆਓ ਅਤੇ ਕੈਸਾ ਦਿਵਿਆ ਰੂਪ ਦਾ। ਪੌਣ ਦੇਵਤ ਨੂੰ ਕਿਹਾ ਵੀ ਤੂੰ ਜਾ ਪਹਿਲਾਂ। ਪੌਣ ਦੇਵਤਾ ਚਲਿਆ ਗਿਆ। ਕਹਿੰਦੇ ਹਾਂ ਵੀ ਦੱਸ। ਅਖੇ ਜੀ ਤੁਸੀਂ ਕੌਣ ਹੋ? ਕਹਿੰਦਾ ਤੇਰਾ ਸਵਾਲ ਹੀ ਗਲਤ ਹੈ, ਤੇਰੀ ਦੇਹ ਦੀ ਵੀ ਪੰਜਾਂ ਤੱਤਾਂ ਦੀ ਹੈ, ਮੇਰੀ ਦੇਹ ਵੀ ਪੰਜਾਂ ਤੱਤਾਂ ਦੀ ਹੈ, ਆਤਮਾ ਤੇਰੇ 'ਚ ਵੀ ਮੇਰੇ 'ਚ ਵੀ ਹੈ, ਤੂੰ ਕਿਹਨੂੰ ਪੁੱਛਦਾ? ਤੂੰ ਪਹਿਲਾਂ ਆਪਣਾ ਪਰਿਚਾ ਦੇ ਕੌਣ ਹੈ, ਮੈਨੂੰ ਬਾਅਦ 'ਚ ਪੁੱਛੀ। ਕਹਿੰਦਾ ਜੀ ਮੈਂ ਪਵਨ ਦੇਵਤਾ, ਅਖੇ ਕੀ ਕਰ ਸਕਦਾ? ਕਹਿੰਦਾ ਮੈਂ ਸਾਰੇ ਬ੍ਰਹਮੰਡਾਂ ਖੰਡਾਂ ਨੂੰ ਉਡਾ ਸਕਦਾ। ਕਹਿੰਦੇ ਆਹ ਮੇਰਾ ਕੱਖ ਪਿਆ, ਇਹਨੂੰ ਉਡਾ ਕੇ ਵਿਖਾ। ਉੱਡਿਆ ਹੀ ਨਾ, ਬਥੇਰਾ ਜ਼ੋਰ ਜ਼ੋਰ ਲਾ, ਬਸ਼ਰਮ ਜਿਹਾ ਹੋ ਕੇ ਵਾਪਸ ਮੁੜਿਆ। ਇੰਦਰ ਕਹਿੰਦਾ ਕੌਣ ਹੈ? ਕਹਿੰਦਾ ਜੀ ਕਿਸੇ ਹੋਰ ਨੂੰ ਭੇਜ ਕੇ ਪੁੱਛ ਲਓ, ਬਸ਼ਰਮ ਹੋਇਆ ਵਾ ਸੀ ਨਾ। ਉਹ ਕਹਿੰਦੇ ਠੀਕ ਹੈ। ਫਿਰ ਉਹਨੂੰ ਕਹਿਣ ਲੱਗੇ ਜਲ ਦੇਵਤੇ ਨੂੰ, ਕਹਿੰਦੇ ਵੀ ਪਰਮ ਦੇਵਤੇ ਜਾ, ਤੂੰ ਜਾ। ਉਹ ਗਿਆ। ਅਖੇ ਜੀ ਤੁਸੀਂ ਕੌਣ? ਕਹਿੰਦਾ ਪਹਿਲਾਂ ਵੀ ਆਇਆ ਸੀ ਇੱਕ ਤੇਰੇ ਵਰਗਾ, ਤੂੰ ਦੱਸ ਪਹਿਲਾਂ ਕੌਣ ਹੈ? ਕਹਿੰਦਾ ਮੈਨੂੰ ਮੇਰਾ ਨਹੀਂ ਤੈਨੂੰ ਪਤਾ, ਮੈਂ ਵਰਨ ਦੇਵਤਾ, ਕੀ ਕਰ ਸਕਦਾ? ਕਹਿੰਦਾ ਮੈਂ ਸਾਰੇ ਖੰਡਾਂ ਬ੍ਰਹਮੰਡਾਂ ਨੂੰ ਡੋਬ ਸਕਦਾ। ਕਹਿੰਦਾ ਕੱਖ ਡੋਬ ਕੇ ਵਿਖਾ। ਉਹ ਕੱਖ ਹਿਲਿਆ ਹੀ ਨਾ, ਡੁੱਬਿਆ ਹੀ ਨਾ। ਕਹਿੰਦਾ ਬਸ ਇਹੀ ਸ਼ਕਤੀ ਹੈ, ਬਸ਼ਰਮ ਜਿਹਾ ਹੋ ਕੇ ਉਹ ਵੀ ਮੁੜ ਗਿਆ। ਇੰਦਰ ਕਹਿੰਦਾ ਕੌਣ ਹੈ? ਕਹਿੰਦੇ ਕਿਸੇ ਹੋਰ ਨੂੰ ਭੇਜ ਕੇ ਪੁੱਛ ਲਓ। ਅਗਰ ਦੇਵਤਾ ਨੂੰ ਕਿਹਾ ਵੀ ਤੂੰ ਜਾ, ਇਹ ਕੀ ਗੱਲ ਹੈ, ਦੱਸਦਾ ਹੀ ਨਹੀਂ ਕੋਈ ਜਿਹੜਾ ਜਾਂਦਾ। ਅਤੇ ਉਹਨੇ ਵੀ ਉਹੀ ਸਵਾਲ ਕੀਤੇ, ਕੌਣ ਹੈ? ਕਹਿੰਦਾ ਤੂੰ ਦੱਸ ਕੌਣ ਹੈ? ਕਹਿੰਦਾ ਮੈਂ ਅਗਨੀ ਦੇਵਤਾ, ਅਖੇ ਕੀ ਕਰ ਸਕਦਾ? ਕਹਿੰਦਾ ਸਾਰੇ ਖੰਡਾਂ ਬ੍ਰਹਮੰਡ ਨੂੰ ਫੂਕ ਸਕਦਾ। ਅੱਛਾ ਐਡੀ ਸ਼ਕਤੀ ਤੇਰੇ 'ਚ? ਕਹਿੰਦੇ ਹਾਂ। ਕਹਿੰਦਾ ਮੇਰਾ ਕੱਖ ਜਿਹੜਾ ਇਹਨੂੰ ਫੂਕ ਕੇ ਵਿਖਾ। ਉਹ ਫੂਕਿਆ ਹੀ ਨਾ, ਹਿਲਿਆ ਹੀ ਨਾ, ਬਸ਼ਰਮ ਜਿਹਾ ਵਾਪਸ ਤੋਂ ਆ ਗਿਆ। ਇੰਦਰ ਕਹਿੰਦਾ ਦੱਸ ਅਗਨ ਦੇਵਤਾ ਕੌਣ ਹੈ? ਕਹਿੰਦਾ ਜੀ ਕਿਸੇ ਹੋਰ ਨੂੰ ਭੇਜ ਕੇ ਪਤਾ ਕਰ ਲਓ। ਇੰਦਰ ਕਹਿੰਦਾ ਹੁਣ ਹੋਰ ਕਿਹਨੂੰ ਭੇਜਾਂ, ਤਿੰਨ ਦੇਵਤੇ ਬੜੇ, ਮੈਂ ਹੀ ਜਾਣਾ। ਜਦੋਂ ਉੱਠ ਕੇ ਆਉਣ ਲੱਗਿਆ, ਭਗਵਾਨ ਨੇ ਸੋਚਿਆ ਇਹਨੂੰ ਹੰਕਾਰੀ ਨੂੰ ਦਰਸ਼ਨ ਨਹੀਂ ਦੇਣੇ, ਉਸੇ ਵੇਲੇ ਸਰੂਪ ਗਾਇਬ ਕਰ ਲਿਆ। ਫਿਰ ਇਹਦੇ ਸਮਝ ਆਈ ਨਾ, ਇੰਦਰ ਨੂੰ ਸਮਝ ਆਈ ਵੀ ਓਹੋ, ਅਸੀਂ ਜਿਹੜਾ ਹੰਕਾਰ ਕੀਤਾ ਉਹ ਹੰਕਾਰ ਦੇ ਕਾਰਨ ਸਾਡਾ ਹੰਕਾਰ ਕੱਢਿਆ, ਹਰ ਜੀ ਅਹੰਕਾਰ ਨਾ ਭਾਵੀ ਬੇਵਕੂਫ ਸੁਣਾਵੇ। ਤੇ ਇਸ ਪ੍ਰਕਾਰ ਇਹ ਜਿਹੜਾ ਨਾ ਹੁਕਮੀ ਠਾਕ ਰਹਾਇਆ, ਤੇ ਹੋਰਾਂ ਦੇ ਨਾਲ ਵਲ ਛਲ ਕਰ ਸਕਦੇ ਹੈ, ਆਪਣੀ ਆਪਣੀ ਸ਼ਕਤੀ ਦਿਖਾ ਸਕਦੇ ਹੈ, ਪਰ ਉਹ ਪਰਮੇਸ਼ਰ ਦੇ ਸਭ ਕੁਝ ਹੁਕਮ ਹੈ, ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਤੇ ਇਉਂ ਦੇਵਤਿਆਂ ਦਾ ਹੰਕਾਰ ਕੱਢਿਆ ਸੀ ਭਗਵਾਨ ਜੀ ਨੇ।
ਐਸੇ ਜਨ ਵਿਰਲੇ ਜਗ ਅੰਦਰ,
ਹੇ ਭਾਈ ਇਹੋ ਜੇ ਭਾਣੇ ਦੇ ਵੀ ਚੱਲਣ ਵਾਲੇ ਜਿਹੜੇ ਰੱਬ ਦਾ ਹੁਕਮ ਮੰਨਣ, ਪਰਮਾਤਮਾ ਦੇ ਜਨ ਸੇਵਕ ਬਿਰਲੇ ਨੇ, ਟਾਵੇਂ ਟਾਵੇਂ ਨ, ਇਸ ਕਰਕੇ ਬਹੁਤੇ ਨਹੀਂ ਹੈ। ਐਸੇ ਜਨ ਬਿਰਲੇ ਜਗ ਅੰਦਰ, ਸੰਸਾਰ ਦੇ ਅੰਦਰ ਬਿਰਲੇ ਹਨ, ਤੇ ਕੋਟ ਮੱਧੇ ਕੋਈ ਬਿਰਲਾ ਸੇਵਕ ਹੋਰ ਸਗਲੇ ਵਿਵਹਾਰੀ, ਕਰੋੜਾਂ ਚ ਕੋਈ ਇੱਕ ਹੈ, ਕੋਟ ਮੈਂ ਨਾਨ ਕੋ ਨਾਰਾਇਣ ਜੈ ਚੀਤ। ਇਸ ਕਰਕੇ ਦੱਸਦੇ ਨੇ ਫਿਰ ਉਹਨਾਂ ਨੂੰ,
ਪਰਖ ਖਜ਼ਾਨਾ ਪਾਇਆ,
ਜਿਹਨਾਂ ਨੂੰ ਪਰਖ ਕੇ ਪਰਮਾਤਮਾ ਨੇ ਆਪਣੇ ਸਰੂਪ ਰੂਪੀ ਖਜ਼ਾਨੇ ਵਿਚ ਪਾਉਣਾ ਕੀਤਾ, ਅਭੇਦ ਕਰ ਲਿਆ ਹੈ।
ਜਾਤ ਵਰਨ ਤੇ ਭਈ ਅਤੀਤਾ,
ਉਹ ਜਨ ਜਾਤ ਜਾਤੀ ਦੇ ਅਭਿਮਾਨ ਤੋਂ, ਵਰਨ ਆਸੁਰਾਂ ਦੇ ਅਭਿਮਾਨ ਤੋਂ, ਅਤੀਤਾ ਅਸੰਗ, ਤੇ ਉਹ ਉਹਦੇ ਚ ਲਪਾਈਮਾਨ ਨਹੀਂ ਹੈ, ਤਿਆਗੀ ਹੋ ਗਏ ਨੇ, ਕੋਈ ਜਾਤੀ ਅਭਿਮਾਨ ਨਹੀਂ ਹੈ ਕਿਸੇ ਪ੍ਰਕਾਰ ਦਾ ਵੀ, ਬਰਨ ਆਸ਼ਰਮ ਦਾ ਵੀ ਇਹ ਵੀ ਅਭਿਮਾਨ ਨਹੀਂ ਹੈ। ਜਿਵੇਂ ਬ੍ਰਾਹਮਣਾਂ ਨੂੰ ਅਭਿਮਾਨ ਹੈ ਵੀ ਅਸੀਂ ਬ੍ਰਾਹਮਣ ਹਾਂ, ਕਈਆਂ ਨੂੰ ਉੱਚੀ ਜਾਤੀ ਦਾ ਅਭਿਮਾਨ ਹੈ ਅਸੀਂ ਛਤਰੀ ਹਾਂ, ਤੇ ਇਸ ਤੋਂ ਅਤੀਤ ਹੋ ਗਏ, ਤਿਆਗੀ ਹੋ ਗਏ ਹਨ।
ਮਮਤਾ ਲੋਭ ਚੁਕਾਇਆ,
ਉਹਨਾਂ ਨੇ ਆਪਣੇ ਅੰਦਰੋਂ ਮਮਤਾ ਮੇਰ ਤੇਰ ਤੇ ਲੋਭ ਲਾਲਚ ਵਾਲੀ ਬਿਰਤੀ ਨੂੰ ਚੁਕਾਇਆ, ਨਾਸ ਹੀ ਕਰ ਦਿੱਤਾ ਹੈ।
ਨਾਮ ਰਤੇ ਤੀਰਥ ਸੇ ਨਿਰਮਲ,
ਜੋ ਜਨ ਪਰਮਾਤਮਾ ਦੇ ਨਾਮ ਵਿਚ ਰੰਗੇ ਹੋਏ ਨੇ ਉਹ ਤੀਰਥਾਂ ਨਾਲੋਂ ਵੀ ਨਿਰਮਲ ਉਜਲ ਹਨ, ਕਿਉਂਕਿ
ਦੁੱਖ ਹਉਮੈ ਮੈਲ ਚੁਕਾਇਆ,
ਉਹਨਾਂ ਨੇ ਜੰਮਣ ਮਰਨ ਦਾ ਦੁੱਖ, ਹਉਮੈ ਦੀ ਮੈਲ ਮਲੀਨਤਾ, ਹਉਮੈ ਦੇ ਦੁੱਖ ਤੇ ਅਵਿਦਿਆ ਦੀ ਮਲੀਨਤਾ ਨੂੰ ਚੁੱਕ ਹੀ ਦਿੱਤਾ ਹੈ, ਚੁਕਾਇਆ, ਚੁੱਕ ਦਿੱਤਾ, ਆਪਣਾ ਵੀ ਚੁੱਕਿਆ, ਦੂਸਰਿਆਂ ਦਾ ਵੀ ਚੁੱਕ ਦਿੱਤਾ ਜਿਹੜੇ ਉਹਨਾਂ ਦੇ ਸੰਗੀ ਹੋਣ।
ਨਾਨਕ ਤਿੰਨ ਕੇ ਚਰਨ ਪਖਾਲੇ,
ਸਤਿਗੁਰੂ ਜੀ ਕਥਨ ਕਰਦੇ ਅਸੀਂ ਤਿੰਨ ਉਹਨਾਂ ਜਨਾਂ ਦੇ ਚਰਨ ਪਖਾਲੇ ਧੋਣਾ ਕਰਦੇ ਹਾਂ,
ਜਿਨ੍ਹਾਂ ਗੁਰਮੁਖ ਸਾਚਾ ਪਾਇਆ,
ਜਿਨ੍ਹਾਂ ਗੁਰਮੁਖ ਮੁਖੀ ਗੁਰਾਂ ਦੁਆਰਾ ਸਾਚਾ ਸੱਚਾ ਪਰਮਾਤਮਾ ਪਾਇਆ ਕੀ ਚੰਗਾ ਲੱਗਿਆ ਹੈ।
ਪ੍ਰਭਾਤੀ ਮਹੱਲਾ ਤੀਜਾ ਵਿਭਾਸ,
ਇਹ ਹੁਣ ਪਹਿਲੀ ਪਾਤਸ਼ਾਹ ਦੀ ਬਾਣੀ ਇੱਥੇ ਸਮਾਪਤ ਕਰਕੇ ਤੀਸਰੀ ਪਾਤਸ਼ਾਹ ਦੀ ਬਾਣੀ ਆਰੰਭ ਹੁੰਦੀ ਹੈ। ਪ੍ਰਭਾਤੀ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਵਿਭਾਸ, ਇਹ ਸਾਧ ਸਿੰਘ ਜੀ ਵਿਭਾਸ ਜਿਹੜੀ ਹੈ ਇਹਨਾਂ ਨੂੰ ਤੇ ਪ੍ਰਭਾਤੀ ਰਾਗਣੀ ਦੋਨਾਂ ਦਾ ਮੇਲ ਕਰਕੇ ਸ਼ਬਦ ਉਚਾਰਨ ਕਰਦੇ ਹੈ। ਸਿੱਖਾਂ ਨੇ ਪ੍ਰਸ਼ਨ ਕੀਤਾ, ਮਹਾਰਾਜ ਅਸੀਂ ਪਰਮਾਤਮਾ ਨੂੰ ਕਿੱਥੇ ਵੇਖਣਾ ਕਰੀਏ? ਉਸ ਵੇਲੇ ਮਹਾਰਾਜ ਨੇ ਫਿਰ ਇਹ ਦੋ ਰਾਗਣੀਆਂ ਪ੍ਰਭਾਤੀ ਤੇ ਵਿਭਾਸ ਇਹਨਾਂ ਨੂੰ ਮੇਲ ਕੇ ਆਪ ਜੀ ਨੇ ਸ਼ਬਦ ਉਚਾਰਨ ਕੀਤਾ। ਪਹਿਲਾਂ ਮੰਗਲ ਕਰਦੇ ਹਨ ਜੀ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ ਕਹਿ, ਸਤਨਾਸ ਤੋਂ ਰਹਿਤ ਗੁਰ ਚੇਤਨ, ਪ੍ਰਸਾਦ ਆਨੰਦ ਸਰੂਪ ਹੈ। ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ, ਐਸੇ ਵਿਸ਼ੇਸ਼ਣਾਂ ਵਾਲਾ ਬ੍ਰਹਮ।
ਗੁਰ ਪ੍ਰਸਾਦੀ ਵੇਖ ਤੂੰ,
ਹੇ ਭਾਈ ਤੂੰ ਗੁਰਾਂ ਦੀ ਪ੍ਰਸਾਦੀ ਕਿਰਪਾ ਕਰਕੇ, ਇਹ ਪ੍ਰਸ਼ਨ ਕਰਨ ਵਾਲਿਓ ਜਿਹੜੇ ਕਹਿੰਦੇ ਕਿੱਥੇ ਦੇਖੀਏ ਵਾਹਿਗੁਰੂ ਨੂੰ, ਗੁਰਾਂ ਦੀ ਕਿਰਪਾ ਦੇ ਨਾਲ ਇਹ ਵੇਖ ਵੇਖਣਾ ਕਰ। ਕੀ ਵੇਖਣਾ ਕਰ?
ਹਰ ਮੰਦਰ ਤੀਰੈ ਨਾਲ,
ਮੰਦਰ ਅਧਿਸ਼ਠਾਨ ਦਾ ਨਾਮ ਹੈ ਇੱਥੇ, ਅਧਿਸ਼ਠਾਨ ਰੂਪ ਸਭ ਦਾ ਆਸਰਾ ਰੂਪ, ਹਰ ਪ੍ਰਭੂ ਤੇਰੇ ਨਾਲ ਹੀ ਵਸ ਰਿਹਾ। ਘੱਟ ਹੀ ਮੈਂ ਉਹ ਘੱਟ ਹਿਰਦੇ ਦੇ ਵਿੱਚ ਹੀ ਵਸ ਰਿਹਾ ਹੈ, ਇਸ ਕਰਕੇ ਤੇ ਤੂੰ ਹਿਰਦੇ ਗੋਤ ਵਸਿਆ ਦਿਨ ਰਾਤੀ, ਪੋਹ ਮਾ ਜਿਉਂ ਵਾਸ ਵਸਦਾ ਮੁਕਰ ਮੈਂ ਜੈਸੇ ਸ਼ਾਹੀ, ਤੈਸੇ ਹੀ ਹਰ ਵਸਿਆ ਦਿਨਾਂ ਤੇ। ਘੱਟ ਹੀ ਖੋਜੋ ਭਾਈ, ਉਹ ਨਾਲ ਹੀ ਵਸ ਰਿਹਾ ਹੈ ਤੇਰੇ ਮੰਦਰ ਸਰੀਰ। ਇੱਥੇ ਮੰਦਰ ਸਰੀਰ ਨੂੰ ਵੀ ਕਿਹਾ, ਇਹਦੇ ਨਾਲ ਭਾਵ ਤੇਰੇ ਹਿਰਦੇ ਦੇ ਵਿੱਚ ਉਹ ਵਾਹਿਗੁਰੂ ਵਸ ਰਿਹਾ ਹੈ। ਦਰਸ਼ਨ ਕਰਨੇ ਅੰਦਰੋਂ ਹੀ ਪ੍ਰਗਟ ਕਰਕੇ ਵੇਖ ਸਕਦਾ।
ਹਰ ਮੰਦਰ ਸਭ ਦੇ ਖੋਜੀਏ,
ਅਸੀਂ ਵੀ ਕਿਵੇਂ ਲੱਭੀਏ ਫਿਰ ਰੱਬ ਨੂੰ, ਹਿਰਦੇ ਦੇ ਵਿੱਚੋਂ ਹੀ ਦੱਸ ਦੋ ਕਿਵੇਂ ਲੱਭੀਏ। ਮਹਾਰਾਜ ਸਾਹਿਬ ਜੀ ਕਹਿੰਦੇ ਸਭ ਦੇ ਖੋਜੀ ਹੈ, ਮੰਦਰ ਆਦੇਸ਼ ਥਾਂ ਰੂਪ ਹਰ ਪਰਮਾਤਮਾ ਨੂੰ ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਦੁਆਰਾ ਖੋਜੀਏ ਲੱਭੀਦਾ ਹੈ।
ਹਰ ਨਾਮ ਲੇਹੋ ਸੰਭਾਲ,
ਇਸ ਲਈ ਹਰੀ ਪਰਮਾਤਮਾ ਦੇ ਨਾਮ ਨੂੰ ਗੁਰਾਂ ਦੁਆਰਾ ਸੰਭਾਲ ਸੰਭਾਲ ਲੈਣਾ ਕਰੋ।
ਮਨ ਮੇਰੇ ਸ਼ਬਦ ਰੱਪੈ ਰੰਗ ਹੋਏ,
ਹੇ ਮੇਰੇ ਮਨਾ ਗੁਰਾਂ ਦੇ ਸ਼ਬਦ ਉਪਦੇਸ਼ ਵਿੱਚ ਰੱਪੈ ਤੇ ਰੰਗੇ ਤਦਾਕਾਰ ਹੋ ਜਾਣ ਕਰਕੇ ਪਰਮਾਤਮਾ ਦੇ ਰੰਗ ਆਨੰਦ ਪ੍ਰਾਪਤ ਹੋਏ ਹੁੰਦਾ ਹੈ ਪਰਮਾਤਮਾ ਦਾ।
ਸੱਚੀ ਭਗਤ ਸੱਚਾ ਹਰ ਮੰਦਰ,
ਸੱਚੀ ਭਗਤੀ ਕਰਕੇ ਮੰਦਰ ਅਧਿਸ਼ਠਾਨ ਰੂਪ ਪਰਮਾਤਮਾ ਸੱਚਾ ਹਰ ਪਰਮਾਤਮਾ ਪ੍ਰਾਪਤ ਹੁੰਦਾ ਹੈ। ਸੱਚੀ ਪ੍ਰੇਮਾ ਭਗਤੀ ਕਰਕੇ ਹੀ ਉਹ ਸਰੀਰ ਰੂਪੀ ਜਿਹੜਾ ਮੰਦਰ ਹੈ ਇਹਦੇ ਵਿੱਚ ਤੇ ਸੱਚਾ ਜਿਹੜਾ ਫਿਰ ਉਹ ਸਫਲਾ ਉਹਨੂੰ ਪ੍ਰਾਪਤ ਕਰਕੇ ਉਹ ਸਰੀਰ ਸਫਲਾ ਵੀ ਹੋ ਜਾਂਦਾ ਹੈ। ਇਹ ਸਰੀਰ ਦੇ ਅੰਦਰ ਸੱਚਾ ਪਰਮਾਤਮਾ ਪ੍ਰਾਪਤ ਜਦੋਂ ਹੋ ਗਿਆ, ਇਹ ਸਫਲਾ ਹੋ ਗਿਆ, ਸਰੀਰ ਰੂਪੀ ਮੰਦਰ ਸਫਲਾ ਹੋ ਜਾਂਦਾ।
ਪ੍ਰਗਟੀ ਸਾਚੀ ਸੋਏ,
ਇਹ ਸੱਚੇ ਪਰਮਾਤਮਾ ਦੀ ਸੋਏ ਸੋਭਾ ਪ੍ਰਗਟ ਹੋ ਆਉਂਦੀ ਹੈ।
ਰਹਾਉ
ਅਸਤਾਈ ਦੇ ਕੇ ਫਰਮਾਉਂਦੇ ਆ ਜੀ,
ਹਰ ਮੰਦਰ ਇਹੋ ਸਰੀਰ ਹੈ,
ਤੇ ਇਉਂ ਵਿਅਸਤੀ ਉਪਾਧੀ ਕਰਕੇ ਕਥਨ ਕਰਦੇ ਨੇ ਕਿ ਹੇ ਭਾਈ ਹਰ ਪਰਮਾਤਮਾ ਦਾ ਮੰਦਰ ਇਹੋ ਇਹ ਮਨੁੱਖਾ ਸਰੀਰ ਹੀ ਹੈ। ਇਸ ਵਿੱਚ ਪਰਮਾਤਮਾ ਦੀ ਪ੍ਰਾਪਤੀ ਦਾ ਗਿਆਨ ਰੂਪੀ ਰਤਨ ਜਿਹੜਾ ਹੈ ਨਾ, ਬੋਲੋ ਜੀ ਗਿਆਨ,
ਗਿਆਨ ਰਤਨ ਪ੍ਰਗਟ ਹੋਏ,
ਇਸ ਵਿੱਚ ਪਰਮਾਤਮਾ ਦੀ ਪ੍ਰਾਪਤੀ ਦਾ ਗਿਆਨ ਰੂਪੀ ਰਤਨ ਪ੍ਰਗਟ ਹੋ ਰਿਹਾ ਹੈ। ਇਸ ਵਿੱਚ ਗਿਆਨ ਤੇ ਵੈਰਾਗ ਰੂਪੀ ਰਤਨ ਪ੍ਰਗਟ ਹੁੰਦੇ ਨੇ, ਮਨੁੱਖਾ ਸਰੀਰ ਚ ਹੋ ਸਕਦੇ ਨੇ, ਹੋਰ ਨੀ ਕਿਤੇ ਹੋ ਸਕਦੇ। 84 ਲੱਖ ਜੂਨ ਹੈ ਤੇ ਗਿਆਨ ਰੂਪੀ ਰਤਨ ਕਰਕੇ ਵਾਹਿਗੁਰੂ ਪ੍ਰਗਟ ਹੋ ਜਾਂਦਾ ਹੈ।
ਮਨਮੁਖ ਮੂਲ ਨਾ ਜਾਣਨੀ,
ਤੇ ਨਾਣਾ ਵੀ ਹੈ ਨੰਨਾ ਵੀ ਹੈ ਭਾਈ, ਇਹਨਾਂ ਨੂੰ ਧਿਆਨ ਦੇ ਨਾਲ ਬੋਲੀ ਦੇ ਪਕਾਉਣਾ। ਜਾਣਨੀ ਮਨਮੁਖ ਪੁਰਖ ਮੂਲ ਉੱਕਾ ਕਦਾਚਿਤ ਹੀ, ਕਦਾਚਿਤ ਵੀ ਪ੍ਰਭੂ ਨੂੰ ਨਹੀਂ ਜਾਣਦੇ ਨਹੀਂ, ਤੇ ਇਸ ਕਰਕੇ ਉਹ ਕਹਿੰਦੇ ਨੇ ਕਿ ਪਰਮਾਤਮਾ ਕੇ ਮਾਨਸ ਮਨੁੱਖਾ ਸਰੀਰ ਹੈਗੇ, ਹਰੀ ਦਾ ਮੰਦਰ ਰੱਖੇ ਕਿਵੇਂ ਹੋ ਸਕਦਾ ਜੀ, ਐ ਸ਼ੰਕਾ ਕਰਦੇ ਹਨ।
ਮਾਨਸ ਹਰ ਮੰਦਰ ਨਾ ਹੋ,
ਅਖੇ ਜੀ ਇਹ ਕਿਵੇਂ ਹੋ ਸਕਦਾ ਵੀ ਮਨੁੱਖਾ ਸਰੀਰ ਪਰਮਾਤਮਾ ਦੀ ਪ੍ਰਾਪਤੀ ਦਾ ਮੰਦਰ ਸਰੀਰ ਹੈ, ਇਹ ਨਹੀਂ ਹੋ ਸਕਦਾ। ਮਨਮੁਖਾਂ ਦੇ ਅੰਦਰ ਮੰਦਰ ਅਤੇ ਸਥਾਨ ਰੂਪ ਹਰ ਪ੍ਰਭੂ ਨਹੀਂ ਹੋ ਸਕਦਾ, ਤੇ ਇਸ ਤਰ੍ਹਾਂ ਦੀਆਂ ਉਹ ਸ਼ੰਕਾ ਕਰਦੇ ਨੇ।
ਹਰ ਮੰਦਰ ਹਰ ਜੀ ਉਹ ਸਾਜਿਆ,
ਹੇ ਭਾਈ ਸਰੀਰ ਰੂਪੀ ਹਰੀ ਦਾ ਮੰਦਰ ਹਰ ਪ੍ਰਭੂ ਜੀ ਨੇ ਤੇ ਆਪਣੀ ਪ੍ਰਾਪਤੀ ਕਰਾਉਣ ਵਾਸਤੇ ਸਾਜਿਆ, ਸਾਜਨਾ ਕੀਤਾ,
ਆਹ ਜਿਹੜੇ ਕੰਮ ਅਸੀਂ ਕਰਦੇ ਫਿਰਦੇ ਹਾਂ ਇਹਨਾਂ ਵਾਸਤੇ ਨਹੀਂ ਸਾਜਿਆ ਮਨੁੱਖਾ ਸਰੀਰ, ਇਹ ਤਾਂ ਉਹਨੇ ਆਪਣੀ ਮਿਲਾਪ ਵਾਸਤੇ, ਪ੍ਰਾਪਤੀ ਵਾਸਤੇ ਸਾਜਿਆ, ਰਚਨਾ ਕੀਤਾ,
ਰੱਖਿਆ ਹੁਕਮ ਸਵਾਰ,
ਆਪਣੇ ਹੁਕਮ ਚੰਗਾ ਪ੍ਰਤੰਗਾਂ ਨੂੰ ਸਵਾਰ ਕੇ ਰੱਖਿਆ, ਰੱਖਣਾ ਕੀਤਾ ਹੈ,
ਧੁਰ ਲੇਖ ਲਿਖਿਆ ਸੋ ਕਮਾਵਣ,
ਜੋ ਪ੍ਰਮਾਤਮਾ ਨੇ ਦਰਗਾਹ ਤੋਂ ਲੇਖ ਲਿਖਿਆ ਜੀਵਾਂ ਤੇ, ਉਹੀ ਜੀਵਾਂ ਨੇ ਕਮਾਵਣਾ ਕਮਾਉਣਾ ਕੀਤਾ ਹੈ,
ਕੋਈ ਨਾ ਮਿਟਣ ਹਾਰ,
ਉਸ ਲੇਖ ਨੂੰ ਕੋਈ ਮੇਟ ਨਹੀਂ ਸਕਦਾ, ਲੇਖ ਨਾ ਮਿਟੀ ਹੈ ਸਕੀ ਜੋ ਲਿਖਿਆ ਕਰਤਾਰ, ਮੇਟਣ ਨੂੰ ਕੋਈ ਸਮਰੱਥ ਨਹੀਂ ਹੈ, ਅਵਸ਼ ਮੇ ਭੁਗਤੰ ਕਿਰਤੰ ਕਰਮੋ ਸੁਭਾ ਸੁਮ ਭਗਤੂ ਨਾ ਕੀਆ ਤੇ ਇਸ ਪ੍ਰਕਾਰ ਕਿਹਾ ਹੈ,
ਸ਼ਬਦ ਚੀਰ ਸੁਖ ਪਾਇਆ,
ਜਿਨ੍ਹਾਂ ਨੇ ਗੁਰਾਂ ਦੇ ਸ਼ਬਦ ਉਪਦੇਸ਼ ਨੂੰ ਜਾਨਣਾ ਕੀਤਾ ਹੈ, ਉਨ੍ਹਾਂ ਨੇ ਆਤਮਕ ਸੁਖ ਨੂੰ ਪਾਉਣਾ ਕੀਤਾ ਹੈ,
ਸੱਚਾ ਨਾਈ ਪਿਆਰ,
ਉਹਦਾ ਸੱਚੇ ਪਰਮਾਤਮਾ ਦੇ ਨਾਮ ਦੇ ਵਿਚ ਪਿਆਰ ਲੱਗਿਆ ਹੈ,
ਹਰ ਮੰਦਰ ਸਭ ਦੇ ਸੋਹਣਾ,
ਇਹ ਸਰੀਰ ਰੂਪੀ ਹਰ ਮੰਦਰ ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਦੁਆਰਾ ਸੋਹਣਾ ਸੁੰਦਰ ਬਣ ਜਾਂਦਾ ਹੈ, ਅਤੇ
ਕੰਚਨ ਕੋਟ ਅਪਾਰ,
ਕੰਚਨ ਸੋਨੇ ਦੇ ਕੋਟ ਕਿਲੇ ਨਾਲੋਂ ਵੀ ਅਪਾਰ ਬਹੁਤ ਹੀ ਜ਼ਿਆਦਾ ਸ੍ਰੇਸ਼ਟ ਹੋ ਜਾਂਦਾ ਹੈ, ਤੋ ਇਸ ਕਰਕੇ ਅੰਤਹਿਕਰਨ ਰੂਪੀ ਕੋਟ ਕਿਲਾ ਕੰਚਨ ਸੋਨੇ ਦੀ ਨੇ ਬੇਅੰਤ ਸ਼ੁੱਧ ਹੋ ਜਾਂਦਾ ਹੈ, ਤੋ ਇਹ ਜਿਹੜੇ ਉੱਪਰ ਚਾਰ ਪਦਾਂ ਵਿੱਚ ਸਤਿਗੁਰੂ ਜੀ ਨੇ ਵਿਅਸਤੀ ਉਪਾਧੀ ਕਰਕੇ ਨਾ ਮਨੁੱਖ ਸਰੀਰ ਨੂੰ ਹਰਿਮੰਦਰ ਕਰਕੇ ਕਥਨ ਕੀਤਾ ਸੀ, ਹੁਣ ਅੱਗੇ ਸਮਸ਼ਟੀ ਉਪਾਧੀ ਕਰਕੇ ਸਾਰੇ ਸੰਸਾਰ ਨੂੰ ਵਾਹਿਗੁਰੂ ਦਾ ਮੰਦਰ ਕਥਨ ਕਰਨਗੇ, ਇੰਨਾ ਕੁ ਭੇਜ ਦਾ ਸਮਸਤੀ ਤੇ ਵਿਅਸਤੀ ਭੇਜ ਦਾ। ਅੱਗੇ ਦੱਸਦੇ ਹਨ,
ਹਰ ਮੰਦਰ ਇਹੋ ਜਗਤ ਹੈ,
ਇਹ ਜਗਤ ਸੰਸਾਰ ਹੀ ਹਰੀ ਦਾ ਮੰਦਰ ਹੈ,
ਗੁਰ ਬਿਨ ਘੋਰ ਅੰਧਾਰ,
ਪਰ ਗੁਰੂ ਤੋਂ ਬਿਨਾਂ ਇਹ ਜੀਵਾਂ ਨੂੰ ਘੋਰ ਅੰਧਾਰ ਜਾਣੀ ਘੋਰ ਅੰਧਾਰ, ਘੋਰ ਭਿਆਨਕ ਅੰਧਾਰ, ਅੰਧਕਾਰ ਹਨੇਰਾ ਪਿਆ ਹੋਇਆ ਹੈ। ਇਹ ਰਾਰੇ ਦਾ ਹੀ ਟਿੱਪੀ ਜਿਹੜੀ ਹੈ ਨਾ, ਇਹ ਵੀ ਬੋਲਣੀਆਂ ਨਾਲ ਇਸ ਤਰ੍ਹਾਂ ਧਿਆਨ ਰੱਖਣਾ ਹੈ, ਤੋ ਇਸ ਪ੍ਰਕਾਰ ਦੱਸਦੇ ਨੇ,
ਦੂਜਾ ਭਾਉ ਕਰ ਪੂਜਦੇ,
ਅੰਧੇ ਅਗਿਆਨੀ ਜਿਹੜੇ ਨੇ, ਬੋਲੋ ਜੀ ਸਾਰੇ,
ਮਨਮੁਖ ਅੰਧ ਗਵਾਰ,
ਅੰਧ ਅਗਿਆਨੀ ਤੇ ਗਵਾਰ ਮੂਰਖ ਮਨਮੁਖ ਬੇਸਮਝ ਜਿਹੜੇ ਨੇ ਜੀਵ, ਦੂਜਾ ਭਾਉ ਦਵੈਤ ਭਾਵ ਧਾਰ ਕੇ ਹੋਰ ਦੇਵੀ ਦੇਵਤਿਆਂ ਨੂੰ ਪੂਜਦੇ ਰਹਿੰਦੇ ਨੇ,
ਜਿੱਥੇ ਲੇਖਾ ਮੰਗੀ ਹੈ,
ਹੇ ਭਾਈ ਜਿੱਥੇ ਦਰਗਾਹ ਦੇ ਵਿੱਚ ਜੀਵਾਂ ਪਾਸੋਂ ਕਰਮਾਂ ਦਾ ਲੇਖਾ ਕੀ ਹੈ ਹਿਸਾਬ ਕਿਤਾਬ ਮੰਗਿਆ ਜਾਂਦਾ ਹੈ, ਨਾਨਕ ਆਖੇ ਰੇ ਮਨਾ ਸੁਣੀਆਂ ਸਿੱਖ ਸਹੀ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ, ਉਸ ਥਾਂ ਫਿਰ
ਤਿੱਥੇ ਦੇਹ ਜਾਤ ਨਾ ਜਾਏ,
ਉੱਥੇ ਭਾਈ ਅਸਥੂਲ ਦੇਹ ਜਿਹੜੀ ਹੈ ਇੱਕ ਤਾਂ ਇਹ ਨਹੀਂ ਜਾਣੀ, ਦੂਜਾ ਕਿੱਡੀ ਵੱਡੀ ਜਾਤ ਹੈ ਉਹ ਵੀ ਨਹੀਂ ਜਾਣੀ, ਇਹ ਨਹੀਂ ਉੱਥੇ ਲਿਹਾਜ਼ ਹੋਣੀ ਵੀ ਇਹ ਬ੍ਰਾਹਮਣ ਹੈ ਜੀ, ਇਹ ਉੱਚੀ ਜਾਤ ਦਾ ਹੈ, ਤੇ ਜਾਂ ਮੁਸਲਮਾਨਾਂ ਦੇ ਵਿੱਚ ਇਹ ਬਿਰਧ ਜਾਤੀ ਦਾ ਹੈ ਤੇ ਇਹ ਸੇਖ ਹੈ, ਇਹ ਨਹੀਂ ਹੈ ਉੱਥੇ, ਇਹ ਨਹੀਂ ਉੱਥੇ ਜਾਣੀ ਜਾਂਦੀ, ਉੱਥੇ ਕਰਮਾਂ ਦੇ ਉੱਪਰ ਨਿਬੇੜੇ ਹੁੰਦੇ ਨੇ,
ਸਾਚ ਰਤੇ ਸੇ ਉਬਰੇ,
ਜੋ ਸੱਚੇ ਨਾਮ ਵਿੱਚ ਰੰਗੇ ਹੋਏ ਨੇ ਦਰਗਾਹ ਵਿੱਚ ਬਚ ਗਏ ਹਨ, ਉਬਰੇ ਨਾ ਬਚਣ ਦਾ,
ਦੁਖੀ ਦੂਜੇ ਭਾਏ,
ਤੇ ਦੂਜੇ ਭਾਏ ਦਵਾਇਤ ਭਾਵ ਵਿੱਚ ਲੱਗੇ ਹੋਏ ਦੁਖੀ ਹੈ, ਦੁਖੀ ਰਹਿੰਦੇ ਹਨ,
ਹਰ ਮੰਦਰ ਮਹਿ ਨਾਮ ਨਿਧਾਨ ਹੈ,
ਇਸ ਹਰ ਹਰੀ ਦੇ ਮੰਦਰ ਦੇ ਮਹਿ ਵਿੱਚ ਨਾਮ ਦਾ ਨਿਧਾਨ ਖਜ਼ਾਨਾ ਹੈ,
ਨਾ ਬੂਝੈ ਮੁਗਦ ਗਵਾਰ,
ਪਰ ਮੁਗਧ ਬੇਸਮਝ ਤੇ ਗਵਾਰ ਮੂਰਖ ਉਹ ਪੁਰਖ ਭੇਦ ਨੂੰ, ਇਸ ਭੇਦ ਨੂੰ, ਰੱਬੀ ਭੇਦ ਨੂੰ ਨਹੀਂ ਬੂਝੇ, ਸਮਝਦੇ ਨਹੀਂ ਹਨ, ਜਾਣਦੇ ਨਹੀਂ,
ਗੁਰ ਪ੍ਰਸਾਦੀ ਚੀਨਿਆ,
ਤੇ ਇਉਂ ਗੁਰਾਂ ਦੇ ਪ੍ਰਸਾਦੀ ਗੁਰਾਂ ਦੀ ਕਿਰਪਾ ਦੁਆਰਾ ਚੀਨਿਆ ਜਾਣਿਆ ਹੈ, ਤੇ ਜਿਨ੍ਹਾਂ ਨੇ ਗੁਰਾਂ ਦੀ ਪ੍ਰਸਾਦੀ ਕਿਰਪਾ ਕਰਕੇ ਹਰਿਮੰਦਰ ਵਿੱਚ ਹਰੀ ਨੂੰ ਜਾਣਿਆ ਜਾਣਿਆ ਹੈ,
ਹਰ ਰਾਖਿਆ ਉਰ ਧਾਰ,
ਉਹਨਾਂ ਨੇ ਹਰੀ ਪਰਮੇਸ਼ਰ ਨੂੰ ਹਿਰਦੇ ਵਿੱਚ ਧਾਰਨ ਕਰਕੇ ਰੱਖਿਆ ਹੈ,
ਗੁਰ ਕੀ ਬਾਣੀ ਗੁਰ ਤੇ ਜਾਤੀ,
ਉਹਨਾਂ ਨੇ ਗੁਰੂ ਦੀ ਜਿਹੜੀ ਬਾਣੀ ਗੁਰਾਂ ਤੋਂ ਜਾਤੀ ਜਾਣ ਲਈ ਹੈ ਤੇ ਗੁਰੂ ਸਾਹਿਬ ਤੋਂ ਸਮਝ ਲਈ ਹੈ,
ਜੇ ਸ਼ਬਦ ਰਤੇ ਰੰਗ ਲਾਏ,
ਤੇ ਜਿਹੜੇ ਸ਼ਬਦ ਦੇ ਵਿੱਚ ਰੰਗੇ ਹੋਏ ਉਹਨਾਂ ਨੂੰ ਗੁਰਾਂ ਨੇ ਆਪਣੀ ਬਾਣੀ ਦਾ ਰੰਗ ਆਨੰਦ ਲਾਇਆ ਹੈ,
ਪਵਿੱਤ ਪਾਵਨ ਸੀ ਜਨ ਨਿਰਮਲ,
ਸੇ ਉਹ ਜਨ ਹੀ ਦਾਸ ਮਨ ਕਰਕੇ ਨਿਰਮਲ ਉਜਲ, ਬਾਣੀ ਕਰਕੇ ਵੀ ਪਵਿੱਤ ਪਵਿੱਤਰ ਅਤੇ ਸਰੀਰ ਕਰਕੇ ਵੀ ਪਾਵਨ ਪਵਿੱਤਰ ਜੀਵਨ ਵਾਲੇ ਹਨ,
ਹਰ ਕੈ ਨਾਮ ਸਮਾਏ,
ਜੋ ਹਰ ਪਰਮਾਤਮਾ ਦੇ ਨਾਮ ਵਿੱਚ ਸਮਾਏ ਲੀਨ ਰਹਿੰਦੇ ਹਨ,
ਹਰ ਮੰਦਰ ਹਰ ਕਾ ਹਾਟ ਹੈ,
ਇਹ ਜਗਤ ਅੰਤਸ਼ ਕਰਨ ਜਾਂ ਜਗਤ ਹਰੀ ਵਾਹਿਗੁਰੂ ਦਾ ਮੰਦਰ, ਹਰੀ ਦਾ ਹਾਟ ਹੱਟ ਹੈ, ਇਹ ਹਰਿਮੰਦਰ ਹਰੀ ਦੀ ਇਹ ਸਮਝ ਲੋ ਹਰੀ ਦਾ ਹੱਟ ਹੱਟ ਰੂਪ ਹੈ।
ਰੱਖਿਆ ਸ਼ਬਦ ਸਵਾਰ,
ਜਿਸ ਨੂੰ ਗੁਰਾਂ ਨੇ ਸ਼ਬਦ ਉਪਦੇਸ਼ ਹੁਕਮ ਦੁਆਰਾ ਸਵਾਰ ਕੇ ਰੱਖਿਆ ਰੱਖਣਾ ਕੀਤਾ ਹੈ।
ਇਸ ਵਿਚ ਸੌਦਾ ਏਕ ਨਾਮ,
ਇਸ ਉਸ ਹੱਟ ਦੇ ਵਿਚ ਇਕ ਪਰਮਾਤਮਾ ਦੇ ਨਾਮ ਦਾ ਹੀ ਸੌਦਾ ਹੈ, ਜੋ ਗੁਰਮੁਖ ਜਨ ਉਹ ਹਿਰਦੇ ਨੂੰ ਸਵਾਰ ਕੇ ਲੈਣ ਲੈਣਾ ਕਰਦੇ ਹਨ।
ਗੁਰਮੁਖ ਲੈਣ ਸਵਾਰ,
ਉਹ ਗੁਰਮੁਖ ਜਨਾ ਨੇ ਆਪਣੇ ਅੰਤਸ਼ਕਰਨ ਨੂੰ ਸਵਾਰਿਆ, ਆਪ ਸਵਾਰੇ ਮੈਂ ਮਿਲਾਂ ਕਿਹਾ ਹੈ, ਮੈਂ ਮਿਲਿਆ ਸੁਖ ਹੋਏ। ਗੁਰਮੁਖ ਜਨ ਹਿਰਦੇ ਨੂੰ ਸਵਾਰ ਲੈਂਦੇ ਹੈ, ਉਹ ਸਵਾਰ ਲੈਣ ਲੈਣਾ ਕਰਦੇ ਹਨ, ਇਸ ਕਰਕੇ ਫਿਰ ਇਹ ਨਾਮ ਦਾ ਸੌਦਾ ਤਾਂ ਉਹਨਾਂ ਨੂੰ ਪ੍ਰਾਪਤ ਹੁੰਦਾ।
ਹਰ ਮੰਦਰ ਮਹਿ ਮਨ ਲੋਹਟ ਹੈ,
ਇਹ ਸਰੀਰ ਰੂਪੀ ਮੰਦਰ ਜਾਂ ਇਹ ਸੰਸਾਰ ਰੂਪੀ ਜਾਂ ਸਰੀਰ ਰੂਪੀ ਇਹ ਮੰਦਰ, ਸੰਸਾਰ ਰੂਪੀ ਮੰਦਰ ਦੇ ਮਹਿ ਵਿਚ ਮਨ ਜਿਹੜਾ ਲੋਹਟ, ਲੋਹਟ ਲੋਹੇ ਨੂੰ ਕਹਿੰਦੇ ਨੇ, ਲੋਹੇ ਦੀ ਨਿਆਈ ਹੈ। ਭਾਵ ਕੀ ਹੈ? ਪਾਪਾਂ ਕਰਕੇ ਕਠੋਰ ਸੁਭਾਅ ਵਾਲਾ ਹੋਇਆ। ਲੋਹੇ ਦਾ ਸੁਭਾਅ ਕਠੋਰ ਹੁੰਦਾ, ਇੱਕ ਕਾਲਾ ਹੁੰਦਾ, ਪਾਪਾਂ ਕਰਕੇ ਤਾਂ ਇਹ ਕਾਲਾ ਹੋਇਆ ਵੈ। ਜਨਮ ਜਨਮ ਕਿਸ ਮਨ ਕੋ ਮਨ ਲਾਗੀ, ਅਤੇ ਹੰਗਤਾ ਕਰਕੇ ਕਠੋਰ ਹੋ ਰਿਹਾ, ਇਹਦੇ ਚ ਦੋਸ਼ ਹੈ।
ਹਰ ਮੰਦਰ ਮਹਿ ਮਨ ਲੋਹਟ ਹੈ,
ਤੇ ਇਹ ਸੰਸਾਰ ਦੇ ਵਿਚ ਜਾਂ ਸੰਸਾਰ ਦੇ ਵਿਚ ਜਾਂ ਸਰੀਰ ਦੇ ਵਿਚ, ਤੇ ਹਰੀ ਮੰਦਰ ਮਹਿ ਵਿਚ, ਇਹਦੇ ਮਹਿ ਕੀ ਹੈ ਵਿਚ, ਮਨ ਜਿਹੜਾ ਨਾ ਉਹ ਲੋਟ ਲੋਹੇ ਦੀ ਨਿਆਈ ਹੈ। ਭਾਵ ਕੀ ਹੈ ਵੀ ਪਾਪਾਂ ਕਰਕੇ ਉਹ ਬੜਾ ਕਾਲਾ ਹੋ ਰਿਹਾ, ਜਿਵੇਂ ਜਨਮ ਜਨਮ ਦੀ ਇਸ ਮਨ ਨੂੰ ਮੈਲ ਲੱਗੀ ਹੋਈ ਹੈ, ਰਾਗ ਦਵੈਸ਼ ਦੀ ਮੈਲ ਲੱਗੀ ਹੈ, ਜਨਮ ਜਨਮ ਕੀ ਇਸ ਮਨ ਕੋ ਮਲ ਲਾ ਗਈ, ਕਾਲਾ ਹੋਆ ਸਿਆ। ਤੇ ਇਸ ਪ੍ਰਕਾਰ ਤਾਂ ਕਾਲਾ ਹੈ, ਲੋਹੇ ਦਾ ਰੰਗ ਇਹ ਹੋ ਗਿਆ, ਲੋਹੇ ਬੱਤ ਉਹਦੇ ਸਦਰਸ਼ ਹੋ ਰਿਹਾ। ਕਠੋਰ ਹੈ ਜਿਹੜਾ, ਇਹ ਹੰਕਾਰ ਰੂਪੀ ਕਠੋਰਤਾ ਇਹਦੇ ਵਿਚ, ਲੋਹੇ ਵਾਲੇ ਇਹ ਔਗਣ ਇਹਦੇ ਵਿਚ।
ਮੋਹਿਆ ਦੂਜਾ ਭਾਇ,
ਜੋ ਦੂਜੇ ਦਵੈਤ ਭਾਵ ਕਰਕੇ ਮਾਇਆ ਦੇ ਚ ਮੋਹਿਤ ਹੋ ਰਿਹਾ ਹੈ।
ਪਾਰਸ ਭੇਟਿਆ ਕੰਚਨ ਭਇਆ,
ਪਰ ਜੇਕਰ ਮਨ ਰੂਪੀ ਲੋਹਾ ਪਾਰਸ ਰੂਪੀ ਗੁਰਾਂ ਦੇ ਨਾਲ ਭੇਟਿਆ ਮਿਲ ਜਾਵੇ ਤਾਂ ਫਿਰ ਕੀ ਹੋ ਜਾਂਦਾ? ਕੰਚਨ ਭਇਆ, ਕੰਚਨ ਸੋਨੇ ਵਾਂਗ ਸ਼ੁੱਧ ਭਇਆ ਹੋ ਜਾਂਦਾ ਹੈ। ਜਿਵੇਂ ਉਹਨੂੰ ਲੋਹੇ ਨੂੰ ਸੋਨਾ ਮਿਲ ਜਾਵੇ, ਉਹਦੇ ਵਿਚ ਚਮਕ ਵੀ ਆ ਜਾਂਦੀ ਹੈ, ਤੇ ਉਹਦੇ ਚ ਉਹ ਮੈਲ ਵੀ ਨਹੀਂ ਰਹੇ, ਸ਼ੁੱਧ ਹੋ ਜਾਂਦਾ। ਐਸੀ ਪਾਰਸ ਜਿਹੜੀ ਹੈ ਉਹਦੇ ਚ ਸ਼ਕਤੀ ਹੈ। ਇਧਰ ਪਾਰਸ ਕਲਾ ਗੁਰੂ ਦੇ ਵਿਚ ਹੈ, ਗੁਰੂ ਰੂਪੀ ਪਾਰਸ ਨੂੰ ਮਿਲ ਗਿਆ, ਤੇ ਜਿਹੜਾ ਜਿਹੜਾ ਮਨ ਲੋਹੇ ਦੀ ਨਿਆਈ ਸੀ ਉਹ ਫਿਰ ਸ਼ੁੱਧ ਹੋ ਗਿਆ, ਪਾਪਾਂ ਦੀ ਮੈਲ ਵੀ ਲੈ ਗਈ, ਹੰਗਤਾ ਵੀ ਨਿਵਿਰਤ ਹੋ ਗਈ। ਤੇ ਜਦੋਂ ਐਸਾ ਹੋ ਜਾਂਦਾ,
ਕੀਮਤ ਕਹੀ ਨਾ ਜਾਏ,
ਉਹ ਸ਼ੁੱਧ ਪਰਮਾਤਮਾ ਦਾ ਰੂਪ ਹੋ ਜਾਂਦਾ, ਫਿਰ ਉਹਦੀ ਕੀਮਤ ਨਹੀਂ ਕਿਸੇ ਪਾਸੋਂ ਕਹੀ ਜਾਂਦੀ, ਆਖੀ ਨਹੀਂ ਜਾ ਸਕਦੀ ਹੈ।
ਹਰ ਮੰਦਰ ਮਹਿ ਹਰ ਵਸੈ,
ਹਰ ਪਰਮਾਤਮਾ ਦੇ ਸੰਸਾਰ ਰੂਪੀ ਮੰਦਰ ਵਿਚ, ਸਰੀਰ ਰੂਪੀ ਮੰਦਰ ਵਿਚ ਹਰ ਆਪ ਹੀ ਵਸੈ ਵਸ ਰਿਹਾ ਹੈ।
ਸਰਬ ਨਿਰੰਤਰ ਸੋਏ,
ਸੋਏ ਉਹ ਸਰਬ ਸਾਰੇ ਜੀਵਾਂ ਦੇ ਅੰਦਰ ਨਿਰੰਤਰ ਇਕ ਰਸ ਵਿਆਪਕ ਹੋ ਰਿਹਾ ਹੈ।
ਨਾਨਕ ਗੁਰਮੁਖ ਅਣਜੀਐ,
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜੇਕਰ ਗੁਰਮੁਖ ਮੁਖੀ ਗੁਰਾਂ ਦੁਆਰਾ ਬਣ ਜੀਏ, ਖਰੀਦਿਆ ਕਰੀਏ ਤਾਂ
ਸੱਚਾ ਸੌਦਾ ਹੋਏ,
ਤਾਂ ਹੀ ਸੱਚਾ ਨਾਮ ਰੂਪੀ ਸੌਦਾ ਪ੍ਰਾਪਤ ਹੋਏ ਹੁੰਦਾ ਹੈ।
ਪ੍ਰਭਾਤੀ ਮਹੱਲਾ ਤੀਜਾ,
ਪ੍ਰਭਾਤੀ ਰਾਗਣੀ ਦੇ ਅੰਦਰ ਤੀਸਰੇ ਪਾਤਸ਼ਾਹ ਅੱਗੇ ਫਰਮਾਨ ਕਰਦੇ ਨੇ,
ਭੈ ਭਾਈ ਜਾਗੇ ਸੇ ਜਨ ਜਾਗਰਣ ਕਰਹਿ,
ਜਿਹੜੇ ਪਰਮਾਤਮਾ ਦੇ ਭੈ ਦੇ ਸੰਯੁਗਤ ਹੋ ਕੇ ਵਾਹਿਗੁਰੂ ਦੇ ਭਾਏ ਪ੍ਰੇਮ ਵਿਚ ਜਾਗੇ ਨ, ਭੈ ਅਤੇ ਪ੍ਰੇਮ ਦੇ ਸੰਯੁਗਤ ਜਾਗੇ ਨੇ ਜਿਹੜੇ, ਤੇ ਉਹ ਜਨ ਪੁਰਖ ਗਿਆਨ ਅਵਸਥਾ ਦੇ ਵਿਚ ਜਾਗਰਣ ਜਾਗਣਾ ਕਰੇ ਕਰਦੇ ਹਨ, ਤੇ ਉਹ ਜਾਗਰਤ ਗਿਆਨ ਅਵਸਥਾ ਨੂੰ ਸਮਝਣਾ ਉਹਦੇ ਚ ਜਾਗਰਣ ਕਰਦੇ ਹਨ।
ਹਉਮੈ ਮੈਲ ਉਤਾਰ,
ਕਿਉਂਕਿ ਅੰਦਰੋਂ ਹੰਗਤਾ ਮਮਤਾ ਦੀ ਮਲੀਨਤਾਈ ਨੂੰ ਇਹ ਮੈਲ ਨੂੰ ਉਤਾਰ ਦਿੰਦੇ ਨੇ ਉਹ।
ਸਦਾ ਜਾਗ ਹੈ ਘਰ ਆਪਣਾ ਰੱਖ ਹੈ,
ਭਾਈ ਸਦਾ ਜਿਹੜਾ ਜਿਹੜਾ ਜਾਗਦਾ ਹੈ ਉਹਦੇ ਚੋਰ ਥੋੜੀ ਪਾੜ ਲਾ ਸਕਦੇ ਹੈ, ਉਹ ਸਦਾ ਗਿਆਨ ਅਵਸਥਾ ਵਿਚ ਜਾਗੇ ਜਾਗਦੇ ਨੇ, ਆਪਣਾ ਹਿਰਦਾ ਰੂਪੀ ਘਰ ਵਿਕਾਰਾਂ ਤੋਂ ਬਚਾ ਕੇ ਰੱਖ ਹੈ ਰੱਖਦੇ ਅੰਦਰ, ਇਸ ਪ੍ਰਕਾਰ ਉਹ ਵਿਕਾਰਾਂ ਤੋਂ ਬਚ ਜਾਂਦੇ ਨੇ, ਇਹਨਾਂ ਚੋਰਾਂ ਤੋਂ ਬਚ ਜਾਂਦੇ ਨੇ।
ਪੰਚ ਤਸਕਰ ਕੱਢ ਹੈ ਮਾਰ,
ਮਰ ਕੇ ਜੇ ਕਿਤੇ ਚੋਰ ਕਿਸੇ ਦੇ ਘਰ ਵੜ ਜਾਣ, ਉਹ ਫਿਰ ਡੰਡੇ ਮਾਰ ਮਾਰ ਕੇ ਕੱਢ ਦਿੰਦਾ, ਸ਼ਸਤਰ ਦੇ ਨਾਲ ਕੱਢ ਦਿੰਦਾ ਜੇ ਜਾਗਦਾ ਹੋਵੇ। ਇਹ ਜਿਹੜੇ ਪੰਜ ਕਾਮ ਕਰੋ ਲੋਭ ਅਹੰਕਾਰ ਤਸਕਰ ਚੋਰ ਨ, ਮਾਰ ਕੇ ਗਿਆਨ ਦੇ ਡੰਡੇ ਨਾਲ ਬਾਹਰ ਕੱਢ ਲੈਂਦੇ ਹਨ।
ਮਨ ਮੇਰੇ ਗੁਰਮੁਖ ਨਾਮ ਧਿਆਏ,
ਇਹ ਮੇਰੇ ਮਨਮੁਖੀ ਗੁਰਾਂ ਦੁਆਰਾ ਗੁਰਮੁਖਾਂ ਦੀ ਸੰਗਤ ਕਰਕੇ ਪਰਮਾਤਮਾ ਦੇ ਨਾਮ ਨੂੰ ਧਿਆ ਕਰ, ਬਿਰਤੀ ਬਣਾ ਕੇ ਧਿਆਉਣਾ ਕਰ।
ਜਿਤ ਮਾਰਗ ਹਰ ਪਾਈ ਹੈ,
ਜਿਸ ਪ੍ਰੇਮਾ ਭਗਤੀ ਦੇ ਗਿਆਨ ਸਹਿਤ ਜਿਹੜਾ ਭਗਤੀ ਦਾ ਮਾਰਗ ਹੈ ਉਹਦੇ ਵਿੱਚ ਰਸਤੇ ਤੇ ਚੱਲ ਕੇ ਹਰ ਪਰਮਾਤਮਾ ਨੂੰ ਪਾ ਲਈਦਾ ਹੈ।
ਮਨ ਸੀ ਕਰਮ ਕਮਾਏ,
ਮਨੋ ਉਹੀ ਕਰਮ ਨਿਸਕਾਮ ਕਰਮ ਨੂੰ ਕਮਾਈ ਕਮਾਉਣਾ ਕਰ
ਰਹਾਉ,
ਅਸਥਾਈ ਦੇ ਕੇ ਫਰਮਾਨ ਕਰਦੇ ਨੇ ਜੀ।
ਗੁਰਮੁਖ ਸਹਿਜ ਧੁਨ ਉਪਜੈ,
ਜਿਹਦੇ ਅੰਦਰੋਂ ਗੁਰਮੁਖ ਮੁਖੀ ਗੁਰਾਂ ਦੁਆਰਾ ਸਹਿਜ ਗਿਆਨ ਸ਼ਾਂਤੀ ਵਾਲੀ ਧੁਨ ਧੁਨੀ ਉਪਜੈ ਪੈਦਾ ਹੋ ਗਈ ਹੈ।
ਦੁੱਖ ਹਉਮੈ ਚਹੋ ਜਾਏ,
ਉਹਦੇ ਵਿੱਚ ਅੰਦਰੋਂ ਹਉਮੈ ਹੰਗਤਾ ਮਮਤਾ ਇਹਦਾ ਦੁੱਖ ਚਲਿਆ ਜਾਂਦਾ ਹੈ।
ਹਰ ਨਾਮਾ ਹਰ ਮਨ ਵਸੈ,
ਹਰ ਹਰੇ ਭਰੇ ਕਰਨ ਵਾਲੇ ਹਰ ਪਰਮਾਤਮਾ ਦਾ ਨਾਮ ਮਨ ਹਿਰਦੇ ਦੇ ਵਿੱਚ ਵਸੈ ਵਸਦਾ ਹੈ।
ਸਹਿਜੇ ਹਰ ਗੁਣ ਗਾਏ,
ਸਹਿਜੇ ਨਿਰਜਤਨੀ ਸ਼ਾਂਤੀ ਪੂਰਕ ਪਰਮਾਤਮਾ ਦੇ ਗੁਣਾਂ ਨੂੰ ਗਾਏ ਗਾਉਂਦਾ ਰਹਿੰਦਾ ਹੈ।
ਗੁਰਮਤੀ ਮੁਖ ਸੋਹਣੇ,
ਉਹਨਾਂ ਦੇ ਪ੍ਰਤੱਖ ਮੂੰਹ ਇਹ ਵੀ ਸੋਹਣੇ, ਅੰਤਹਿਕਰਨ ਰੂਪੀ ਮੁਖ ਉਹ ਗੁਰਮਤੀ ਗੁਰਾਂ ਦੀ ਸਿੱਖਿਆ ਦੁਆਰਾ, ਇਹਨੂੰ ਥੋੜਾ ਜਿਹਾ ਕੱਸ ਕੇ ਬੋਲਣਾ ਗੁਰਮਤੀ ਨਹੀਂ ਬੋਲਣਾ ਗੁਰਮਤੀ, ਗੁਰਾਂ ਦੀ ਸਿੱਖਿਆ ਮੰਨ ਕੇ ਸੋਹਣੇ ਸੁੰਦਰ ਸੋਭਨੀਕ ਹੋਏ ਨੇ।
ਹਰ ਰਾਖਿਆ ਉਰ ਧਾਰ,
ਜਿਨ੍ਹਾਂ ਨੇ ਆਪਣੇ ਉਰ ਹਿਰਦੇ ਵਿੱਚ ਪਰਮਾਤਮਾ ਨੂੰ ਧਾਰ ਧਾਰਨ ਕਰਕੇ ਰੱਖਿਆ ਹੈ।
ਇੱਥੇ ਉੱਥੇ ਸੁਖ ਘਣਾ,
ਉਹਨਾਂ ਨੂੰ ਭਾਈ ਇੱਥੇ ਵੀ ਇਸ ਲੋਕ ਚ ਵੀ ਅਤੇ ਉਥੇ ਪਰਲੋਕ ਵੀ ਘਣਾ ਬਹੁਤ ਹੀ ਸੁਖ ਪ੍ਰਾਪਤ ਹੁੰਦਾ ਹੈ।
ਜਪ ਹਰ ਹਰ ਉਤਰੇ ਪਾਰ,
ਉਹ ਹਰ ਪਰਮਾਤਮਾ ਨੂੰ ਹਰ ਹਰੇ ਭਰੇ ਕਰਨ ਵਾਲੇ ਹਰ ਪਰਮਾਤਮਾ ਦੇ ਨਾਮ ਨੂੰ ਜਪ ਕੇ ਸੰਸਾਰ ਸਮੁੰਦਰ ਤੋਂ ਪਾਰ ਉਤਰ ਗਏ ਹਨ, ਉਤਰ ਜਾਂਦੇ ਹਨ, ਉਤਰੇ ਉਤਰ ਜਾਂਦੇ ਹਨ ਜੀ।
ਹਉਮੈ ਵਿੱਚ ਜਾਗਰਣ ਨਾ ਹੋਏ,
ਹੰਗਤਾ ਮਮਤਾ ਵਿੱਚ ਰਹਿਣ ਕਰਕੇ ਗਿਆਨ ਅਵਸਥਾ ਦੇ ਅੰਦਰ ਜਾਗਰਣ ਜਾਗਣਾ ਨਹੀਂ ਹੋ ਸਕਦਾ।
ਹਰ ਭਗਤ ਨਾ ਪਵੇ ਥਾਏ,
ਤੇ ਹਉਮੈ ਦੇ ਵਿੱਚ ਕੀਤੀ ਹੋਈ ਭਗਤੀ ਵੀ ਥਾਂ ਨਹੀਂ ਪੈਂਦੀ ਹੈ। ਭਗਤੀ ਬਥੇਰੇ ਲੋਕ ਕਰਦੇ ਨੇ ਪਰ ਹੰਗਤਾ ਖੇੜਾ ਨਹੀਂ ਛੱਡਦੀ, ਥਾਂ ਨਹੀਂ ਪੈਂਦੀ ਹੈ।
ਹਰ ਭਗਤ ਨਾ ਪਵੇ ਥਾਏ,
ਇਸ ਕਰਕੇ ਫਿਰ ਉਹ ਹਰ ਪ੍ਰਭੂ ਦੀ ਭਗਤ ਭਗਤੀ ਵੀ ਥਾਂ ਥਾਂ ਲੇਖੇ ਵਿੱਚ ਨਹੀਂ ਪਵੀ ਪੈਂਦੀ।
ਮਨਮੁਖ ਦਰ ਢੋਈ ਨਾ ਲਹਿ,
ਮਨਮੁਖ ਪੁਰਖ ਜਿਹੜੇ ਵਾਹਿਗੁਰੂ ਦੇ ਦਰ ਦੁਆਰੇ ਤੇ ਢੋਈ ਓਟ ਨਾ ਲਹਿ ਨਹੀਂ ਪ੍ਰਾਪਤ ਕਰ ਸਕਦੇ, ਜਾਂ ਸਤਸੰਗਤ ਰੂਪੀ ਜਿਹੜੀ ਦਰ ਹੈ ਸਤਸੰਗਤ ਪਰਮਾਤਮਾ ਦਾ ਦਰ ਹੈ ਇਹਦੇ ਵਿੱਚ ਵੀ ਢੋਈ ਆਸਰਾ ਨਹੀਂ ਲੈ ਸਕਦੇ। ਤੁਰਿਆ ਪਦ ਰੂਪੀ ਦਰ ਦੇ ਵਿੱਚ ਇਸ ਤਸੋਂ ਰੂਪੀ ਢੋਈ ਆਸਰਾ ਨਹੀਂ ਲੈ ਸਕਦੇ, ਕਿਉਂਕਿ
ਭਾਏ ਦੂਜਾ ਕਰਮ ਕਮਾਏ,
ਉਹ ਦਵੈਸ਼ ਭਾਵਨਾ ਕਰਕੇ ਸਕਾਮ ਸਹਿਤ ਕਾਮਨਾ ਦੇ ਜਾਂ ਫਿਰ ਖੋਟੇ ਕਰਮ ਵਿਕਾਰ ਆਦਿ ਇਹਨਾਂ ਨੂੰ ਕਮਾਉਂਦੇ ਰਹਿੰਦੇ ਹਨ।
ਧ੍ਰਿਗ ਖਾਣਾ ਧ੍ਰਿਗ ਪਹਿਨਣਾ,
ਜਿਹਨਾਂ ਮਨਮੁਖਾਂ ਦਾ ਬੋਲ ਦੋ ਸਾਰੀ ਪੰਕਤੀ,
ਧ੍ਰਿਗ ਖਾਣਾ ਧ੍ਰਿਗ ਪਹਿਨਣਾ ਜਿਨ੍ਹਾਂ ਦੂਜਾ ਭਾਏ ਪਿਆਰ,
ਜਿਨ੍ਹਾਂ ਮਨਮੁੱਖਾਂ ਦਾ ਦੂਜੇ ਭਾਏ ਦਵੈਤ ਭਾਵ ਵਿਚ ਪਿਆਰ ਪ੍ਰੇਮ ਲੱਗਿਆ ਹੋਇਆ ਹੈ, ਉਹਨਾਂ ਦਾ ਭੋਜਨ ਖਾਣਾ ਵੀ ਤ੍ਰਿਕਾਰ ਯੋਗ ਹੈ। ਵਸਤਰਾਂ ਦਾ ਪਹਿਨਣਾ ਜਿਹੜੀ ਸ਼ਕੀਨੀ ਵਾਸਤੇ ਪਹਿਨਦੇ ਆ ਪਹਿਨਣਾ ਵੀ ਤ੍ਰਿਕਾਰ ਯੋਗ ਹੈ, ਕਿਉਂਕਿ ਉਹਨਾਂ ਨੇ ਨਾਮ ਨਹੀਂ ਜਪਿਆ, ਤੇ ਇਸ ਕਰਕੇ ਨਾਮ ਜਪਣ ਵਾਲਿਆਂ ਦਾ ਸਾਰਾ ਕੁਝ ਤਿਨਕਾ ਖਾਧਾ ਪਹਿਨਦਾ ਸਭ ਪਵਿੱਤ ਹੈ, ਉਹ ਪਵਿੱਤਰ ਹੈ, ਇਹ ਅਪਵਿੱਤਰ ਕਿਹਾ ਹੈ। ਅੱਗੇ ਦੱਸਦੇ ਨੇ,
ਬਿਸ਼ਟਾ ਕੇ ਕੀੜੇ ਬਿਸ਼ਟਾ ਰਾਤੇ,
ਜਿਵੇਂ ਬਿਸ਼ਟਾ ਗੰਦਗੀ ਦੇ ਕੀੜੇ ਬਿਸ਼ਟਾ ਗੰਦਗੀ ਦੇ ਵਿੱਚ ਰਾਤੇ ਰੰਗੇ ਰਹਿੰਦੇ ਨੇ, ਉੱਥੇ ਪ੍ਰੇਮ ਹੈ ਉਹਨਾਂ ਦਾ। ਇਸੇ ਪ੍ਰਕਾਰ ਮਾਤਾ ਦੇ ਗਰਭ ਵਿਚਲੀ ਜਿਹੜੀ ਮੈਲ ਦੇ ਕੀੜੇ ਮਨਮੁਖ ਜੀ ਵਿਸ਼ਿਆਂ ਰੂਪੀ ਗੰਦਗੀ ਵਿੱਚ ਉਹ ਵੀ ਰੰਗੇ ਹੋਏ ਹਨ।
ਮਰ ਜੰਮਹਿ ਹੋਏ ਖੁਆਰ,
ਮੌਤ ਦੇ ਮਾਰੇ ਮਰਦੇ ਆ ਤੇ ਵਾਸ਼ਨਾ ਦੇ ਵਧੇ ਹੋਏ ਜੰਮਦੇ ਨੇ, ਖੁਆਰ ਖਰਾਬ ਹੋਏ ਹੁੰਦੇ ਰਹਿੰਦੇ, ਨਰਕਾਂ ਵਿਚ ਪੈ ਕੇ ਖਰਾਬ ਹੁੰਦੇ ਨੇ।
ਜਿਨ ਕੋ ਸਤਿਗੁਰ ਭੇਟਿਆ,
ਜਿਨ੍ਹਾਂ ਗੁਰਮੁਖਾਂ ਨੂੰ ਸਤਿਗੁਰ ਮਿਲਿਆ ਹੈ,
ਤਿਨ੍ਹਾਂ ਵਿਟਹ ਬਲ ਜਾ,
ਉਹਨਾਂ ਦੇ ਬਿਟੋਂ ਉਪਰੋਂ ਬਲ ਬਲਿਹਾਰ ਜਾਓ ਜਾਣਦਾ ਹਾਂ ਮੈਂ,
ਤਿਨ ਕੀ ਸੰਗਤ ਮਿਲ ਰਹਾ।
ਤੇ ਗੁਰੂ ਸਾਹਿਬ ਵੀ ਸਾਨੂੰ ਇਹ ਸਿੱਖਿਆ ਦਿੰਦੇ ਆ ਤੇ ਆਪ ਵੀ ਕਹਿੰਦੇ ਮੈਂ ਉਹਨਾਂ ਤੋਂ ਬਿਟੋਂ ਬਲਿਹਾਰ ਕੁਰਬਾਨ ਜਾਂਦਾ, ਬਲਕਿ ਤਿਨ੍ਹਾਂ ਦੀ ਸੰਗਤ ਜਿਹੜੀ ਉਹਨਾਂ ਦੀ ਸੰਗਤ ਵਿਚ ਮਿਲ ਰਹਾ, ਹਰ ਵਕਤ ਮਿਲਿਆ ਰਹਾ।
ਸੱਚੇ ਸੱਚ ਸਮਾਓ,
ਕਾਹਦੇ ਵਾਸਤੇ, ਕਿਉਂਕਿ ਉਹਨਾਂ ਦੀ ਸੰਗਤ ਦੁਆਰਾ ਸੱਚੇ ਨਾਮ ਨੂੰ ਜਪ ਕੇ ਸੱਚੇ ਪਰਮਾਤਮਾ ਵਿਚ ਸਮਾਓ ਸਮਾ ਜਾਵਾਂਗਾ, ਸੰਗਤ ਤੋਂ ਬਿਨਾਂ ਭਲਾ ਨਹੀਂ ਹੁੰਦਾ।
ਪੂਰੇ ਭਾਗ ਗੁਰ ਪਾਈਐ,
ਤੇ ਪੂਰਨ ਭਾਗਾਂ ਕਰਕੇ ਹੀ ਗੁਰੂ ਪ੍ਰਾਪਤ ਕਰੀਦਾ ਹੈ।
ਉਪਾਈ ਕਿਤੇ ਨਾ ਪਾਇਆ ਜਾਏ,
ਹੋਰ ਕਿਸੇ ਸਾਧਨਾਂ ਦੇ ਉਪਾਅ ਯਤਨਾਂ ਦੁਆਰਾ ਨਹੀਂ ਪਾਇਆ ਜਾਂਦਾ।
ਸਤਿਗੁਰ ਤੇ ਸਹਿਜ ਉਪਜੈ,
ਸਤਿਗੁਰਾਂ ਤੋਂ ਸਹਿਜ ਗਿਆਨ ਉਪਜੈ ਪੈਦਾ ਹੁੰਦਾ ਹੈ।
ਹਉਮੈ ਸ਼ਬਦ ਜਲਾਏ,
ਗੁਰਾਂ ਦੇ ਸ਼ਬਦ ਉਪਦੇਸ਼ ਕਰਕੇ ਕਮਾਈ ਕਰਕੇ ਹਉਮੈ ਹੰਗਤਾ ਮਮਤਾ ਨੂੰ ਜਲਾਏ ਸਾੜ ਨਾਸ ਕਰ ਲਈਦਾ ਹੈ।
ਹਰ ਸਰਨਾਈ ਭਜ ਮਨ ਮੇਰੇ,
ਤੇ ਇਹਨੂੰ ਭਾਈ ਪੋਲਾ ਬੋਲਣਾ, ਇਹਨੂੰ ਭੱਜ ਨਹੀਂ ਕਰਨਾ ਪਾਠ। ਹੇ ਮੇਰੇ ਮਨਾ, ਹਰ ਪਰਮਾਤਮਾ ਦੀ ਸਰਨਾਈ ਸਰਨ ਵਿੱਚ ਭਜ ਭਜਣਾ ਕਰ ਤੇ ਇਸ ਕਰਕੇ ਤੇ ਜਾਂ ਫਿਰ ਭੱਜ ਕੇ ਪ੍ਰਾਪਤ ਹੋਣਾ ਕਰ ਤੇ ਜਿਸ ਪ੍ਰਕਾਰ ਜੰਗਲ ਨੂੰ ਅੱਗ ਲੱਗੀ ਹੋਵੇ ਬੰਦਾ ਦੌੜ ਕੇ ਬਾਹਰ ਨਿਕਲ ਜਾਂਦਾ ਤੇ ਦੁਸ਼ਮਣ ਦੇ ਘੇਰੇ ਚ ਆ ਜਾਵੇ ਭੱਜ ਕੇ ਬਾਹਰ ਨਿਕਲ ਜਾਂਦਾ ਐਂ ਭੱਜ ਦਾ ਅਰਥ ਦੂਸਰਾ ਲੱਗੂਗਾ ਪਰ ਉਹ ਭੱਜ ਕਰਨਾ ਇਸ ਕਰਕੇ ਹਾਂਜੀ ਬੋਲਦੀ
ਸਭ ਕਿਛ ਕਰਨਾ ਯੋਗ
ਉਹ ਸਭ ਕਰਨ ਦੇ ਯੋਗ ਲਾਇਕ ਹੈ ਪਰਮਾਤਮਾ
ਨਾਨਕ ਨਾਮ ਨਾ ਈਸਰੈ
ਸਤਿਗੁਰੂ ਜੀ ਕਥਨ ਕਰਦੇ ਕਿ ਤੈਨੂੰ ਪਰਮਾਤਮਾ ਦਾ ਨਾਮ ਕਦੇ ਵਿਸਰੇ ਭੁੱਲਣਾ ਨਾ ਕਰੇ ਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਤੈਨੂੰ ਹੇ ਜਗਿਆਸੂ ਹੇ ਸਿੱਖਾ ਤੈਨੂੰ ਕਦੇ ਨਾਮ ਨਾ ਭੁੱਲੇ
ਜੋ ਕਿਛ ਕਰੇ ਸੋ ਹੋਗ
ਤੂੰ ਐਸਾ ਨਿਸ਼ਚਾ ਕਰਕੇ ਉਹਦੀ ਰਜਾ ਵਿਚ ਚੱਲ ਕਿ ਉਹ ਜੋ ਕੁਝ ਵੀ ਕਰਤਵ ਕਰੇ ਕਰਦਾ ਤੇ ਉਹੀ ਕੁਝ ਹੋਗ ਹੁੰਦਾ ਹੈ ਆਪਣੀ ਮਰਜ਼ੀ ਨਾਲ ਕੋਈ ਕੁਛ ਨਹੀਂ ਕਰ ਸਕਦਾ ਹੈ ਤੇ ਇਸ ਪ੍ਰਕਾਰ ਕਥਨ ਕੀਤਾ
ਵਿਭਾਸ ਪ੍ਰਭਾਤੀ ਮਹੱਲਾ ਪੰਜਵਾਂ ਅਸ਼ਟਪਦੀਆ
ਵਿਭਾਸ ਤੇ ਪ੍ਰਭਾਤੀ ਦੋਨਾਂ ਰਾਗੜੀਆਂ ਨੂੰ ਮੇਲਦੇ ਹੈ ਤੇ ਪੰਜਵੇਂ ਪਾਤਸ਼ਾਹ ਪੰਜਵੇਂ ਸਰੂਪ ਗੁਰੂ ਨਾਨਕ ਦੇ ਅਸ਼ਟਪਦੀਆਂ ਅੱਠ ਪਦਾਂ ਵਾਲੀ ਬਾਣੀ ਉਚਾਰਨ ਕਰਦੇ ਹੋਏ ਪਹਿਲਾਂ ਮੰਗਲ ਕਰਦੇ ਹਨ ਜੀ
ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਇੱਕ ਅਦੁੱਤੀ ਓਅੰਕਾਰ ਸਰਵ ਕਾ ਪ੍ਰਕਾਸ਼ ਸਤ ਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਇਹੋ ਜਿਹੇ ਵਿਸ਼ੇਸ਼ਣਾਂ ਵਾਲਾ ਬ੍ਰਹਮ ਤੇ ਅੱਗੇ ਹੁਣ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਹਨ ਸੁਣੋ ਜੀ
ਮਾਤ ਪਿਤਾ ਭਾਈ ਸੁਤ ਬਨਤਾ
ਤੇ ਮਹਾਰਾਜ ਸਾਹਿਬ ਜੀ ਇਹ ਗਿਆਨ ਬਖਸ਼ਿਸ਼ ਕਰਦੇ ਨੇ ਵੀ ਜਿਹੜੇ ਤੂੰ ਸੰਬੰਧੀਆਂ ਦੇ ਮੋਹ ਵਿਚ ਫਸਿਆ ਹੋਇਆ ਕਹਿੰਦੇ ਚਾਹੇ ਤਾਂ ਮਾਤਾ ਹੈ ਮਾਂ ਹੈ ਚਾਹੇ ਪਿਤਾ ਬਾਪ ਹੈ ਭਾਵੇਂ ਭਾਈ ਨ ਜਾਂ ਸੁੱਤ ਪੁੱਤਰ ਨ ਬਨਤਾ ਇਸਤਰੀ ਹੈ ਜਾਂ ਇਹਦੇ ਨਾਲ ਸਾਸ ਨੂੰ ਇਹ ਵੀ ਲਾਉਣਾ ਵੀ ਚਾਹੇ ਇਸਤਰੀ ਵਾਸਤੇ ਪਤੀ ਹੈ ਸਾਰੇ ਸੰਬੰਧ ਜਿਹੜੇ ਹਨ ਇਹ ਜੋ ਵੀ ਹੈ ਬੋਲੋ ਜੁਗੇ
ਤੂਗ ਹੈ ਚੋਗ ਆਨੰਦ ਸਿਓ ਜੁਗਤਾ
ਤੇ ਇਹ ਫਿਰ ਸਾਰੇ ਜਿਹੜੇ ਨਾ ਜੋ ਵੀ ਹੈ ਸੁਤ ਬੰਤਾ ਪੁੱਤਰ ਦੀ ਇਸਤਰੀ ਨੂੰ ਕਹਿੰਦੇ ਆ ਜੀਵਾਂ ਦੇ ਮੋਹ ਦੇ ਆਨੰਦ ਸਿਓ ਨਾਲ ਜੁਗਤਾ ਜੁੜਿਆ ਹੋਏ ਨੇ ਸਾਰੇ ਤੇ ਇਸ ਤਰ੍ਹਾਂ ਜੁੜੇ ਹੋਏ ਨੇ ਸ਼ਬਦ ਸਪਰਸ਼ ਆਦਿ ਵਿਸ਼ਿਆਂ ਦੇ ਚੋਗ ਨੂੰ ਚੁਗਿਆ ਚੁਗਦੇ ਰਹਿੰਦੇ ਨੇ ਵਿਸ਼ਿਆਂ ਦੀ ਚੋਗ ਚੁਗਦੇ ਆ ਤੇ ਇਸ ਪ੍ਰਕਾਰ ਫਿਰ ਇਹ ਇਉਂ ਇਕੱਠੇ ਹੋਏ ਨੇ ਤੇ ਜਿਵੇਂ ਪੰਛੀ ਇਕੱਠੇ ਹੋ ਜਾਂਦੇ ਆ ਚੋਗਾ ਚੁਗਣ ਵੇਲੇ ਇਕੱਠੇ ਹੁੰਦੇ ਨੇ ਪਰ ਉਹ ਇੱਕ ਦੂਜੇ ਦਾ ਲੱਗਦਾ ਕੋਈ ਨਹੀਂ ਕੋਈ ਉੱਡ ਕੇ ਕਿਤੇ ਚਲੇ ਜਾਂਦਾ ਕੋਈ ਬਿਰਖਾ ਹੇਠ ਸਭ ਜਾਂਦੇ ਇਕੱਠੇ ਇੱਕ ਤੱਤੇ ਇੱਕ ਬੋਲਾ ਹੈ ਮਿੱਠੇ ਅੱਗੇ ਦੱਸਦੇ ਨੇ ਜੇ
ਉਰਜ ਪਰਿਓ ਮਨ ਮੀਠ ਮੁਹਾਰਾ
ਉਹਨਾਂ ਸੰਬੰਧੀਆਂ ਦੇ ਮੁਹਾਰਾ ਮੋਹ ਨੂੰ ਮੀਠ ਮਿੱਠਾ ਜਾਣ ਕੇ ਜੀਵ ਦਾ ਮਨ ਉਹਨਾਂ ਦੇ ਵਿੱਚ ਉਰਜ ਉਲਝਿਆ ਹੋਇਆ ਫਸਿਆ ਹੋਇਆ ਹੈ ਉਪਰਾਮ ਨਹੀਂ ਹੁੰਦਾ ਹੈ ਐਂ ਰਹਿੰਦਾ ਵੀ ਮੈਂ ਸਦਾ ਹੀ ਇਹਨਾਂ ਦੇ ਵਿੱਚ ਰਹੂੰਗਾ ਤਿਆਗ ਨਹੀਂ ਹੈ ਮਨ ਦੇ ਵਿੱਚ
ਗੁਣ ਗਾਹਕ ਮੇਰੇ ਪ੍ਰਾਣ ਆਧਾਰਾ
ਸਤ ਸੰਤੋਖ ਆਦਿ ਗੁਣਾਂ ਦੇ ਗਾਹਕ ਖਰੀਦਾਰ ਸੰਤ ਜਨ ਮੇਰੇ ਪ੍ਰਾਣਾਂ ਦਾ ਆਧਾਰਾ ਆਸਰਾ ਰੂਪ ਹਨ ਜੇ ਇਹਨਾਂ ਨਾਲੋਂ ਇਹ ਸੰਬੰਧੀ ਵੱਡੇ ਹਨ
ਏਕ ਹਮਾਰਾ ਅੰਤਰਜਾਮੀ
ਹੇ ਭਾਈ ਹਮਾਰਾ ਸਾਡਾ ਤਾਂ ਏਕ ਇੱਕ ਅੰਤਰਜਾਮੀ ਅੰਦਰ ਦੀ ਜਾਣਨ ਵਾਲਾ ਪ੍ਰਭੂ ਹੈ ਅਖੰਡ ਸਰੂਪ ਜੋ ਹੈ
ਧਾਰ ਏਕਾ ਮੈਂ ਟਿਕ ਏਕ ਸਕੀ
ਮੈਂ ਜਾਂ ਮੈਨੂੰ ਤਾਂ ਇੱਕ ਤੇ ਜਾਂ ਮੈਂ ਮੈਨੂੰ ਤਾਂ ਇਸ ਲੋਕ ਵਿੱਚ ਵੀ ਏਕਾ ਇੱਕ ਪ੍ਰਭੂ ਦੀ ਧਾਰ ਓਟ ਹੈ ਅਤੇ ਪ੍ਰਲੋਕ ਵਿੱਚ ਵੀ ਏਕ ਸੇ ਇੱਕ ਪ੍ਰਭੂ ਦੀ ਹੀ ਟਿਕ ਟੇਕ ਹੈ ਮਨ ਵਿੱਚ ਵੀ ਇੱਕ ਪ੍ਰਭੂ ਦੀ ਓਟ ਹੈ ਅਤੇ ਤਨ ਵਿੱਚ ਵੀ ਇੱਕ ਪ੍ਰਭੂ ਦੀ ਟੇਕ ਹੈ ਐਸਾ ਭਾਵਨਾ ਪ੍ਰਗਟ ਕਰਦੇ ਜਗਿਆਸੂ ਮੁਖ ਦੁਆਰਾ
ਫਿਰ ਸਾਹਾ ਵੱਡ ਪੁਰਖ ਸਵਾਮੀ
ਉਹ ਮਾਲਕ ਪ੍ਰਭੂ ਵੱਡਾ ਪੁਰਖ ਅਤੇ ਸਾਰੇ ਸਾਹਾਂ ਸਾਹੂਕਾਰਾਂ ਦਾ ਵੀ ਸਿਰ ਸ਼੍ਰੋਮਣੀ ਸਾਹੂਕਾਰ ਐਸਾ ਸ਼੍ਰੋਮਣ ਹੈ ਸਬਦ
ਰਹਾਉ
ਅਸਾਈ ਦੇ ਕੇ ਫਰਮਾਨ ਕਰਦੇ ਨੇ ਜੇ
ਛਲ ਨਾਗਨ ਸੋ ਮੇਰੀ ਟੂਟਨ ਹੋਈ
ਛਲ ਧੋਖਾ ਤੇ ਫਰੇਬ ਕਰਨ ਵਾਲੀ ਜਿਹੜੀ ਮਾਇਆ ਰੂਪੀ ਨਾਗਨ ਤੇ ਸੱਪਣੀ ਆ ਇਹ ਉਹਦੇ ਸਿਓ ਨਾਲ ਮੇਰੀ ਟੂਟਨ ਅਣਬਣ ਹੋ ਗਈ ਹੈ ਤੇ ਜਿਵੇਂ ਬੱਚੇ ਕਹਿੰਦੇ ਨੇ ਤੇਰੇ ਨਾਲ ਟੁੱਟ ਗਈ ਮੇਰੀ ਅਖੇ ਤੇ ਇਉਂ ਸਾਧ ਸਿੰਘ ਜੀ ਕਹਿੰਦੇ ਮੇਰੀ ਹੁਣ ਮਾਇਆ ਦੇ ਨਾਲੋਂ ਪ੍ਰੀਤੀ ਟੁੱਟ ਗਈ ਉਹਦੇ ਨਾਲ ਪ੍ਰੀਤੀ ਟੁੱਟ ਗਈ ਹੈ ਇਹ ਛਲ ਕਰਨ ਵਾਲੀ ਸੀ ਮੇਰੇ ਸਮਝ ਆ ਗਈ ਹੈ ਇਹ ਗੱਲ ਮੈਨੂੰ ਕਿਸਨੇ ਸਮਝਾਈ ਉਹ ਵੀ ਦੱਸ ਦੇਣ
ਗੁਰ ਕਹਿਆ ਇਹ ਝੂਠੀ ਧੋਹੀ
ਤੇ ਗੁਰ ਸਤਿਗੁਰਾਂ ਨੇ ਮੈਨੂੰ ਇਹ ਬਚਨ ਕਿਹਾ ਆਖਣਾ ਕੀਤਾ ਕਿ ਇਹ ਜਿਹੜੀ ਮਾਇਆ ਨਾ ਝੂਠੀ ਮਿਥਿਆ ਤੇ ਤੋ ਹੀ ਛਲ ਕਰਨ ਵਾਲੀ ਹੈ ਸੰਸਾਰ ਤਾਂ ਛਲ ਲਿਆ ਤੂੰ ਬਾਜਾ ਇਹਦੇ ਕੋਲੋਂ
ਮੁਖ ਮਿੱਠੀ ਖਾਈ ਕੋ ਰਾਏ
ਇਹ ਗੁਰਦੇਵ ਨੇ ਸਮਝਾਇਆ ਸਾਨੂੰ ਕਿ ਮਾਇਆ ਮੁਖ ਮੂੰਹ ਨੂੰ ਤਾਂ ਲੱਗਣ ਕਰਕੇ ਮਿੱਠੀ ਪ੍ਰਤੀਤ ਹੁੰਦੀ ਹੈ ਜਿਵੇਂ ਜ਼ਹਿਰ ਦੇ ਲੱਡੂ ਹੋਣ, ਉੱਪਰ ਤੇ ਤਾਂ ਮਿੱਠੇ ਹੁੰਦੇ ਨੇ, ਮਿੱਠੇ ਵਿੱਚ ਜ਼ਹਿਰ ਮਲਾਈ ਹੁੰਦੀ ਹੈ ਜਿਵੇਂ ਫਰੀਦਾ ਇਹ ਵਿਸਗੰਧਲਾਂ ਤੇ ਇਸ ਪ੍ਰਕਾਰ ਦੇ ਉੱਪਰ ਤੇ ਧਰੀਆਂ ਖੰਡ ਲਿਵਾੜ ਇਹ ਪ੍ਰਤੀਤ ਹੁੰਦੀ ਹੈ। ਪਰ ਜਿਸ ਵੇਲੇ ਕੋਈ ਖਾਂਦਾ ਹੈ, ਖਾਈ ਖਾਣ ਤੋਂ ਫਿਰ ਕੀ ਪ੍ਰਤੀਤ ਹੁੰਦਾ ਹੈ? ਬਾਅਦ ਦੇ ਵਿੱਚ ਕੌਰ ਆਏ, ਕੌੜੀ ਭਾਵ ਦੁਖਦਾਈ ਹੁੰਦੀ ਹੈ। ਮਾਇਆ ਗ੍ਰਹਿਣ ਕਰਕੇ ਮੈਕੀ ਸੁੱਖ ਆਉਣ ਦੇ ਨਾਲ ਇਹ ਮਾਇਆ ਫਿਰ ਸੁਖਦਾਇਕ ਪਹਿਲਾਂ ਲੱਗਦੀ ਹੈ, ਪਰ ਅੰਤ ਨੂੰ ਤਾਂ ਫਲ ਦੁਖਦਾਇਕ ਨਿਕਲਦਾ ਹੈ।
ਅੰਮ੍ਰਿਤ ਨਾਮ ਮਨ ਰਹਿਆ ਅਗਾਏ।
ਇਸ ਕਰਕੇ ਮਾਇਆ ਦੀ ਬਾਸ਼ਨਾ ਤੋਂ ਰਹਿਤ ਹੋ ਕੇ ਪਰਮਾਤਮਾ ਦੇ ਅੰਮ੍ਰਿਤ ਨਾਮ ਨਾਲ ਮੇਰਾ ਮਨ ਅਗਾਏ ਰੱਜ ਰਿਹਾ ਹੈ।
ਲੋਭ ਮੋਹ ਸਿਉ ਗਈ ਵਿਖੋਟ।
ਲੋਭ ਲਾਲਚ ਮੋਹ ਜਿਹੜੀ ਅੰਦਰ ਖਿੱਚ ਹੈ ਸੰਬੰਧੀਆਂ ਦੀ, ਹੰਗਤਾ ਮਮਤਾ ਦੇ ਸਹਿਤ ਐਸੀ ਭਾਵਨਾ ਬਣੀ ਹੋਈ ਹੈ ਵੀ ਇਹ ਮੇਰੇ ਪੁੱਤਰ ਨੇ, ਧੀਆਂ ਨੇ, ਮੇਰੇ ਪਰਿਵਾਰ ਹੈ, ਅਤੇ ਵਿਕਾਰਾਂ ਦੇ ਸਿਉ ਨਾਲ ਬੇਖੋਟ ਭਰੋਸਾ ਨਿਸ਼ਚਾ ਤੇ ਇਹ ਪ੍ਰਤੀਤੀ ਚਲੀ ਗਈ ਹੈ। ਇਹਨਾਂ ਵਿਕਾਰਾਂ ਨਾਲ ਲੱਗੀ ਹੋਈ ਵੇ ਵਿਸ਼ੇਸ਼ ਕਰਕੇ ਖੋਟ ਖੁਟਿਆਈ ਵਾਲੀ ਬਿਰਤੀ ਉਹ ਚਲੀ ਗਈ ਹੈ।
ਗੁਰ ਕਿਰਪਾਲ ਮੋਹਕੀਨੀ ਛੋਟ।
ਕਿਰਪਾਲ ਮਿਹਰਬਾਨ ਸਤਿਗੁਰਾਂ ਨੇ ਇਹਨਾਂ ਵਿਕਾਰਾਂ ਤੋਂ ਮੋਹੇ ਮੇਰੀ ਛੋਟ, ਮੇਰੀ ਖਲਾਸੀ ਕਰ ਦਿੱਤੀ ਹੈ, ਮੁਕਤੀ ਦਵਾ ਦਿੱਤੀ ਹੈ, ਛੁਟਕਾਰਾ ਕੀਨੀ ਤੇ ਕੀਤੀ ਹੈ, ਤੇ ਵਿਕਾਰਾਂ ਤੇ ਮੋਹ ਤੇ ਮੇਰੀ ਛੋਟ ਖਲਾਸੀ ਮੁਕਤ ਕੀਨੀ ਕੀਤੀ ਹੈ, ਮੇਰੀ ਮੁਕਤ ਕਰ ਦਿੱਤਾ ਮੈਨੂੰ।
ਇਹ ਠਗਵਾਰੀ ਬਹੁਤ ਘਰ ਗਾਲੇ।
ਇਹ ਵਿਕਾਰਾਂ ਦੀ ਠਗਵਾਰੀ, ਠੱਗ ਮੰਡਲੀ ਨੇ ਇਹ ਵਿਕਾਰਾਂ ਨੂੰ ਠਗਵਾਰੀ, ਠੱਗਾਂ ਦੀ ਬਗੀਚੀ ਨੇ ਬਹੁਤ ਬੇਅੰਤ ਹਿਰਦੇ ਜਾਂ ਸਰੀਰ ਰੂਪੀ ਘਰ ਗਾਲ ਹੀ ਦਿੱਤੇ ਹਨ।
ਹਮ ਗੁਰ ਰਾਖ ਲੀਏ ਕਿਰਪਾਲੇ।
ਪਰ ਹਮ ਮੈਨੂੰ ਕਿਰਪਾਲੂ ਜਿਹੜੇ ਕਿਰਪਾਲੇ ਮਿਹਰਬਾਨ ਸਤਿਗੁਰਾਂ ਨੇ ਇਹਨਾਂ ਵਿਕਾਰਾਂ ਤੋਂ ਬਚਾ ਕੇ ਰੱਖ ਲਿਆ ਹੈ।
ਕਾਮ ਕ੍ਰੋਧ ਸਿਉ ਠਾਟ ਨਾ ਬਣਿਆ।
ਹੁਣ ਵਿਕਾਰ ਦ੍ਰਿਸ਼ਟੀ ਅਤੇ ਕ੍ਰੋਧ ਗੁੱਸੇ ਦਾ ਇਹ ਜਿਹੜਾ ਸੁਭਾਅ ਸੀ, ਇਹਦੇ ਸਿਉ ਨਾਲ ਮੇਰਾ ਹੁਣ ਕੋਈ ਠਾਠ ਬਣਾਓ ਇਹ ਨਹੀਂ ਬਣਿਆ, ਭਾਵ ਇਹਨਾਂ ਦਾ ਕੋਈ ਪ੍ਰਭਾਵ ਨਹੀਂ ਪੈਂਦਾ ਹੈ ਹੁਣ।
ਗੁਰ ਉਪਦੇਸ਼ ਮੋਹਕਾਨੀ ਸੁਣਿਆ।
ਕਹਿੰਦੇ ਕਿਵੇਂ ਹੋਇਆ ਏਡਾ ਵੱਡਾ ਕਾਰਜ? ਕਹਿੰਦੇ ਗੁਰਾਂ ਦਾ ਉਪਦੇਸ਼ ਮੋਹ ਮੈਂ ਸ਼ਰਧਾ ਵਿਸ਼ਵਾਸ ਰੂਪੀ ਕੰਨਾਂ ਦੇ ਨਾਲ ਸੁਣ ਲਿਆ, ਇਸ ਕਰਕੇ ਇਹ ਪ੍ਰਾਪਤੀ ਹੋਈ।
ਜਹ ਦੇਖੋ ਤਹ ਮਹਾ ਚੰਡਾਲ।
ਮੈਂ ਜਿੱਥੇ ਵੀ ਦੇਖੋ ਦੇਖਦਾ ਹਾਂ ਉੱਥੇ ਹੀ ਕਾਮ ਕ੍ਰੋਧ ਰੂਪੀ ਮਹਾ ਵੱਡੇ ਚੰਡਾਲ ਨੇ ਇਹ ਪ੍ਰਵਿਰਤ ਹੋ ਰਹੇ ਹਨ।
ਰਾਖ ਲੀਏ ਆਪਣੇ ਗੁਰ ਗੋਪਾਲ।
ਤੇ ਇਸ ਕਰਕੇ ਆਪਣੇ ਆਪ ਦੇ ਗੋਪਾਲ ਪ੍ਰਭੂ ਰੂਪ ਸਤਿਗੁਰਾਂ ਨੇ ਆਪਣੇ ਜਾਣ ਕਰਕੇ ਵਿਕਾਰਾਂ ਤੋਂ ਬਚਾ ਕੇ ਰੱਖ ਲਿਆ ਸਾਨੂੰ।
ਦਸ ਨਾਰੀ ਮੈਂ ਕਰੀ ਦੁਹਾਗਣ।
ਦਸੇ ਇੰਦਰੀਆਂ ਰੂਪੀ ਨਾਰੀ ਇਸਤਰੀਆਂ ਮੈਂ ਦੁਹਾਗਣ ਛੁੱਟੜ ਕਰ ਦਿੱਤੀਆਂ, ਤੇ ਇਸ ਕਰਕੇ ਦੁਹਾਗਣ ਹੁੰਦੀ ਹੈ ਜਿਹੜੀ ਛੁੱਟੜ ਹੋਵੇ, ਛੱਡ ਦਿੱਤੀ ਹੋਵੇ ਪਤੀ ਨੇ। ਕਹਿੰਦੇ ਦਸੇ ਇੰਦਰੀਆਂ ਛੁੱਟੜ ਕਰ ਦਿੱਤੀਆਂ, ਹੁਣ ਇਸ ਕਰਕੇ ਦੁਹਾਗਣਾ ਹੀ ਕਰ ਦਿੱਤੀਆਂ, ਦੁਹਾਗਣ ਛੁੱਟੜ ਨੂੰ ਕਹਿੰਦੇ ਹੈ, ਕਿਉਂਕਿ ਭਾਵ ਇਹਨਾਂ ਦੇ ਵਿਸ਼ੇ ਦਾ ਤਿਆਗ ਕਰ ਦਿੱਤਾ ਹੈ, ਆਪੇ ਛੁੱਟੜ ਹੋ ਗਈਆਂ।
ਗੁਰ ਕਹਿਆ ਇਹ ਰਸਹ ਬਿਖਾਗਨ।
ਤੇ ਗੁਰੂ ਸਾਹਿਬ ਨੇ ਇਹ ਆਖਣਾ ਕੀਤਾ ਹੈ ਕਿ ਦਸੇ ਇੰਦਰੀਆਂ ਜਿਹੜੀਆਂ ਨੇ ਇਹ ਰਸ ਬਿਖਾਗਨ, ਵਿਆਕਰਨ ਅਨੁਸਾਰ ਅਰਥ ਹੈ ਇਹਦਾ, ਬਿਖ ਬਿਓ ਦੇ ਆਗਨ, ਇਹ ਬਿਖ ਬਿਆ ਦੀ ਅੰਗ, ਇਹ ਜਿਹੜਾ ਨਾ ਆਗਨ ਅੱਗ ਨੂੰ ਕਹਿੰਦੇ ਨੇ, ਬਿਖ ਵਿਸ਼ੇ ਆਗਨ ਅੱਗ, ਵਿਸ਼ਿਆਂ ਦੀ ਅੱਗ ਪੈਦਾ ਕਰਨ ਵਾਲੇ ਨੇ ਇਹ, ਤੇ ਇਸ ਕਰਕੇ ਅੱਗ ਤਾਂ ਚੁੱਲ੍ਹੇ ਦੇ ਵਿੱਚ ਬਾਲਣ ਨੂੰ ਦੇਰ ਲੱਗਦੀ ਹੈ, ਵਿਸ਼ਿਆਂ ਦੇ ਤਾਂ ਸਾਹ ਜੀ ਤੁਰੰਤ ਉਸੇ ਵੇਲੇ ਅੱਗ ਲੱਗਦੀ ਹੈ, ਇਸ ਕਰਕੇ ਤੇ ਧਰਮ ਸ਼ਾਸਤਰਾਂ ਚ ਕਿਹਾ ਵੀ ਸੱਪ ਨੂੰ ਦੇਖਣ ਤੇ ਜ਼ਹਿਰ ਨਹੀਂ ਚੜ੍ਹਦੀ, ਡੰਗ ਮਾਰੇ ਤੇ ਚੜ੍ਹਦੀ ਹੈ, ਪਰ ਇਹ ਐਸਾ ਹੈ ਦੇਖਣ ਦੇ ਨਾਲ ਹੀ ਵਿਸ਼ਿਆਂ ਦੀ ਜ਼ਹਿਰ ਚੜ੍ਹ ਜਾਂਦੀ ਹੈ। ਇਸ ਪ੍ਰਕਾਰ ਦੱਸਦੇ
ਇਨ ਸੰਬੰਧੀ ਰਸਾਤਲ ਜਾਏ।
ਤੇ ਇਹ ਇਨ੍ਹਾਂ ਦੇ ਇੰਦਰੀਆਂ ਦੇ ਵਿਸ਼ਿਆਂ ਦੇ ਨਾਲ ਸੰਬੰਧ ਰੱਖਣ ਵਾਲੇ, ਵਿਸ਼ੇ ਭੋਗਣ ਵਾਲੇ ਰਸਾਤਲ ਨਰਕਾਂ ਦੇ ਵਿੱਚ ਜਾਂਦੇ ਹਨ।
ਹਮ ਗੁਰ ਰਾਖੇ ਹਰ ਲਿਵ ਲਾਏ।
ਹਰ ਪਰਮਾਤਮਾ ਦੇ ਨਾਮ ਵਿੱਚ ਲਿਵ ਬਿਰਤੀ ਪ੍ਰੀਤੀ ਲਾਉਣ ਕਰਕੇ ਹਮ ਅਸੀਂ ਗੁਰਾਂ ਵੱਲੋਂ ਬਚਾ ਕੇ ਰੱਖੇ ਗਏ ਹਾਂ, ਗੁਰਾਂ ਨੇ ਬਚਾ ਲਿਆ, ਅਸੀਂ ਆਪ ਨਹੀਂ ਵਿਸੀ ਬਚ ਸਕਦੇ।
ਅਹੰਮੇਵ ਸਿਉ ਮਸਲਤ ਛੋਡੀ।
ਅਹੰਮੇਵ ਹੰਕਾਰ ਦੇ ਨਾਲ ਮਸਲਤ ਸਲਾਹ ਲੈਣੀ ਛੱਡ ਦਿੱਤੀ, ਭਾਵ ਕਿ ਅਹੰਕਾਰ ਨੂੰ ਤਿਆਗ ਦਿੱਤਾ ਹੈ। ਜਿੰਨੇ ਵੀ ਜੀਵ ਹੈ ਸਾਧ ਸਿੰਘ ਜੀ, ਇਹ ਹੰਕਾਰ ਵਜ਼ੀਰ ਬਣਾਇਆ ਹੋਇਆ, ਸਭ ਨੇ ਹੰਕਾਰ ਨੂੰ ਪੁੱਛ ਕੇ ਕੰਮ ਕਰਦੇ ਹੈ। ਪਰਮਾਰਥ ਦੇ ਵਿੱਚ ਵੀ ਥੋੜੇ ਬਚੇ ਹੋਣਗੇ ਹੰਕਾਰ ਵਜ਼ੀਰ, ਉਹ ਜਿਹੜਾ ਹੰਕਾਰ ਦੇ ਆਖੇ ਲਾ ਕੇ ਕੰਮ ਕਰਦੇ ਹੈ ਉਹੀ ਮਲੀਨਤਾਈ ਵਾਲਾ ਕੰਮ ਹੋ ਜਾਂਦਾ ਹੈ। ਹੰਕਤਾ ਵਪਾੜ ਦਿੰਦੀ ਹੈ। ਹੰਕਤਾ ਦੇ ਸਹਿਤ ਅਹੰ ਜਿਹੜੀ ਬਿਰਤੀ ਹੈ ਤੇ ਅਹੰਗ ਬਿਰਤੀ ਦਾ ਪ੍ਰੇਰਿਆ ਹੋਇਆ, ਜਿਹੜਾ ਅਹੰਗ ਬੁੱਧ ਦਾ ਪ੍ਰੇਰਿਆ ਹੋਇਆ ਝਾੜੂ ਮਾਰੇ ਉਹਨੇ ਅਹੰਕਤਾ ਨੇ ਮਲੀਨ ਕਰ ਦੇਣਾ, ਫਲ ਨਸ਼ ਕਰ ਦੇਣਾ। ਅਹੰਗ ਬੁੱਧ ਦਾ ਪ੍ਰੇਰਿਆ ਹੋਇਆ ਜਪ ਤਪ ਕਰੇ ਨਸ਼ ਕਰ ਦੇਣਾ, ਵਿਵੇਕ ਬੁੱਧ ਦਾ ਪ੍ਰੇਰਿਆ ਹੋਇਆ ਕਰੇ ਸਫਲਾ ਕਰ ਦੇਣਾ। ਤੇ ਇਸ ਕਰਕੇ ਅਹੰਗ ਮੇਵ ਸੁ ਮਸਲ ਛੋੜੀ, ਹੰਕਾਰ ਦੀ ਤਾਂ ਸਲਾਹ ਲੈਣੀ ਉਹ ਛੱਡ ਦਿੱਤੀ ਹੈ ਬੇਕਾਰ ਜਾਣ ਕੇ।
ਗੁਰ ਕਹਿਆ ਇਹੋ ਮੂਰਖ ਹੋਡੀ,
ਸਤਿਗੁਰਾਂ ਨੇ ਕਹਿ ਦਿੱਤਾ, ਕਥਨ ਕਰ ਦਿੱਤਾ ਹੈ ਵੀ ਹੰਕਾਰ ਜੀਵਾਂ ਨੂੰ ਮੂਰਖ ਬੇਸਮਝ ਤੇ ਹੋਡੀ ਜਿੱਦੀ ਬਣਾ ਦਿੰਦਾ ਹੈ। ਹੰਕਾਰ ਵਾਲਾ ਬੰਦਾ ਜਿੱਦੀ ਹੋ ਜਾਂਦਾ ਹੈ, ਇਸ ਕਰਕੇ ਇਹ ਹੋਡੀ ਹੈ ਜਿੱਦੀ ਬਣਾ ਦਿੰਦਾ, ਇਹਨੂੰ ਛੱਡ ਦੇ।
ਇਹੋ ਨੀ ਘਰ ਘਰ ਕਹੀ ਨਾ ਪਾਏ,
ਇਹਨਾਂ ਵਿਕਾਰਾਂ ਵਿੱਚ ਲੱਗਣ ਕਰਕੇ ਜੀਵ ਨੀ ਘਰ ਘਰ ਤੋਂ ਰਹਿਤ ਹੋ ਰਿਹਾ ਅਤੇ ਕਦੇ ਵੀ ਸਰੂਪ ਰੂਪੀ ਘਰ ਨਹੀਂ ਪਾਉਣਾ ਕਰਦਾ ਹੈ।
ਹਮ ਗੁਰ ਰਾਖ ਲੀਏ ਲਿਵ ਲਾਏ,
ਪਰ ਹਮ ਅਸੀਂ ਹਰੀ ਪਰਮੇਸ਼ਰ ਦੇ ਵਿੱਚ ਲਿਵ ਵਿਰਤੀ ਲਾਉਣ ਕਰਕੇ ਨਾ ਗੁਰਾਂ ਨੇ ਵਿਕਾਰਾਂ ਵੱਲੋਂ ਵਿਚਾਰ ਕੇ ਸਾਨੂੰ ਰਾਖ ਰੱਖ ਲਿਆ, ਬਚਾ ਲਿਆ ਹੈ।
ਇਨ ਲੋਗਨ ਸਿਓ ਹਮ ਭਏ ਬੈਰਾਈ,
ਇਹ ਜਿਹੜੇ ਕਾਮ ਕ੍ਰੋਧ ਆਦਿ ਇਹ ਲੋਗਨ, ਇਹਨਾਂ ਲੋਗਨ ਲੋਕਾਂ ਦੇ ਸਿਓ ਨਾਲ ਹਮ ਅਸੀਂ ਬੈਰਾਈ, ਇੱਥੇ ਬੈਰਾਈ ਬੈਰੀ ਦਾ ਭਾਵ ਨਹੀਂ, ਇਹ ਅਰਥ ਨਹੀਂ ਕਰਨਾ ਹੈ, ਬੈਰਾਗਵਾਨ ਭਏ ਹੋ ਗਏ ਹਾਂ, ਇਹਨਾਂ ਨਾਲ ਅਸੀਂ ਬੈਰਾਈ ਦੁਸ਼ਮਣੀ ਕਰਨ ਵਾਲੇ ਹੋਏ ਹਾਂ, ਐਸਾ ਦੂਸਰੇ ਅਰਥ ਚ ਲੱਗੇਗਾ ਇਹ, ਬੈਰਾਗਵਾਨ ਇਹ ਮੁੱਖ ਅਰਥ ਰੱਖਣਾ ਹੈ। ਅੱਗੇ ਦੱਸਦੇ ਨੇ,
ਇੱਕ ਗ੍ਰਹਿ ਮੈਂ ਦੋਏ ਨਾ ਹਟਾਈ,
ਤੇ ਇਸ ਕਰਕੇ ਹੁਣ ਇੱਕ ਹਿਰਦੇ ਰੂਪੀ ਗ੍ਰਹਿ ਘਰ ਦੇ ਮਹਿ ਵਿੱਚ ਆਸਰੀ ਸੰਪਦਾ ਤੇ ਦੇਵੀ ਸੰਪਦਾ ਦੋਵੇਂ ਦੋਈ, ਇਹ ਹੁਣ ਖਟਾਈ ਇਹ ਮਿਲ ਨਹੀਂ ਸਕਦੇ, ਦੋਨਾਂ ਦੀ ਬਣਦੀ ਨਹੀਂ ਅਣਬਣਾ, ਜਿੱਥੇ ਨਾਮ ਦਾ ਵਸ ਹੈ ਉੱਥੇ ਦੋਏ ਦਵੈਤ ਨਹੀਂ ਮਿਲ ਸਕਦੀ। ਇਸੇ ਕਰਕੇ
ਆਈ ਪ੍ਰਭ ਪਹਿ ਅੰਚਰ ਲਾਗ,
ਅਸੀਂ ਪ੍ਰਮਾਤਮਾ ਜਿਹੜਾ ਪ੍ਰਭੂ ਸਮਰੱਥ ਗੁਰੂ ਸਾਹਿਬ ਜੀ ਨੇ ਜਾਂ ਪਰਮੇਸ਼ਰ ਦਾ ਸਰੂਪ ਗੁਰੂ ਸਾਹਿਬ ਜੀ ਜੋ ਸਮਰੱਥ ਨੇ ਉਹਨਾਂ ਦੇ ਪਾਸ ਆਏ ਹਾਂ, ਅਤੇ ਆ ਕਰਕੇ ਫਿਰ ਅਸੀਂ ਸ਼ਰਨ ਰੂਪੀ ਅੰਚਲ ਪੱਲੇ ਦੇ ਨਾਲ ਲੱਗ ਗਏ ਹਾਂ, ਗੁਰੂ ਦੇ ਪੱਲੇ ਲੱਗ ਗਏ, ਉਪਦੇਸ਼ ਰੂਪੀ ਪੱਲੇ ਦੇ ਨਾਲ ਲੱਗ ਗਏ ਤੇ ਬੇਨਤੀ ਕੀਤੀ ਹੈ।
ਕਰੋਤ ਪਾਵਸ ਪ੍ਰਭ ਸਰਬਾਗ,
ਬੇਨਤੀ ਕੀਤੀ ਹੈ ਸਰਬਾਗ ਸਰਬਗ ਸਰਬ ਦੇ ਗਿਆਤੇ, ਤੇ ਪ੍ਰਭੂ ਸਾਡਾ ਤਪਾਵਸ ਹੁੰਦਾ ਨਿਆਂ ਦਾ ਨਾਮ, ਤਪਾਵਸ ਕਰੋ ਨਿਆਂ ਕਰ ਦੋ ਖੇ ਸਾਡਾ।
ਪ੍ਰਭ ਹਸ ਬੋਲੇ ਕੀਏ ਨਿਆਏ,
ਇੱਥੇ ਦੋ ਬਿੰਦੀਆਂ ਆੜੇ ਦੇ ਉੱਤੇ ਜਿਹੜਾ ਕੰਨਾ ਹੈ ਉਹਨੂੰ ਵੀ ਤੇ ਈੜੀ ਦੀ ਲਾਂ ਦੇ ਨਾਲ ਵੀ ਦੋਨੇ ਬੋਲਣੀਆਂ ਹਨ, ਤੇ ਪ੍ਰਭ ਹਸ ਬੋਲੇ ਕੀਏ ਨਿਆਏ, ਅੱਗੋਂ ਪ੍ਰਭੂ ਜੀ ਹੱਸ ਕੇ ਬੋਲੇ ਕਿਰਪਾਲੂ ਹੋ ਕੇ ਬੋਲੇ, ਕਹਿੰਦੇ ਅਸਾਂ ਨੇ ਸਾਰੇ ਨਿਆਂ ਇਨਸਾਫ ਕੀਏ ਕਰ ਦਿੱਤੇ ਹਨ, ਕੀ ਇਨਸਾਫ ਕੀਤਾ ਦੱਸ ਦੇਣਗੇ।
ਸਗਲ ਦੂਤ ਮੇਰੀ ਸੇਵਾ ਲਾਏ,
ਸਗਲ ਸਾਰੇ ਕਾਮ ਕਰੋ ਦੂਤ ਮੇਰੀ ਸਾਡੀ ਸੇਵਾ ਟਹਿਲ ਵਿੱਚ ਲਾਏ, ਲਾ ਦਿੱਤੇ ਨੇ, ਦਾਸ ਬਣਾ ਦਿੱਤੇ ਨੇ, ਜਿਹੜੇ ਮਾਲਕ ਬਣੇ ਫਿਰਦੇ ਸੀ ਦਾਸ ਬਣਾ ਦਿੱਤੇ, ਕਿਵੇਂ ਅੱਗੇ ਕਾਮ ਮੰਦ ਕਰਮ ਵਾਸਤੇ ਪ੍ਰੇਰਦਾ ਸੀ, ਹੁਣ ਕਾਮਨਾ, ਕਿਉਂਕਿ ਕਾਮ ਕਾਮ ਸਭ ਜਗ ਕਹੇ ਕਾਮ ਨਾ ਜਾਣੇ ਕੋਏ, ਜੇਤੀ ਮਨ ਕੀ ਕਾਮਨਾ ਕਾਮ ਕਹਾਵੈ ਸੋਏ, ਮਨ ਦੀ ਕਾਮਨਾ ਨੂੰ ਕਾਮ ਕਹਿੰਦੇ ਹੈ, ਇਸ ਕਰਕੇ ਨਿਖਿਧ ਕਿਰਿਆ ਨੂੰ ਕਿਉਂ ਕਹਿੰਦੇ ਨੇ ਫਿਰ ਇਹ, ਉਹ ਤਾਂ ਸਾਧ ਸਿੰਘ ਜੀ ਸਾਹਮਣੇ ਮਿਸਾਲ ਹੈ, ਆਪਣੇ ਸਰਹੰਦ ਦੇ ਵਿੱਚ ਬਾਹਮਣ ਮਾਜਰਾ ਪਿੰਡ ਹੈ, ਤੇ ਉੱਥੇ ਜਾ ਕੇ ਪੁੱਛੋ ਵੀ ਇਕੱਲੇ ਬਾਹਮਣੇ ਰਹਿੰਦੇ ਨੇ, ਉਹ ਕਹਿਣਗੇ ਨਹੀਂ ਜੀ ਸਾਰੀਆਂ ਜਾਤਾਂ ਦੇ ਲੋਕ ਰਹਿੰਦੇ ਨੇ, ਕਿਸੇ ਵੇਲੇ ਕਿਉਂਕਿ ਉੱਥੇ ਬਾਹਮਣਾਂ ਦੇ ਜ਼ਿਆਦੇ ਘਰ ਨੇ, ਮਨੁੱਖ ਦੇ ਅੰਦਰ ਸਭ ਤੋਂ ਵੱਧ ਵਾਸ਼ਨਾ ਮੰਦ ਕਿਰਿਆ ਵਾਲੇ ਨੂੰ ਉੱਠਣ ਕਰਕੇ ਇਹ ਮੰਦ ਕਿਰਿਆ ਵਾਲੇ ਸਾਡੀ ਸੁਰਤ ਜਾਂਦੀ ਹੈ ਜਦੋਂ ਅਸੀਂ ਕਾਮ ਦੀ ਗੱਲ ਕਰਦੇ ਹਾਂ, ਪਰ ਕਾਮਨਾ ਦਾ ਨਾਮ ਕਾਮ ਹੈ। ਹੁਣ ਅੱਗੇ ਮੰਦ ਕਿਰਿਆ ਵੱਲ ਨੂੰ ਤੇ ਹੁਣ ਦਾਸ ਕਿਵੇਂ ਬਣਿਆ, ਹੁਣ ਕਾਮਨਾ ਉੱਠਦੀ ਹੈ ਸਤਸੰਗਤ ਕਰਨ ਦੀ, ਹੁਣ ਕਾਮਨਾ ਉੱਠੀ ਹੈ ਬਾਣੀ ਪੜ੍ਹਨ ਦੀ, ਹੁਣ ਕਾਮਨਾ ਹੋਵੇਗੀ ਰੱਬ ਨੂੰ ਮਿਲਣ ਦੀ, ਆਪੇ ਸੁਧਰ ਗਿਆ ਆਪੇ ਦਾਸ ਬਣ ਗਿਆ ਭਾਈ। ਅੱਗੇ ਕ੍ਰੋਧ ਆਉਂਦਾ ਸੀ ਕੋਈ ਮੇਰ ਵਾਲੀ ਚੀਜ਼ ਨੂੰ ਛੇੜ ਦੇਵੇ, ਹੁਣ ਜੇ ਅੰਮ੍ਰਿਤ ਵੇਲੇ ਨਹੀਂ ਉੱਠਣ ਦਾ ਆਪਣੇ ਆਪ ਤੇ ਕ੍ਰੋਧ ਆਉਂਦਾ, ਇਹ ਕਿਉਂ ਹੋਇਆ ਮੇਰੇ ਕੋਲੋਂ, ਆਪ ਹੀ ਦਾਸ ਬਣ ਗਿਆ। ਅੱਗੇ ਕ੍ਰੋਧ ਨੁਕਸਾਨ ਕਰਦਾ ਸੀ ਹੁਣ ਫਾਇਦਾ ਕਰਨ ਲੱਗ ਗਿਆ, ਲੋਭ ਅੱਗੇ ਪਦਾਰਥਾਂ ਦਾ ਸੀ ਹੁਣ ਵੱਧ ਤੋਂ ਵੱਧ ਬਾਣੀ ਪੜ੍ਹਨ ਦਾ ਨਾਮ ਜਪਣ ਦਾ ਲੋਭ ਲੱਗ ਗਿਆ, ਆਪ ਹੀ ਦਾਸ ਬਣ ਗਿਆ। ਹੁਣ ਅੱਗੇ ਮੋਹ ਕਰਦਾ ਸੀ ਸੰਬੰਧੀਆਂ ਦਾ ਤੇ ਹੁਣ ਮੋਹ ਕਰਦਾ ਹੈ ਗੁਰੂ ਦਾ, ਪ੍ਰੇਮ ਕਰਦਾ ਹੈ। ਹੰਕਾਰ ਹੰਕਾਰ ਕਿਵੇਂ ਦਾਸ ਬਣਿਆ, ਅੱਗੇ ਹੰਕਾਰ ਜਿਹੜਾ ਸੀ ਸਾਧ ਸਿੰਘ ਜੀ, ਇਹ ਦੋ ਪ੍ਰਕਾਰ ਦਾ ਵਿਦਾਂਤ ਵਿੱਚ ਕਿਹਾ, ਇੱਕ ਸ਼ੁੱਧ ਹੰਕਾਰ ਹੈ ਇੱਕ ਮਲਣ ਹੰਕਾਰ ਹੈ। ਮਲਣ ਹੰਕਾਰ ਜੰਮਣ ਮਰਨ ਦਾ ਹੇਤੂ ਹੈ, ਸ਼ੁੱਧ ਹੰਕਾਰ ਕੀ ਹੈ, ਮਨ ਤੂੰ ਜੋਤ ਸਰੂਪ ਹੈ, ਆਪਣੇ ਆਪ ਨੂੰ ਉਹਦਾ ਸਰੂਪ ਸਮਝ ਲੈਣਾ, ਸੋ ਹੰ ਹੰ ਸੋ ਮੈਂ ਉਸ ਦਾ ਹੀ ਰੂਪ ਹਾਂ ਤੇ ਇਸ ਕਰਕੇ ਮੈਂ ਬ੍ਰਹਮ ਦਾ ਸਰੂਪ ਹਾਂ, ਇਹ ਨਿਸ਼ਚੇ ਕਰਨਾ, ਇਹ ਸ਼ੁੱਧ ਹੰਕਾਰ ਹੈ। ਇਸ ਕਰਕੇ ਫਿਰ ਇਹ ਪੰਜੇ ਦੂਤ ਮੇਰੀ ਸੇਵਾ ਲਾ ਦਿੱਤੇ।
ਤੂੰ ਠਾਕੁਰ ਇਹੋ ਗ੍ਰਿਹੋ ਸਭ ਤੇਰਾ।
ਹੇ ਪ੍ਰਭੂ ਤੂੰ ਸਭ ਠਾਕੁਰ ਸਵਾਮੀ ਹੈ, ਇਹ ਸਰੀਰ ਰੂਪੀ ਗ੍ਰਿਹ ਘਰ ਜਿਹੜਾ ਹੈ ਸਭ ਸਾਰਾ ਤੇਰਾ ਹੀ ਹੈ ਮਹਾਰਾਜ। ਹੁਣ ਸਾਡੇ ਲਈ ਤਾਂ ਸਾਡਾ ਕੁਛ ਨਹੀਂ ਰਿਹਾ, ਸਭ ਕੁਛ ਤੇਰਾ ਹੈ।
ਕਹੋ ਨਾਨਕ ਗੁਰ ਕੀਆ ਨਿਬੇਰਾ।
ਸਤਿਗੁਰੂ ਜੀ ਕਥਨ ਕਰਦੇ ਹਨ ਗੁਰਾਂ ਨੇ ਸਾਡੇ ਕਰਮਾਂ ਦਾ ਨਿਵੇਰਾ ਨਿਵੇੜਾ ਕਰ ਦਿੱਤਾ ਹੈ। ਰਾਰਾ ਤੇ ਲੱਲਾ ਸਵਰਨੀ ਅੱਖਰ ਹੁੰਦੇ ਨੇ, ਸੋਏ ਵਰਨੀ ਅਰਥ ਵਿੱਚ ਇੱਕ ਦੂਜੇ ਦਾ ਸਥਾਨ ਲੈ ਲੈਂਦੇ ਨੇ। ਨਿਵੇੜਾ ਹੀ ਕਰ ਦਿੱਤਾ ਹੈ ਤੇ ਡਾਢਾ ਇੱਥੇ ਅੱਖਰ ਬਣਾ ਕਰਕੇ ਇਹੋ ਨਿਵੇੜਾ ਕਰ ਦਿੱਤਾ ਹੈ।
ਪ੍ਰਭਾਤੀ ਮਹੱਲਾ ਪੰਜਵਾ।
ਪ੍ਰਭਾਤੀ ਰਾਗਣੀ ਦੇ ਅੰਦਰ ਪੰਜਵੇਂ ਪਾਤਸ਼ਾਹ ਜੋ ਅੱਗੇ ਅਸ਼ਪਤੀ ਕਥਨ ਕਰਦੇ ਹੈ ਨਾ, ਇਹਦੇ ਪਖੰਡ ਦਾ ਖੰਡਨ ਕਰਦੇ ਹੋ, ਗੁਰਮਤਿ ਦਾ ਸਿਧਾਂਤ ਕਥਨ ਕਰਦੇ ਹੈ ਮਹਾਰਾਜ। ਤੇ ਅੱਗੇ ਜਿਸ ਪ੍ਰਕਾਰ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਨੇ, ਪਖੰਡ ਦਾ ਖੰਡਨ ਗੁਰਬਾਣੀ ਵਿੱਚ ਹੈ, ਸਾਰਿਆਂ ਧਰਮ ਸ਼ਾਸਤਰਾਂ ਦੇ ਵਿੱਚ ਹੈ ਭਾਈ, ਦਿਖਾਵਾ ਹੈ, ਦਿਖਾਵੇ ਤਾਂ ਖੰਡਣਾ ਹੀ ਹੈ। ਤੇ ਜਿਸ ਪ੍ਰਕਾਰ ਮਹਾਰਾਜ ਕਿਰਪਾ ਕਰਦੇ ਸੁਣੋ। ਹਾਂਜੀ।
ਮਨ ਮਹਿ ਕ੍ਰੋਧ ਮਹਾ ਅਹੰਕਾਰਾ।
ਭਾਈ ਜੀਵਾਂ ਦੇ ਮਨ ਅੰਤਸ਼ਕਰਨ ਦੇ ਮਹਿ ਵਿੱਚ ਕ੍ਰੋਧ ਅਤੇ ਮਹਾ ਵੱਡਾ ਬਲੀ ਕੀ ਅਹੰਕਾਰ, ਹੰਕਾਰ ਅਭਿਮਾਨ ਬਸਿਆ ਹੋਇਆ ਹੈ।
ਪੂਜਾ ਕਰਹਿ ਬਹੁਤ ਵਿਸਥਾਰਾ।
ਦਿਖਾਵੇ ਵਾਸਤੇ ਫੁੱਲ ਚੜਾਉਂਦਾ, ਮਾਲਾ ਪਹਿਨਾਉਂਦਾ, ਆਰਤੀ ਉਤਾਰਦਾ, ਇਹ ਉਤਾਰਨ ਕਰਨ ਰੂਪ ਆਦਿ ਬਹੁਤ ਹੀ ਵਿਸਥਾਰ ਪੂਰਵਕ ਠਾਕਰਾਂ ਦੀ ਪੂਜਾ ਕਰਦਾ ਤੇ ਇਸ ਪਰ ਪੂਜਾ ਕਰੇ ਬਹੁਤ ਵਿਸਥਾਰਾ। ਦੁਬਾਰੇ ਫਿਰ ਬੋਲੋ।
ਪੂਜਾ ਕਰਹਿ ਬਹੁਤ ਵਿਸਥਾਰਾ।
ਇਹ ਬਹੁਤ ਫੈਲਾ ਹੈ, ਦਿਖਾਵੇ ਵਾਸਤੇ ਫੁੱਲ ਤੋੜ ਕੇ ਲਿਆਉਂਦਾ, ਫੁੱਲਾਂ ਦੀ ਮਾਲਾ ਪਹਿਨਾਉਂਦਾ, ਠਾਕਰਾਂ ਨੂੰ ਪੱਥਰ ਨੂੰ ਠਾਕਰ ਸਮਝ ਕੇ ਉਹਦੀ ਆਰਤੀ ਵੀ ਕਰਦਾ, ਉਹਦੇ ਵਸਤਰ ਵੀ ਪਹਿਨਾਉਂਦਾ ਤੇ ਇਉਂ ਬੜੇ ਵਿਸਥਾਰ ਦੀ ਪੂਜਾ ਕਰਦਾ। ਉਹ ਬਹੁਤ ਪੁਰਾਣੀ ਗੱਲ ਹੈ, ਮੈਂ ਵੀ ਮੇਰਾ ਵੀ ਬਚਪਨ ਸੀ, ਇੱਕ ਗੁਰਮੁਖ ਘਰ ਲੈ ਗਿਆ ਤੇ ਮੈਨੂੰ ਕਹਿੰਦਾ, ਜਦ ਮੈਂ ਦੇਖਿਆ ਉਹ ਸੰਤਾਂ ਦੀ ਫੋਟੋ ਦੇ ਉੱਤੇ ਕੰਬਲ ਦਿੱਤਾ ਵਾ, ਮੈਂ ਕਿਹਾ ਜੀ ਇਹ ਕੀ ਗੱਲ ਹੈ। ਕਹਿੰਦਾ ਜੀ ਉਹ ਸੀ ਸੰਤਾਂ ਦੇ, ਕਿਤੇ ਨਾ ਲੱਕ ਵਾਲਾ ਵਸਤਰ ਥਾ ਸੀ, ਕਿਤੇ ਨਹਾ ਕੇ ਬੈਠੇ ਹੋਣੇ, ਉਹ ਫੋਟੋ ਸੀ। ਉਹ ਕਹਿੰਦਾ, ਮੈਂ ਕਿਹਾ ਵੀ ਸੰਤਾਂ ਨੂੰ ਪਾਲਾ ਨਾ ਲੱਗੇ। ਮੈਂ ਕਿਹਾ ਭਾਈ ਜਿਹੜੇ ਸੰਤਾਂ ਦੀ ਫੋਟੋ ਹੈ ਉਹਨਾਂ ਦੇ ਕੋਲ ਤਾਂ ਦੂਰੇ ਦੂਰੇ ਕੰਬਲ ਨੇ, ਕੋਟੀਆਂ ਨੇ, ਸਾਰਾ ਕੁਛ ਹੈ, ਇਹ ਫੋਟੋ ਦੇ ਦੁਆਲੇ ਇੰਨੀ ਸਾਸ ਜੀ ਮਨਮਤ ਹੈ। ਭਾਵਨਾ ਠੀਕ ਹੈ ਪਰ ਇਹ ਭਾਵਨਾ ਗਲਤ ਥਾਂ ਤੇ ਜੁੜ ਕੇ ਗਲਤ ਹੋ ਜਾਂਦੀ ਹੈ। ਤੇ ਇਉਂ ਮਹਾਰਾਜ ਸਾਹਿਬ ਨੇ ਇਹ ਜਿਹੜੀ ਇਸ ਤਰ੍ਹਾਂ ਦੀ ਪੂਜਾ ਹੈ ਨਾ, ਇਹਨੂੰ ਬੰਦ ਕੀਤਾ ਮਹਾਰਾਜ ਨੇ, ਕਿਰਤਮ ਪੂਜਾ ਬੰਦ ਕਰਕੇ ਕਰਤੇ ਦੀ ਪੂਜਾ ਕਰਾਈ ਹੈ। ਹਾਂਜੀ ਅੱਗੇ ਬੋਲੋ।
ਕਰ ਇਸ਼ਨਾਨ ਤਨ ਚੱਕਰ ਬਣਾਏ।
ਬਾਹਰੋਂ ਸਰੀਰ ਦਾ ਇਸ਼ਨਾਨ ਕਰ ਕਰਕੇ, ਇਸ਼ਨਾਨ ਕਰ ਲਿਆ, ਮਨ ਸਰੀਰ ਦੇ ਉੱਪਰ ਗਣੇਸ਼ ਆਦਿ ਮੂਰਤਾਂ ਦੇ ਚੱਕਰ ਵੀ ਬਣਾ ਲਏ, ਕਈਆਂ ਦੇ ਤਾਂ ਤਾਂਬੇ ਦੇ ਨਾਲ ਉਈ ਜਿਵੇਂ ਬਲਦ ਦਾਗੇ ਹੁੰਦੇ ਆ ਨਾ, ਐਂ ਉਹਨਾਂ ਨੇ ਐਂ ਦਾਗੇ ਪਏ ਹੁੰਦੇ ਆ ਸਰੀਰ, ਇਹੋ ਤਰ੍ਹਾਂ ਦਾ ਬਣਾਇਆ ਜਿਵੇਂ ਅੱਜ ਕੱਲ੍ਹ ਦੇ ਸ਼ਕੀਨ ਬਹੁਤ ਕੁਛ ਆਪਣੇ ਪਿੰਡੇ ਦੇ ਉੱਤੇ ਬਣਾ ਲੈਂਦੇ ਆ, ਫਿਰ ਰੋਂਦੇ ਨੇ, ਫਿਰ ਨਿਕਲਦਾ ਵੀ ਹੈ ਜਿਸਮ ਦੇ ਵਿੱਚੋਂ, ਉਹ ਇਸ ਤਰ੍ਹਾਂ ਦੇ ਚੱਕਰ ਬਣਾਉਂਦੇ ਆ। ਜਾਂ ਸਰੀਰ ਦੇ ਉੱਪਰ 12 ਤਿਲਕ ਲਗਾਉਣ ਰੂਪੀ ਚੱਕਰ ਲਗਾਉਂਦੇ ਆ, ਕਰ ਇਸ਼ਨਾਨ ਤਨ ਚੱਕਰ ਬਣਾਏ। ਜਾਂ ਫਿਰ ਜ਼ਮੀਨ ਦੇ ਉੱਪਰ ਗੋਲ ਚੱਕਰ ਬਣਾ ਕੇ ਉਹਦੇ ਵਿੱਚ ਵਿਸ਼ਨੂੰ ਭਗਵਾਨ ਤੇ ਲਕਸ਼ਮੀ ਤੇ ਆਲੇ ਦੁਆਲੇ ਪਾਰਖਾਂ ਦੀਆਂ ਕਤਾਰ ਬੰਨ ਦਿੰਦੇ ਆ, ਮੂਰਤਾਂ ਫੇਰ ਪੂਜਨ ਕਰਦੇ ਆ। ਜਿਹੜੇ ਸ਼ਿਵਜੀ ਦੇ ਉਪਾਸਕ ਨੇ ਉਹ ਸ਼ਿਵ ਪੰਚਾਇਤ ਕਹਿੰਦੇ ਆ ਕਿ ਸ਼ਿਵਜੀ ਦੀ ਪੰਚਾਇਤ ਆ ਇਹ, ਉਹ ਸਾਰੇ ਉਹਨਾਂ ਨੂੰ ਬਣਾ ਕੇ ਉਹਦੇ ਆਲੇ ਦੁਆਲੇ ਸਾਸ ਜੀ ਇਸ ਤਰ੍ਹਾਂ ਤਨ ਦੇ ਉੱਤੇ ਇਹ ਚੱਕਰ ਬਣਾਉਂਦੇ ਆ। ਜਾਂ ਫਿਰ ਤਨ ਦੇ 6 ਚੱਕਰ, ਮੂਲਾ ਧਾਰ ਚੱਕਰ, ਸਵੈਸਥਾਨ ਚੱਕਰ, ਮਣੀਪੂਰਵਕ ਚੱਕਰ, ਅਨਾਹਤ ਚੱਕਰ, ਵਿਸ਼ੁੱਧ ਚੱਕਰ, ਆਗਿਆ ਚੱਕਰ, ਇਹਨਾਂ ਦੇ ਕਈ ਵਾਰ ਨਿਰਣੇ ਹੋ ਚੁੱਕੇ ਆ, ਇਹ ਧਿਆਨ ਨੂੰ ਬਣਾਉਣਾ ਕਰਦੇ ਹਨ। ਇਸ ਪ੍ਰਕਾਰ ਫਿਰ ਅੱਗੇ ਦੱਸਦੇ ਨੇ,
ਅੰਤਰ ਕੀ ਮਲ ਕਬ ਹੀ ਨਾ ਜਾਏ।
ਪਰ ਇਸ ਤਰ੍ਹਾਂ ਅੰਤਸ਼ਕਰਨ ਦੀ ਜਿਹੜੀ ਪਾਪਾਂ ਦੀ ਰਾਜ ਦਵੈਸ਼ ਦੀ ਮੈਲ ਹੈ, ਇਹ ਤਾਂ ਨੀ ਕਦੇ ਵੀ ਜਾਂਦੀ ਹੈ।
ਇਹ ਤਾਂ ਸੰਜਮ ਪ੍ਰਭ ਕਿਨ ਹੀ ਨਾ ਪਾਇਆ।
ਇਹ ਭਾਈ ਇਹ ਤੇ ਇਸ ਦਿਖਾਵੇ ਦੇ ਸੰਜਮ ਯਤਨਾਂ ਦੇ ਨਾਲ ਪ੍ਰਮਾਤਮਾ ਕਿਨ ਕਿਸੇ ਨੇ ਵੀ ਨਹੀਂ ਪਾਉਣਾ ਕੀਤਾ।
ਭਗਵਤੀ ਮੁਦਰਾ ਮਨ ਮੋਹਿਆ ਮਾਇਆ।
ਬਾਹਰੋਂ ਦਿਖਾਵੇ ਮਾਤਰ ਭਗਵਤੀ ਭਗਵੰਤ ਦੇ ਮਿਲਣ ਦੀਆਂ, ਭਗਵਤੀ ਭਗਵੰਤ ਦਾ ਨਾਮ ਹੈ, ਭਗਵੰਤ ਦੇ ਮਿਲਣ ਦੀਆਂ ਮੁਦਰਾ ਨਿਸ਼ਾਨੀਆਂ ਧਾਰਨ ਕੀਤੀਆਂ ਹੋਈਆਂ ਨੇ ਤੇ ਮੇ ਬੀ ਇਹ ਤਾਂ ਪ੍ਰਮਾਤਮਾ ਨੂੰ ਮਿਲਿਆ ਹੋਇਆ ਚਿੰਨ ਇਹੋ ਜਿਹੇ ਪ੍ਰਗਟ ਕਰਾਉਂਦੇ ਨੇ। ਭਗਵਤੀ ਭਗਤੀ ਕਰਨ ਵਾਲੇ ਰਾਜਧਾਰੀਆਂ ਦਾ ਚਿੰਨ ਬਣਾਇਆ ਹੋਇਆ ਤੇ ਅੰਦਰੋਂ ਮਨ ਮਾਇਆ ਦੇ ਵਿੱਚ ਤੇ
ਮਨ ਮੋਹਿਆ ਮਾਇਆ,
ਅੰਦਰੋਂ ਮਾਇਆ ਦਾ ਮੋਹਿਆ ਮੋਹਿਤ ਕੀਤਾ ਹੋਇਆ ਹੈ। ਇਸ ਪ੍ਰਕਾਰ ਕਥਨ ਕੀਤਾ
ਰਹਾਉ
ਅਸਥਾਈ ਦੇ ਕੇ ਕਥਨ ਕਰਦੇ ਨੇ ਅੱਗੇ। ਸਾਧ ਸਿੰਘ ਜੀ ਇੱਥੇ ਥੋੜੀ ਜਿਹੀ ਵਿਚਾਰ ਆਪਾਂ ਨੂੰ, ਕਿਉਂਕਿ ਜਿਹੜਾ ਭਗਉਤੀ ਸ਼ਬਦ ਹੈ ਨਾ, ਭਗਉਤੀ ਪਦ ਦੀ ਥੋੜੀ ਜਿਹੀ ਵਿਚਾਰ ਆਪਾਂ ਨੂੰ ਖੋਲ੍ਹ ਲੈਣੀ ਚਾਹੀਦੀ ਹੈ। ਉਹ ਐਸਾ ਹੈ ਵੀ ਸਿੱਖ ਧਰਮ ਦੇ ਅੰਦਰ ਕਈ ਪ੍ਰਾਣੀ ਜਿਹੜੇ ਨੇ ਭਗਉਤੀ ਪਦ ਨੂੰ ਇੱਕ ਚੰਡੀ ਦੀ ਸਮਝ ਲਓ, ਚੰਡੀ ਜਾਂ ਦੇਵੀ ਦਾ ਵਾਚਕ ਸਮਝ ਕੇ ਉਹ ਬਹੁਤ ਸਾਰੇ ਗਲਤ ਅਰਥ ਕਰਨ ਲੱਗ ਪਏ ਨੇ। ਮੈਂ ਵੀ ਸੁਣਿਆ ਆਪਣੇ ਕੰਨਾਂ ਦੇ ਨਾਲ, ਵਿਰੋਧ ਕਰਦੇ ਵੀ ਸੁਣੇ ਕਈ ਚੁੰਚ ਗਿਆਨੀ ਪ੍ਰਚਾਰਕਾਂ ਵੱਲੋਂ ਸ਼ਰਧਾਵਾਨ ਸਿੱਖਾਂ ਦੇ ਮਨਾਂ ਨੂੰ ਠੇਸ ਪਹੁੰਚਾਉਣ ਲਈ ਐਸਾ ਪ੍ਰਚਾਰ ਕੀਤਾ ਜਾ ਰਿਹਾ ਹੈ, ਜਿਸ ਕਾਰਨ ਭਾਵਨ ਵਾਲੇ ਸਿੱਖਾਂ ਦੇ ਮਨ ਨੂੰ ਠੇਸ ਪਹੁੰਚਦੀ ਹੈ। ਅਰਥ ਦਾ ਬੋਧ ਨਾ ਰੱਖਣ ਵਾਲੇ ਗੁਰਬਾਣੀ ਦੇ ਪ੍ਰੇਮੀ ਨੇ ਅਰਥ ਦਾ ਉਹਨਾਂ ਨੂੰ ਅਰਥ ਆਉਂਦਾ ਨਹੀਂ ਪਾਤਾ, ਫਿਰ ਇਹਨਾਂ ਦੇ ਝਾਂਸੇ ਵਿੱਚ ਫਸ ਜਾਂਦੇ ਨੇ ਵੀ ਇਹ ਗੱਲ ਠੀਕ ਕਹਿ ਰਹੇ ਨੇ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਂ ਸ੍ਰੀ ਦਸਮ ਗ੍ਰੰਥ ਜਾਂ ਭਾਈ ਗੁਰਦਾਸ ਦੀਆਂ 12 ਜਾਂ ਕਵਿਤ ਸਬਈਏ, ਤੇ ਉਹਨਾਂ ਦੇ ਅੰਦਰ ਇਹ ਪਦ ਵੱਖ ਵੱਖ ਅਰਥਾਂ ਦੇ ਭਾਵ ਵਿੱਚ ਆਇਆ ਹੋਇਆ ਹੈ, ਇਸ ਕਰਕੇ ਸਮਝਣ ਦੀ ਲੋੜ ਹੈ। ਗੁਰਬਾਣੀ ਦੇ ਅੰਦਰ ਇਹ ਪਦ ਤੇ ਤਕਰੀਬਨ ਸਮਝ ਲਓ ਵੀ 9 ਵਾਰੀ ਭਗਵੰਤ ਦੇ ਉਪਾਸਕਾਂ ਵਾਸਤੇ ਇਸ ਅਰਥ ਦੇ ਵਿੱਚ ਆਇਆ ਹੋਇਆ ਹੈ। ਉਹਦੇ ਮਿਸਾਲ ਦੇ ਤੌਰ ਤੇ ਸੋ ਭਗਉਤੀ, ਇੱਥੇ ਹੁਣ ਸ਼ਬਦ ਵਰਤਿਆ ਹੋਇਆ ਹੈ, ਇਹ ਸ੍ਰੀ ਰਾਗ ਦੇ ਵਿੱਚ ਆਉਂਦਾ, ਸੋ ਭਗਉਤੀ ਜੋ ਭਗਵੰਤ ਹੈ ਜਾਣੇ, ਜਾਣੀ ਭਗਵੰਤ ਪਰਮਾਤਮਾ ਦੇ ਚਿੰਤਨ ਕਰਨ ਵਾਲਾ ਭਗਉਤੀ ਭਗਤ ਨੂੰ ਕਹਿ ਦਿੱਤਾ। ਇੱਥੇ ਭਗਉਤੀ ਭਗਵੰਤ ਭਗਤ ਕਾ ਰੰਗ, ਤੇ ਭਗਉਤੀ ਚਿੰਤਨ ਕਰਨ ਵਾਲਾ, ਪਰਮੇਸ਼ਰ ਦਾ ਚਿੰਤਨ ਕਰਨ ਵਾਲਾ ਭਗਵੰਤ ਪਰਮਾਤਮਾ ਹੋ ਗਿਆ, ਤੇ ਇਸ ਕਰਕੇ ਸੋ ਭਗਉਤੀ ਜੋ ਭਗਵੰਤ ਹੈ ਜਾਣੇ। ਇਉਂ ਸਾਧ ਸਿੰਘ ਜੀ ਵਾਰ ਤਾਂ ਹੈਗੀ ਜਿਹੜੀ ਇਹ ਚੌਥੇ ਪਾਤਸ਼ਾਹ ਦੀ ਹੈ, ਇਹ ਸ਼ਬਦ ਤੀਸਰੇ ਪਾਤਸ਼ਾਹ ਦਾ ਹੈ, ਤੇ ਇਸ ਪ੍ਰਕਾਰ ਸਾਧ ਸਿੰਘ ਜੀ ਸੋ ਭਗਉਤੀ ਜੋ ਭਗਵੰਤ ਹੈ ਜਾਣੇ, ਭਗਉਤੀ ਭਗਵੰਤ ਭਗਤ ਕਰ ਰੰਗ, ਇਹ ਤਾਂ ਚਲੋ ਸੁਖਣੀ ਸਾਹਿਬ ਦੀ ਪੰਕਤੀ ਹੈ, ਤੁਹਾਡੇ ਕੰਠੀ ਹੈ ਸਾਰਿਆਂ ਦੇ। ਇਸ ਕਰਕੇ ਫਿਰ ਦਸਮ ਗ੍ਰੰਥ ਦੇ ਅੰਦਰ ਚੰਡੀ ਦੀ ਵਾਰ, ਤੇ ਇਹ ਬਾਣੀ ਹੈ ਸ੍ਰੀ ਦਸਮ ਦੀਆਂ ਬਾਣੀਆਂ ਦੇ ਅੰਦਰ, ਤੇ ਚੰਡੀ ਦੀ ਵਾਰ ਨਾਮੇ ਬਾਣੀ ਦੇ ਆਰੰਭ ਦੇ ਅੰਦਰ ਭਗਉਤੀ ਸ਼ਬਦ ਉੱਥੇ 3 ਅਰਥ ਕਰਕੇ ਸਮਝਾਉਣਾ ਕੀਤਾ ਮਹਾਰਾਜ ਨੇ ਕਲਗੀਧਰ ਪਾਤਸ਼ਾਹ ਨੇ। ਇੱਕ ਤਾਂ ਹੋ ਗਿਆ ਸ੍ਰੀ ਭਗਉਤੀ ਜੀ ਸਹਾਏ, ਇਹ ਸ਼ਬਦ ਹੈ। ਹੁਣ ਇੱਥੇ ਭਗਉਤੀ ਸ੍ਰੀ ਸਾਹਿਬ ਨੂੰ ਕਿਹਾ ਕਿ ਸ੍ਰੀ ਸਾਹਿਬ ਦੀ ਸਹਾਇਤਾ ਹੋਵੇ। ਇਸ ਬਾਣੀ ਦੇ ਅੰਦਰ ਹੋਰ ਥਾਂ ਵੀ ਭਗਉਤੀ ਪਦ ਤਲਵਾਰ ਦੇ ਅਰਥਾਂ ਵਿੱਚ ਵਰਤਿਆ ਹੈ, ਲਈ ਭਗਉਤੀ ਦੁਰਗਸ਼ਾ ਬਰ ਜਾਗਣ ਭਾਰੀ। ਹੁਣ ਇੱਥੇ ਦੁਰਗਾ ਦਾ ਨਾਮ ਵੀ ਆ ਗਿਆ ਤੇ ਭਗਉਤੀ ਦਾ ਵੀ ਆ ਗਿਆ। ਜੇ ਦੇਵੀ ਹੈ, ਦੇਵੀ ਨੇ ਦੇਵੀ ਫੜ ਲਈ ਫਿਰ, ਜੇ ਕਹੀਏ ਵੀ ਦੇਵੀ ਦਾ ਅਰਥ ਹੈ, ਫਿਰ ਅਰਥ ਇਹ ਕਰੂੰਗਾ ਵੀ ਦੇਵੀ ਨੇ ਦੇਵੀ ਫੜ ਲਈ ਹੱਥਾਂ ਚ, ਕੌਣ ਮੰਨੂਗਾ ਤੁਹਾਡੀ ਇਸ ਦਲੀਲ ਨੂੰ? ਇਸ ਕਰਕੇ ਨਹੀਂ, ਲਈ ਭਗਉਤੀ ਦੁਰਗਸ਼ਾ, ਦੁਰਗਾ ਨੇ ਭਗਉਤੀ ਕਿਰਪਾਨ ਹੱਥ ਵਿੱਚ ਲਈ, ਇਹ ਅਰਥ ਬਣੇਗਾ। ਤੇ ਮਹਾਰਾਜ ਕਹਿੰਦੇ ਨਮਸਕਾਰ ਸ੍ਰੀ ਖੜਗ ਕੋ ਕਰੋ ਸੋ ਹਿਤ ਜਿਤ ਲਾਏ, ਇਹ ਕਿਰਪਾਨ ਨੂੰ ਨਮਸਕਾਰ ਕੀਤੀ ਹੈ। ਬਲਕਿ ਮਹਾਰਾਜ ਨੇ ਤਾਂ ਸ਼ਸਤਰ ਨਾਮ ਮਾਲਾ ਪੜੋ, ਜਿਤੇ ਸ਼ਸਤਰ ਨਾਮੰਗ ਨਮਸਕਾਰ ਤਾਮੰਗ, ਐ ਕਿਹਾ ਜਿੰਨੇ ਵੀ ਪਰਮਾਤਮਾ ਤੇਰੇ ਸ਼ਸਤਰ ਨੇ ਮੈਂ ਨਮਸਕਾਰ ਕਰਦਾ। ਹੁਣ ਦੂਸਰਾ ਅਰਥ ਹੈ ਬਾਰ ਸ੍ਰੀ ਭਗਉਤੀ ਜੀ ਕੀ, ਇੱਥੇ ਭਗਉਤੀ ਚੰਡੀ ਦੁਰਗਾ ਦਾ ਨਾਮ ਹੈ, ਇਸ ਕਰਕੇ ਪ੍ਰਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ, ਇੱਥੇ ਭਗਉਤੀ ਪਦ ਦਾ ਅਕਾਲ ਪੁਰਖ ਦਾ ਵਾਚਕ ਅਰਥ ਹੈ, ਇੱਥੇ ਭਗਉਤੀ ਪਦ ਅਕਾਲ ਪੁਰਖ ਦਾ ਵਾਚਕ ਹੈ। ਜਿਵੇਂ ਸਤਿਗੁਰਾਂ ਨੇ ਹੋਰ ਥਾਂ ਤੇ ਵੀ ਕਥਨ ਕੀਤਾ, ਗ੍ਰੰਥ ਸਗਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ, ਜਾਂ ਪ੍ਰਥਮ ਤਰੋ ਭਗਵਤ ਕੋ ਧਿਆਨਾ, ਇਹਨਾਂ ਗੱਲਾਂ ਨੂੰ ਸੋਚਣ ਦੀ ਸਮਝਣ ਦੀ ਲੋੜ ਹੈ, ਐਵੇਂ ਝਗੜੇ ਕਰਨ ਦੀ ਲੋੜ ਨਹੀਂ। ਜੇ ਆਪ ਅਰਥ ਨਹੀਂ ਆਉਂਦੇ, ਕਿਸੇ ਜਿਹਨੂੰ ਆਉਂਦੇ ਆ ਉਹਨਾਂ ਦੇ ਕੋਲੋਂ ਸਿੱਖ ਲਓ, ਸਮਝ ਲਓ। ਪਰ ਸਿੱਖੀ ਧਰਮ, ਸਿੱਖੀ ਸਿਧਾਂਤ ਅਤੇ ਸਿੱਖ ਧਰਮ ਦੀ ਫੁਲਵਾੜੀ ਨੂੰ ਪ੍ਰਫੁੱਲਿਤ ਹੁੰਦਾ ਦੇਖ ਕੇ ਨਾ ਸਹਾਰਨ ਵਾਲੇ ਉਹ ਵਿਰੋਧੀ ਲੋਕ ਸਿੱਖੀ ਸਰੂਪ ਵਿੱਚ ਸਿੱਖੀ ਦਾ ਘਾਣ ਕਰ ਰਹੇ ਨੇ, ਆਪਣੀ ਤੁੱਛ ਮਤ ਅਨੁਸਾਰ ਗੁਰਬਾਣੀ ਦੇ ਸਿਧਾਂਤ ਨੂੰ ਬਾਚਣ ਤੋਂ ਬਿਨਾਂ ਹੀ ਇਹੋ ਜਿਹੀਆਂ ਅਨੇਕਾਂ ਮਨ ਘੜਤ ਦੀ ਲੀਲਾਂ ਦੇਖ ਕੇ ਲੋਕਾਂ ਨੂੰ ਗੁੰਮਰਾਹ ਕਰ ਦਿੰਦੇ ਨੇ, ਆਪਣੀ ਮਰਜ਼ੀ ਅਨੁਸਾਰ ਅਰਥ ਬਣਾ ਲੈਂਦੇ ਨੇ, ਗੁਰਬਾਣੀ ਦੇ ਉੱਤੇ ਸ਼ੰਕਾ ਕਰਦੇ। ਦੁਬਧਾ ਪਾਉਣ ਵਾਲੇ ਜਿਹੜੇ ਐਸੇ ਨੇ, ਉਹਨਾਂ ਚ ਸਭ ਤੋਂ ਮੁਰਲੀ ਕਤਾਰ ਚ ਖੜਾ ਬਾਬੂ ਤੇਜਾ ਸਿੰਘ ਭਸੌੜੀਆ, ਜਿਨ੍ਹਾਂ ਨੇ ਪ੍ਰਥਮ ਭਗਉਤੀ ਦੇ ਅਰਥ ਨਾ ਸਮਝ ਕੇ ਗੁਰਬਾਣੀ ਦੇ ਉੱਤੇ ਸ਼ੰਕਾ ਕੀਤੀ, ਉਂਗਲ ਚੱਕੀ, ਕਹਿੰਦਾ ਪ੍ਰਥਮ ਸਤਨਾਮ ਸਿਮਰ ਕੇ ਤੁਕੀ ਬਦਲਤੀ ਮਹਾਰਾਜ ਸਾਹਿਬ ਦੀ, राम राय भी चेते किया भी उहदे नाल की होई सी। अरदास करन दा प्रचार कर दिता, उहनां दे संगी इउं करन भी लग गए। हुण भी किते किते ए बीज किते हरिया होया दिसदा, कहणगे प्रथम सतनाम सिमर के ना तुक जुड़दी है। कहिंदे तेली ते जट लड़ पिया उस विच ही, उहने किते सथ च बैठे, ਉਹ ਤੇਲੀ ਬੜਾ ਸ਼ੈਤਾਨ ਸੀ। ਕਹਿੰਦਾ ਜੱਟਾ ਉਹ ਜੱਟਾ ਤੇਰੇ ਸਿਰ ਚ ਘੱਟਾ, ਤੁਕ ਜੋੜਤੀ ਉਹਨੇ। ਕਹਿੰਦਾ ਤੇਲੀ ਉਹ ਤੇਲੀ ਤੇਰੇ ਸਿਰ ਤੇ ਕੋਲੂ। ਕਹਿੰਦਾ ਤੁਕ ਤਾਂ ਜੁੜੀ ਨੀ। ਕਹਿੰਦਾ ਤੁਕ ਜੁੜੇ ਨਾ ਜੁੜੇ, ਮਰੇਗਾ ਤਾਂ ਸਹੀ, ਕੋਲੂ ਦਾ ਭਜਨ ਹੁੰਦਾ ਜਾਦੇ। ਇਹ ਤਾਂ ਐ ਜੋੜਦੇ ਨੇ, ਜਿਹੜੀ ਗੱਲ ਜੁੜਦੀ ਉਹ ਨਹੀਂ। ਕਿਵੇਂ ਸਾਸ ਜੀ ਪ੍ਰਥਮ ਸਤਨਾਮ ਸਿਮਰ ਕੇ ਤੁਕ ਬਣੀ ਕੋਈ? ਪ੍ਰਥਮ ਭਗਵਤੀ ਸਿਮਰ ਕੇ ਗੁਰੂ ਦੀ ਕੀਤੀ ਦੇ ਉੱਤੇ ਉਂਗਲ ਉਠਾਈ ਅਤੇ ਫਿਰ ਪਰਮਾਤਮਾ ਦੇ ਡਰ ਦੇ ਭੈ ਤੋਂ ਬਿਨਾਂ ਸਤਿਗੁਰਾਂ ਦੀ ਜਿਹੜੀ ਸ਼ਬਦਾਂ ਦੀ ਰਚਨਾਵਲੀ ਆ ਉਹਦਾ ਖੰਡਨ ਕਰਕੇ ਦੇਵੀ ਦਾ ਅਰਥ ਕਰਕੇ ਨਿਸ਼ਚਿਤ ਕੇ ਕਹਿ ਦਿੱਤਾ ਕਿ ਇੱਥੇ ਦੇਵੀ ਦੇ ਉਪਾਸਕਾਂ ਦੀ ਰਚਨਾ ਹੈ, ਇਸ ਲਈ ਪੜ੍ਹਨੀ ਮਨਮਤ ਹੈ। ਪਰ ਅਸਲ ਵਿੱਚ ਇਹਨਾਂ ਦੀ ਅਗਿਆਨਤਾ ਸੀ, ਜਾਂ ਇਹਨਾਂ ਦੀ ਲਾਲਚੀ ਬਿਰਤੀ ਦੇ ਪਿੱਛੋਂ ਅੰਗਰੇਜ਼ ਦੀ ਫੁੱਟ ਪਾਓ ਨੀਤੀ ਕੰਮ ਕਰ ਰਹੀ ਸੀ। ਉਹਨਾਂ ਦੇ ਹੱਥ 'ਤੇ ਚੜੇ ਹੋਏ ਸੀ ਇਹ ਲੋਕ। ਇਹੋ ਜਿਹੀਆਂ ਕਰਤੂਤਾਂ ਦੇ ਕਾਰਨ ਕਰਕੇ ਅਕਾਲ ਤੱਤ ਵੱਲੋਂ ਫਿਰ ਛੇਕਿਆ ਗਿਆ ਸੀ ਇਹਨੂੰ। ਅਸਲੀਅਤ ਦਾ ਇਹ ਹੈ ਕਿ ਇਹ ਕੋਸ਼ਾਂ ਦੇ ਅਨੁਸਾਰ ਇੱਕ ਪਦ ਦੇ ਬਹੁਤ ਅਰਥ ਹੋਇਆ ਕਰਦੇ ਨੇ, ਸੋ ਇਸ ਲਈ ਇਹ ਸਮਝ ਨਹੀਂ ਸਕੇ ਉਹਨਾਂ ਨੂੰ ਤਾਂ। ਮਹਾਨ ਕੋਸ਼ ਦੇ ਭਾਈ ਕਾਨ ਸਿੰਘ ਨਾਭਾ ਨੇ ਇਹਦੇ 6 ਅਰਥ ਕੀਤੇ ਨੇ। ਉਹ ਕਹਿੰਦੇ ਭਗਵਤੀ ਦਾ ਅਰਥ ਕਰਤਾਰ, ਪਰਮਾਤਮਾ ਦਾ ਅਰਥ ਹੈ, ਇਹ ਮਹਾਨ ਕੋਸ਼ ਦਾ ਅਰਥ ਹੈ ਜੀ। ਅਮਰ ਕੋਸ਼ ਹੈ ਜਿਹੜਾ, ਭਾਈ ਸੰਤੋਖ ਸਿੰਘ ਸਾਹਿਬ ਨੇ ਅਮਰ ਕੋਸ਼ ਦੇਖਿਆ, ਸੰਸਕ੍ਰਿਤ ਦਾ ਗ੍ਰੰਥ ਸੀ ਉਹ। ਅਮਰ ਸਿੰਘ ਰਾਜਾ ਹੋਣਾ ਕੋਈ ਉਹਦੇ ਕੋਲ ਰਹਿ ਕੇ ਉਹ ਕੋਸ਼ ਬਣਾਇਆ ਸੀ, ਕਿਸੇ ਅਮਰ ਕੋਸ਼ ਲਿਖਿਆ ਸੰਸਕ੍ਰਿਤ ਦੇ ਵਿਦਵਾਨ ਨੇ। ਭਾਈ ਸਾਹਿਬ ਨੇ ਉਹਦਾ ਗੁਰਮੁਖੀ ਚ ਕੀਤਾ ਉਤਾਰਾ। ਫਿਰ ਉਹਦੇ ਵਿੱਚ ਸਾਸ ਨੇ ਭਗਵਤੀ ਦਾ ਅਰਥ ਜਿਹੜਾ ਕਰਤਾਰ ਕੀਤਾ, ਭਗਵੰਤ ਪਰਮਾਤਮਾ ਕੀਤਾ ਹੋਇਆ। ਇਹ ਵੀ ਨਹੀਂ ਹੈ ਵੀ ਅਸੀਂ ਆਪਣਾ ਖਿੱਚਾ ਖਿੱਚੀ ਦਾ ਕੋਈ ਅਰਥ ਨਹੀਂ ਇਹਦੇ ਵਿੱਚ। ਤੇ ਦੂਸਰਾ ਹੈ ਕਰਤਾਰ ਦਾ ਉਪਾਸ਼ਕ ਭਗਵਤੀ, ਤੇ ਇਸ ਕਰਕੇ ਫਿਰ ਭਗਵੰਤ ਦੂਜਾ ਅਰਥ ਮਹਾਨ ਕੋਸ਼ ਚ ਇਹ ਕੀਤਾ। ਤੀਸਰਾ ਭਗਵਤੀ ਦੁਰਗਾ ਦਾ ਅਰਥ ਵੀ ਕੀਤਾ। ਚੌਥਾ ਅਰਥ ਇਹਦਾ ਤਲਵਾਰ ਕੀਤਾ। ਪੰਜਵਾਂ ਅਰਥ ਮਹਾਂਕਾਲ ਤੇ 6ਵਾਂ ਅਰਥ ਭਗਵਤੀ ਛੰਦ ਵੀ ਕੀਤਾ। ਇਹ ਮਹਾਨ ਕੋਸ਼ ਦੇ 6 ਅਰਥ ਨੇ। ਸੋ ਇਸ ਕਰਕੇ ਐਵੇਂ ਆਪਣੇ ਦਲੀਲਾਂ ਦੇ ਘੋੜੇ ਬਾਣਾ ਚ ਨੂੰ ਭਜਾਈ ਜਾਣੇ ਸੜਕ ਦੀ ਬਜਾਏ, ਇਹ ਕੋਈ ਮਾਜਬਗਾਤ ਨਹੀਂ ਹੈ। ਇਹ ਭਗਵਤੀ ਸ਼ਬਦ ਖੇੜਾ ਖੋਲਣ ਵਾਲਾ ਸੀ, ਭਾਵੇਂ ਸਮਾਂ ਲੱਗ ਗਿਆ ਥੋੜਾ ਜਿਹਾ, ਪਰ ਜ਼ਰੂਰੀ ਸੀ। ਹਾਂ ਜੀ, ਚਲੋ ਅੱਗੇ।
ਪਾਪ ਕਰਹਿ ਪੰਚਾਂ ਕੇ ਬਾਸਰੇ।
ਇਹ ਭਾਈ ਇਹ ਜੀ ਪੰਚ ਜਿਹੜੇ ਕਾਮ ਕਰੋ ਲੋਭ ਅਹੰਕਾਰ ਰਹਾਓ ਕਰ ਦਿੱਤਾ ਸੀ ਪਹਿਲਾਂ, ਤੇ ਤੁਹਾਡੀ ਬਿਰਤੀ ਲੱਗੀ ਹੋਣੀ ਆ ਉਦੋਂ ਜਦੋਂ ਰਹਾਓ ਦੇ ਅਰਥ ਹੋਏ ਆ, ਇਸ ਕਰਕੇ ਹੋ ਗਿਆ। ਕੋਈ ਨੀ, ਇਹ ਬਾਣੀ ਚੌਥੇ ਪਦ ਚ ਵੀ ਭੇਜ ਦਿੰਦੀ ਹੁੰਦੀ ਆ, ਕੋਈ ਐਸੀ ਬਾਤ ਨਹੀਂ। ਗੁਰਸਿੱਖੋ ਤੁਸੀਂ ਨੀ ਜਾਓਗੇ ਚੌਥੇ ਪਦ ਚ ਕੌਣ ਜਾਊਗਾ? ਰਹਾਓ ਦੇ ਅਰਥ ਹੋ ਗਏ। ਹਾਂਜੀ, ਚਲੋ ਗਏ।
ਪਾਪ ਕਰਹਿ ਪੰਚਾਂ ਕੇ ਬਾਸਰੇ।
ਰਹੇ ਭਾਈ ਜੀਵ ਪੰਜ ਕਾਮ ਕਰੋ ਲੋਭ ਅਹੰਕਾਰਾਂ ਦੇ ਬਸ ਅਧੀਨ ਹੋ ਕੇ ਪਾਪ ਮੰਦ ਕਰਮ ਕਰੇ ਕਰਦੇ ਹਨ।
ਤੀਰਥ ਨਹਾਏ ਕਹਿ ਸਭ ਉਤਰੇ।
ਫਿਰ ਤੀਰਥਾਂ ਤੇ ਨਹਾ ਕੇ ਕਹਿੰਦੇ ਜੀ ਲਾਹ ਆਉਂਦੇ ਸਾਰੇ ਪਾਪ ਹੋ ਗਏ। ਦੇ ਤਾਂ ਤੈਨੂੰ ਲਸੰਸ ਉਤੇ ਤੀਰਥ ਤੇ ਬੈਠੇ ਬਾਹਮਣਾਂ ਨੇ ਵੀ ਹਾਂ ਤੇਰੇ ਪਾਪ ਲੈ ਗਏ। ਕਹਿੰਦਾ ਲੈ ਗਏ ਨੇ ਸਾਰੇ, ਸਭ ਸਾਰੇ ਪਾਪ ਉਤਰ ਗਏ, ਲੈ ਗਏ ਹਨ। ਤੀਰਥ ਨਾਏ ਕਹਿ ਸਭ ਉਤਰੇ, ਸਾਰੀ ਤਾਰ ਤੇ ਆ ਕੇ ਪਾਪ ਕੋਈ ਨਹੀਂ ਰਿਹਾ। ਮੈਂ ਗੰਗਾ ਮਈਆ ਚ ਇਸ਼ਨਾਨ ਕਰ ਲਿਆ, ਮੈਂ ਤ੍ਰਿਵੇਣੀ ਮੇ ਇਸ਼ਨਾਨ ਕਰ ਲਿਆ, ਮੇਰੇ ਸਾਰੇ ਪਾਪ ਲੈ ਗਏ। ਅੱਗੇ ਦੱਸਦੇ ਨੇ
ਬਹੁਤ ਕਮਾਵਹਿ ਹੋਏ ਨਿਸ਼ੰਕ।
ਫਿਰ ਸ਼ੰਕਾ ਤੋਂ ਰਹਿਤ ਹੋ ਕੇ ਬੇਝਿਜਕ ਹੋ ਕੇ ਫੇਰ ਕਰਮ ਕਰਨ ਲਿਆ। ਕਹਿੰਦਾ ਚਲ ਫੇਰ ਨਾ ਆਵਾਂਗੇ, ਪਾਪ ਲਾਉਣ ਦਾ ਤਰੀਕਾ ਤਾਂ ਕੋਲ ਹੀ ਹੈ। ਇਹ ਉਹਨਾਂ ਨੇ ਪਾਪ ਐਂ ਸਮਝਣ ਜਿਵੇਂ ਮਿੱਟੀ ਲੱਗ ਗਈ, ਘੱਟਾ ਲੱਗ ਗਿਆ, ਨਹਾ ਲਓ ਮਿੱਟੀ ਉਤਰ ਗਈ, ਐ ਖੇਡ ਬਣਾ ਲੇ ਪਾਪ।
ਜਮਪੁਰ ਬਾਂਧ ਖਰੇ ਕਲੰਕ।
ਉਹ ਕਲੰਕ ਪਾਪਾਂ ਦੇ ਕਾਰਨ ਜਮਾਂ ਦੀ ਪੁਰ ਪੁਰੀ ਦੇ ਚ ਬੰਧ ਬੰਨ ਕੇ, ਇਹ ਮਾਝੇ ਦੀ ਬੋਲੀ ਆ, ਖੜਨਾ ਕਹਿੰਦੇ ਨੇ ਆਪਾਂ ਇੱਧਰ ਮਾਲ ਵਿੱਚ ਲਿਜਾਣਾ ਕਹਿੰਦੇ ਨੇ, ਉਹ ਖੜਨਾ ਕਹਿੰਦੇ ਆ। ਤੇ ਉਹ ਖਰੇ ਲਿਜਾਏ ਜਾਣਗੇ, ਜਮ ਦੀ ਪੁਰੀ ਦੇ ਜਮਦੂਤ ਲੈ ਕੇ ਜਾਣਗੇ ਉਹਨਾਂ ਨੂੰ।
ਘੁਗਰ ਬਾਦ ਬਜਾਵੇ ਤਾਲਾ।
ਜਿਹੜੇ ਲੋਕ ਬਾਹਰੋਂ ਪੈਰਾਂ ਨੂੰ ਤਾਂ ਘੁੰਗਰੂ ਬੰਨ ਲੈਂਦੇ ਆ, ਇਹ ਰਾਮਦਾਸ ਇੱਕ ਮਤ ਹੈ ਹਿੰਦੁਸਤਾਨ ਦੇ ਵਿੱਚ, ਭਾਰਤ ਦੇ ਵਿੱਚ ਤਾਲ ਛੈਣੇ ਘੁੰਗਰੂ ਬੰਨੇ, ਨਾਲੇ ਨੱਚਦੇ ਨਾਲੇ ਗਾਉਂਦੇ ਆ, ਤੇ ਇਸ ਪ੍ਰਕਾਰ ਬਜਾਵੇ ਤਾਲਾ ਤਾਲ ਦੇ ਨਾਲ ਨੱਚਦੇ ਆ। ਤੇ ਇਸ ਪ੍ਰਕਾਰ ਉਹ ਫਿਰ ਹਿਰਦੇ ਦੇ ਵਿੱਚ ਉਹਨਾਂ ਦੇ ਕਪਟ ਹੈ ਦੱਸ ਦੇਣਗੇ।
ਅੰਤਰ ਕਪਟ ਫਿਰ ਹੈ ਬੇਤਾਲਾ।
ਤਾਲਾ ਛੈਣੇ ਵਜਾਉਣਾ ਕਰਦੇ ਨੇ, ਪਰ ਅੰਦਰ ਹਿਰਦੇ ਦੀ ਕਪਟ ਛਾਲ ਹੈ। ਬੇਤਾਲਾ ਭੂਤਰਿਆਂ ਵਾਂਗ ਤੁਰੇ ਫਿਰਦੇ ਹੈ, ਬੇਤਾਲਾ ਬੇਦਵੈਦ ਦੇ ਤਾਲ ਪੂਰਦੇ ਰਹਿੰਦੇ ਹੈ। ਸਰੂਪ ਰੂਪੀ ਤਾਲ ਤੋਂ ਖੁੰਝੇ ਹੋਏ ਨੇ, ਜੇ ਤਾਲ ਖੁੰਝਿਆ ਕੀਰਤਨ ਨਹੀਂ ਕਰ ਹੁੰਦਾ ਰਾਗੀ ਤੋਂ। ਇਸ ਕਰਾ ਉਹ ਖੁੰਝੇ ਹੋਏ ਨਿਤਾਲ ਸਰੂਪ ਰੂਪੀ ਤਾਲ ਤੋਂ
ਵਰਮੀ ਮਾਰੀ ਸਾਪ ਨਾ ਮੂਆ।
ਇਹ ਭਾਈ ਜਿਵੇਂ ਬਾਹਰੋਂ ਵਰਮੀ ਸਿਉਂਕ ਦਾ ਬਣਾਇਆ ਹੋਇਆ ਮਿੱਟੀ ਦਾ ਢੇਰ ਜਿਹਾ ਹੁੰਦਾ ਹੈ, ਇੱਕ ਉਹਦੇ ਚ ਗਲੀਆਂ ਜਿਵੇਂ ਵੀ ਹੁੰਦੀਆਂ ਹਨ, ਉਹ ਸੱਪ ਉਥੋਂ ਆ ਕੇ ਵੜ ਜਾਂਦਾ ਕਿ ਉਹਨੂੰ ਸੌਖੇ ਹੀ ਖੱਡ ਬਣੀ ਬਣਾਈ ਮਿਲ ਜਾਂਦੀ ਹੈ, ਜਾਂ ਚੂਹਿਆਂ ਦੀ ਖੱਡ ਚ ਵੜਦਾ ਆਪ ਸੱਪ ਖੱਡ ਨਹੀਂ ਬਣਾ ਸਕਦਾ। ਉਹ ਸੱਪ ਉਹਦੀ ਖੁੱਡ ਦੇ ਵਿੱਚ ਸਾਹ ਸਿੰਘ ਜੀ ਬੈਠਿਆ ਹੁੰਦਾ। ਵਰਮੀ ਮਾਰੀ ਸਾਪ ਨਾ ਮੂਆ, ਵਰਮੀ ਕੋਈ ਕੁੱਟੀ ਜਾਵੇ ਕੀ ਕਰਦੇ, ਕਹਿੰਦੇ ਸੱਪ ਕੁੱਟਦੇ ਆ, ਸੱਪ ਤਾਂ ਵਰਮੀ ਚ ਬੈਠਾ। ਤੇ ਇਸ ਪ੍ਰਕਾਰ ਸਾਹ ਸਿੰਘ ਵਰਮੀ ਮਾਰੀ ਸਾਪ ਨਾ ਮੂਆ, ਸੱਪ ਨਹੀਂ ਮਰਦਾ ਹੈ। ਇਸੇ ਪ੍ਰਕਾਰ ਕਹਿੰਦੇ ਬਾਹਰ ਤੋਂ ਸਰੀਰ ਨੂੰ ਤਪ ਆਦਿ ਦੁਆਰਾ ਕਸ਼ਟ ਦੇਣ ਦੇ ਨਾਲ ਅੰਦਰੋਂ ਮਨ ਰੂਪੀ ਸੱਪ ਨਹੀਂ ਮਰਦਾ।
ਵਰਮੀ ਮਾਰੀ ਸਾਪ ਨਾ ਮੂਆ।
ਤੇ ਇਉਂ ਮਹਾਰਾਜ ਸਾਹਿਬ ਕਹਿੰਦੇ ਜਿਵੇਂ ਬਾਹਰੋਂ ਵਰਮੀ ਸਿਉਂਕ ਦਾ ਬਣਾਇਆ ਹੋਇਆ ਮਿੱਟੀ ਦਾ ਢੇਰ ਸੱਪ ਦੀ ਖੁੱਡ ਨੂੰ ਮਾਰੀ ਮਾਰਨ ਦੇ ਨਾਲ ਅੰਦਰੋਂ ਸਾਪ ਸੱਪ ਨਹੀਂ ਮੂਆ ਮਰਦਾ, ਇਸੇ ਪ੍ਰਕਾਰ ਬਾਹਰੋਂ ਸਰੀਰ ਨੂੰ ਤਪ ਆਦਿ ਦੁਆਰਾ ਜਿਹੜਾ ਕਸ਼ਟ ਦੇਣਾ ਹੈ, ਇਹ ਸਮਝੋ ਵਰਮੀ ਨੂੰ ਕੁੱਟਣਾ, ਜਿਹੜਾ ਸਰੀਰ ਨੂੰ ਕੁੱਟਣਾ, ਜਲ ਧਾਰੇ ਕਰ ਲਏ, ਧੂਣੀਆਂ ਤਾਲੀਆਂ, ਮਨ ਰੂਪੀ ਸੱਪ ਦਾ ਅੰਦਰ ਬੈਠਾ ਜਿਹੜਾ ਵਿਕਾਰਾਂ ਦੀ ਜ਼ਹਿਰ ਲਈ ਬੈਠਾ, ਜ਼ਹਿਰ ਦਾ ਛਾਲਾ ਤਾਂ ਅੰਦਰ ਹੈ ਇਹਦੇ ਅੰਦਰ, ਵਿਕਾਰਾਂ ਦਾ ਛਾਲਾ ਜਿਹੜਾ ਹੈ ਉਹ ਹੈ ਇਹਦੀ ਜ਼ਹਿਰ, ਕਾਮ ਕ੍ਰੋਧ ਦੇ ਦੰਦ ਇਹਦੇ ਅੰਦਰ ਮਨ ਰੂਪੀ ਸੱਪ ਦੇ।
ਪ੍ਰਭ ਸਭ ਕਿਛ ਜਾਣੈ ਜਿਨ ਤੂੰ ਕੀਆ।
ਜਿਸ ਪ੍ਰਭੂ ਨੇ ਤੂੰ ਤੈਨੂੰ ਪੈਦਾ ਕੀਆ ਕੀਤਾ, ਉਹ ਪ੍ਰਭੂ ਸਾਰਾ ਕੁਝ ਜਾਣਦਾ ਵੀ ਤੂੰ ਅੰਦਰੋਂ ਹੋਰ ਹੈ ਬਾਹਰੋਂ ਹੋਰ ਹੈ।
ਕੁੰਵਰ ਤਾਪ ਗਿਰੀ ਕੇ ਬਸਤਰਾ।
ਇਉਂ ਮਹਾਰਾਜ ਸਾਹਿਬ ਜੀ ਕਥਨ ਕਰਦੇ ਹੈ, ਕਹਿੰਦੇ ਦੇਖੋ ਪਖੰਡ ਕਰਦਾ ਕੁੰਵਰ, ਕੁੰਵਰ ਕਹਿੰਦੇ ਜੇਠ ਦੇ ਮਹੀਨਾ ਹੋਵੇ, ਪੰਜ ਧੂਣੀਆਂ ਨੂੰ ਕੁੰਵਰ ਕਹਿੰਦੇ ਨੇ, ਪੰਜ ਧੂਣੀਆਂ ਕਿਹੜੀ, ਚਾਰ ਪਾਸੇ ਤਾਂ ਆਲੇ ਦੁਆਲੇ ਪਾਥੀਆਂ ਦੇ ਅੱਗ ਲਾ ਕੇ ਲਾ ਲੈਣੀ ਹੈ, ਤੇ ਉੱਪਰ ਜੇਠ ਦੇ ਮਹੀਨੇ ਦੇ ਉੱਪਰੋਂ ਸੂਰਜ ਵੀ ਧੂਣੀ ਬਣਿਆ ਹੁੰਦਾ, ਇਉਂ ਤਪਾ ਕੇ ਦਵਾਈ ਪੀ ਲੈਂਦੇ ਆ। ਮੈਂ ਪੁੱਛਿਆ ਸੀ ਇੱਕ ਤਪੱਸਿਆ ਕਰਨ ਵਾਲੇ ਨੂੰ, ਉਹ ਨਛੱਤਰਦਾਸ ਸੀ ਉਹਦਾ ਨਾਮ, ਮੈਂ ਕਿਹਾ ਜੀ ਇਹ ਕਿਵੇਂ ਆ ਤੁਸੀਂ, ਕਿਉਂਕਿ ਉਹ ਐਸਾ ਕੋਈ ਕੁਕਰਮ ਕਰਦਾ ਦੇਖ ਲਿਆ ਸੀ ਮੈਂ, ਇਸ ਕਰਕੇ ਮੈਂ ਉਹਨੂੰ ਕਿਹਾ ਵੀ ਇੱਕ ਪਾਸੇ ਤਪੱਸਿਆ ਕਰਦੇ ਆ, ਆਹ ਤੇਰੀ ਸ਼ਰਾਬ ਦੀ ਬੋਤਲ ਕਿਉਂ ਪਈ ਆ ਤੇਰੇ ਕੋਲ। ਉਹ ਕਹਿੰਦਾ ਜੀ ਹੁਣ ਤੁਸੀਂ, ਉਹ ਬੜਾ ਉਹਨੇ ਚਲੋ ਹੋਰ ਤਰ੍ਹਾਂ ਜਿੰਨਾ ਚਿਰ ਜਿਉਂਦਾ ਰਿਹਾ ਮੈਂ ਕਿਹਾ ਵੀ ਨਹੀਂ, ਮੈਂ ਉਹਦੇ ਕਾਹਨੂੰ ਨਿਰਾਦਰ ਹੋਊਗਾ। ਫਿਰ ਸ਼ਰਾਬੀ ਹਾਲ ਦੇ ਵਿੱਚ ਟਰੱਕ ਚੜ ਗਿਆ ਸੀ, ਲੱਤਾਂ ਦੋਨੇ ਟੁੱਟ ਗਈਆਂ ਸੀ ਉਹਦੀਆਂ, ਧੂਣੀਆਂ ਤਾਪ ਤਾਪ ਕੇ ਲੋਕ ਕਮਲੇ ਕਰਦੇ, ਸਾਡੇ ਰੰਧਾਵੇ ਲਈ ਪਾਥੀਆਂ ਦਾ ਗੱਡਾ ਲੈ ਕੇ ਆ ਗਏ ਇੱਥੇ, ਕਹਿੰਦੇ ਜੀ ਸੰਤਾਂ ਨੂੰ ਅਸੀਂ ਦਾਨ ਕਰਕੇ ਆਏ। ਮੈਂ ਕਿਹਾ ਚੰਗਾ ਹੋਇਆ ਅੱਗੇ 10 ਗੁਣਾ ਫੜੂਗਾ। ਅਜਾਗਰ ਸਿੰਘ ਕਹਿੰਦਾ ਕਿਵੇਂ, ਮੈਂ ਕਿਹਾ ਸਾਧ ਨੂੰ ਫੂਕਣ ਵਾਸਤੇ ਪਾਥੀਆਂ ਦਿੱਤੀਆਂ, ਤੁਹਾਨੂੰ ਫੂਕਣ ਵਾਸਤੇ 10 ਗੁਣਾ ਮਿਲਣਗੀਆਂ। ਉਹ ਕਹਿੰਦਾ ਜੀ ਇਹ ਤਾਂ ਗਲਤ ਹੋ ਗਿਆ। ਫਿਰ ਮੈਂ ਕਿਹਾ ਪੁੱਛ ਲੈਂਦੇ ਦਾਨ ਕੁਥਾਏ ਕੀਤਾ। ਪੂਆ ਰਤਾਪ ਗੇਰੀ ਕੇ ਬਸਤਰਾ, ਗੇਰੂ ਰੰਗੇ ਬਸਤਰ ਪਾਏ ਹੋਏ ਆ। ਤੇ ਇਸ ਪ੍ਰਕਾਰ ਦੇ ਜਿਹੜੇ ਪਖੰਡ ਕਰਦੇ ਆ,
ਅਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ।
ਅਪਦਾ ਵਿਫਤਾ ਪੈ ਗਈ, ਉਹਦਾ ਮਾਰਿਆ ਹੋਇਆ ਘਰ ਤੋਂ ਨਟ ਗਿਆ, ਨਾਰਮੂਏ ਕਾ ਸੰਪਤ ਨਾ ਸੀ, ਮੁੰਡ ਮੁੰਡਾਏ ਭੈ ਸੰਨਿਆਸੀ ਜਿਵੇਂ ਰਮਾਇਣ ਚ ਲਿਖਿਆ, ਇਉਂ ਭੱਜਦਾ ਫਿਰਦਾ ਹੈ।
ਦੇਸ਼ ਛੋੜ ਪਰਦੇਸਹ ਧਾਇਆ।
ਤੇ ਦੇਸ਼ ਆਪਣਾ ਛੱਡਦਾ, ਪ੍ਰਦੇਸ਼ ਦੇ ਦੌੜਿਆ ਫਿਰਦਾ। ਉਹਦੇ ਘਰ ਵਿਚ ਕੋਈ ਪਦਾਰਥ ਖਤਮ ਹੋ ਗਏ, ਪਖੰਡ ਦੇ ਨਾਲ ਕਹਿੰਦਾ ਚਲੋ ਜੀ ਹੁਣ ਤਾਂ ਸੰਤੇ ਬਣ ਜਾਂਦੇ ਹਾਂ, ਜਗਤ ਮਿੱਥਿਆ ਹੈ ਅਖੇ। ਤੇ ਇਸ ਪ੍ਰਕਾਰ ਦੇਸ ਆਪਣਾ ਛੱਡ ਦਿੱਤਾ, ਪ੍ਰਦੇਸਾਂ ਚ ਦੌੜਦਾ ਫਿਰਦਾ ਹੈ।
ਪੰਚ ਚੰਡਾਲ ਨਾਲੇ ਲੈ ਆਇਆ।
ਤੇ ਛੱਡਣੇ ਸੀ ਕਾਮ ਕਰੋ ਲੋ ਮੰਕਾਰ, ਛੱਡਿਆ ਨਿਆਣੇ ਆਪਣੇ ਗ੍ਰਿਸਤੀ ਹੋ ਕੇ, ਘਰ ਵਾਲੀ ਛੱਡਿਆ, ਛੱਡਣੀ ਦਵੈਸ ਰੂਪੀ ਘਰ ਵਾਲੀ ਸੀ, ਕਾਮ ਕਰੋਧ ਵਿਕਾਰ ਜਿਹੜੇ ਚੰਡਾਲਾਂ ਨੂੰ ਨਾਲੇ ਲਈ ਫਿਰਦਾ, ਉਸੇ ਤਰ੍ਹਾਂ ਪ੍ਰਵਿਤ ਹੋਏ ਰਹਿੰਦੇ ਨੇ।
ਪੰਚ ਚੰਡਾਲ ਨਾਲੇ ਲੈ ਆਇਆ।
ਉਹ ਪੰਜ ਕਾਮ ਕਰੋ ਵਿਕਾਰ ਜਿਹੜੇ ਇਹਨਾਂ ਚੰਡਾਲਾਂ ਨੂੰ ਨਾਲ ਹੀ ਲੈ ਆਇਆ, ਲੈ ਕੇ ਆ ਗਿਆ ਘਰ ਤੋਂ, ਵਿਕਾਰ ਵੀ ਨਾਲ ਹੀ ਆ ਗਏ, ਇਸ ਦੇ ਉਹ ਸਾਧ ਬਣ ਗਏ।
ਕਾਨ ਫਰਾਏ ਫਿਰਾਏ ਟੂਕਾ।
ਕਈ ਜੀਵ ਕੰਨ ਤਾਂ ਫੜਾ ਲੈਂਦੇ ਆ, ਜੇ ਕੰਨ ਪਾੜਨ ਦੇ ਨਾਲ ਰੱਬ ਮਿਲ ਜਾਂਦਾ ਫਿਰ ਬੀਬੀਆਂ ਨੂੰ ਤਾਂ ਵਾਲਾ ਛੇਤੀ ਮਿਲੂਗਾ, ਇਹਨਾਂ ਦੇ ਵਿੱਚ ਤਾਂ ਥੋੜੀਆਂ ਨੇ ਜਿਨ੍ਹਾਂ ਦੇ ਕੰਨ ਨਹੀਂ ਪਾੜੇ ਹੋਏ। ਇਹ ਜੀਵ ਕੰਨ ਫੜਾ ਕਰਕੇ ਨਾ ਜੋਗੀ ਬਣ ਜਾਂਦਾ, ਕਹਿੰਦਾ ਜੀ ਇਹ ਤਾਂ ਜੋ ਗੋਰਖਨਾਥ ਨੇ ਉਦੋਂ ਕੰਨ ਪਾੜੇ ਸੀ ਜਦੋਂ ਰਾਜੇ ਮਹਾਰਾਜੇ ਨਾ ਪਹਿਲਾਂ ਸਾਧ ਬਣ ਜਾਂਦੇ ਸੀ, ਗੋਰਖਨਾਥ ਦੇ ਚੇਲੇ, ਉਹ ਜਦੋਂ ਸਾਧ ਬਣਾ ਨਹੀਂ ਨੱਠ ਕੇ ਘਰ ਜਾ ਵੜਦੇ, ਕਹਿੰਦਾ ਹੁਣ ਤੁਹਾਡਾ ਇਹੋ ਜਿਹਾ ਇਲਾਜ ਕਰੂੰਗਾ ਵੀ ਸ਼ਰਮ ਦੇ ਮਾਰੇ ਘਰ ਨਹੀਂ ਜਾਊਂਗੇ, ਕੰਨ ਪਾੜ ਕੇ ਮੁੰਦਰਾਂ ਤਾਂ ਪਾਉਣ ਲੱਗੇ ਸੀ। ਤੇ ਇਸ ਕਰਕੇ ਹੈ ਕੰਨ ਫੜਾਏ ਹਿਰਾਏ ਟੂਕਾ, ਕੰਨ ਫੜਵਾ ਲਏ ਹੈ ਪੇਟ ਭਰਨ ਦੇ ਲਈ, ਫਿਰ ਟੁੱਕ ਮੰਗਦੇ ਫਿਰਦੇ ਆ, ਰੋਟੀਆਂ ਮੰਗਦੇ ਫਿਰਦੇ, ਟੁੱਕੜ ਮੰਗਦੇ ਆ। ਤੇ ਉਸ ਵੇਲੇ ਹਿਰਾਏ ਕੀ ਕਰਦੇ, ਤੱਕਦੇ ਰਹਿੰਦੇ ਨੇ ਵੀ ਰੋਟੀ ਚੋਪੜੀ ਹੋਈ ਹੈ ਕਿ ਸੁੱਕੀ ਉਹ ਪਾਤੀ ਮੇਰੀ ਝੋਲੀ ਦੇ ਵਿੱਚ, ਤੇ ਹੈ ਵੀ ਕੋਈ ਵਧੀਆ ਪਰੌਂਠਾ ਵੀ ਹੈ ਕੋਈ ਆਲੂਆਂ ਵਾਲਾ ਜਾਂ ਨਹੀਂ ਹੈ, ਐਂ ਟੁੱਕੜਾਂ ਦੇ ਉੱਤੇ ਬਹਾਨੇ, ਜਾਂ ਟੁੱਕੜਾਂ ਦੇ ਬਹਾਨੇ ਹਿਰਾਏ ਪਰਾਈਆਂ ਇਸਤਰੀਆਂ ਨੂੰ ਤੱਕਣ ਵਾਲੇ ਘਰ ਘਰ ਦੇ ਫਿਰਦੇ ਆ, ਬੇਕਾਰੀ ਦ੍ਰਿਸ਼ਟੀ ਹੈ ਤੁਹਾਡੇ,
ਘਰ ਘਰ ਮੰਗੇ ਤ੍ਰਿਪਤਾਵਨ ਤੇ ਚੂਕਾ,
ਇਸ ਕਰਕੇ ਘਰਾਂ ਘਰਾਂ ਵਿੱਚ ਰੋਟੀ ਮੰਗਦੇ ਫਿਰਦੇ ਆ। ਤ੍ਰਿਪਤਾਵਨ ਨਾਮ ਤ੍ਰਿਪਤੀ ਆਉਣ ਤੋਂ ਚੁੱਕਾ ਚੁੱਕ ਹੀ ਗਿਆ, ਭਾਵ ਤ੍ਰਿਪਤੀ ਨੇ ਸੰਤੁਸ਼ਟਤਾ ਨਹੀਂ ਮਿਲੀ।
ਬਨਤਾ ਛੋੜ ਬਦ ਨਦਰ ਪਰ ਨਾਰੀ,
ਤੇ ਆਪਣੀ ਬਨਤਾ ਵਿਆਹਤਾ ਇਸਤਰੀ ਤਾਂ ਛੋੜ ਛੱਡ ਦਿੱਤੀ, ਪਰ ਪਰਾਈਆਂ ਨਾਰੀ ਇਸਤਰੀਆਂ ਨੂੰ ਵੱਧ ਭੈੜੀ ਨਜ਼ਰ ਨਾਲ ਦ੍ਰਿਸ਼ਟੀ ਨਾਲ ਧੱਕਦਾ ਫਿਰਦਾ। ਉਹ ਕਹਿੰਦਾ ਮੈਂ ਸਾਧ ਬਣਿਆ ਹੋਇਆ, ਵੇਖਿਆ ਜਟਾਂ ਰੱਖੀਆਂ ਸਿਰ ਦੇ ਉੱਤੇ, ਵਿਭੂਤੀ ਲਾਈ ਹੋਈ ਹੈ,
ਵੇਸ ਨਾ ਪਾਈਐ ਮਹਾ ਦੁਖਿਆਰੀ,
ਇਸ ਕਰਕੇ ਪਖੰਡ ਦੇ ਵੇਸ ਲਿਬਾਸ ਨਾਲ ਪਰਮਾਤਮਾ ਨਹੀਂ ਪਾਇਆ ਜਾਂਦਾ, ਸਗੋਂ ਵਿਭੂਤੀ। ਤਾਂ ਇਹ ਸਾਰਦਾ ਸਮਝ ਲਓ, ਇਹ ਜਿਹੜਾ ਵੇਸ ਹੈ ਨਾ, ਸਗੋਂ ਬਿਰਤੀ ਜਿਹੜੀ ਹੈ, ਜਿੰਦ ਮਹਾ ਬਹੁਤ ਦੁਖਿਆਰੀ ਦੁਖੀ ਹੁੰਦੀ ਰਹਿੰਦੀ ਹੈ।
ਬੋਲੇ ਨਾਹੀ ਹੋਏ ਬੈਠਾ ਮੋਨੀ,
ਕਈ ਐਸੇ ਨੇ ਬੋਲਦੇ ਨੀ, ਕਹਿੰਦੇ ਅਖੇ ਬਾਬਾ ਜੀ ਮੋਨ ਧਾਰਿਆ ਹੈ। ਕਹਿੰਦੇ ਨੇ 12 ਸਾਲ ਜੇ ਜੀਵ ਨਾਲ ਕੋਈ ਸ਼ਬਦ ਨਾ ਬੋਲੇ, ਕਹਿੰਦੇ ਵਾਕ ਸਿੱਧੀ ਹੋ ਜਾਂਦੀ ਹੈ, ਇਸੇ ਲਾਲਚ ਦੇ ਮਾਰੇ ਗੂੰਗੇ ਹੋਏ ਫਿਰਦੇ ਆ। ਵੀ ਜੇ ਜਵਾਨ ਦੇ ਨਾਲ ਹੀ ਇਸ ਤਰ੍ਹਾਂ ਪਰਮਾਤਮਾ ਮਿਲ ਜਾਵੇ, ਗੂੰਗਿਆਂ ਨੂੰ ਨਾ ਮਿਲ ਜਾਵੇ, ਤੇ ਕੋਈ ਜੀਵ ਬੋਲਦੇ ਨੀ, ਅਤੇ ਮੋਨੀ ਮੋਨਾ ਤਾਰੀ ਹੋ ਕਰਕੇ ਬੈਠਾ ਬੈਠਾ ਰਹਿੰਦਾ। ਵੀ ਵੈਸਾ ਜੀ ਬਾਬਾ ਜੀ ਦਾ ਮੋਨ ਧਾਰਿਆ ਹੋਇਆ, ਬੋਲਦੇ ਨੀ, ਸਲੇਟਾਂ ਲਿਖ ਲਿਖ ਕੇ ਉਈ ਗੰਦੀਆਂ ਕਰੀ ਜਾਣੀਆਂ ਨੇ। ਸਾਡੇ ਕੋਲ ਵੀ ਆ ਗਿਆ ਸੀ, ਜਾ ਕੇ 12 ਸਾਲ ਦੀ ਅਖੇ ਅਰਦਾਸ ਕਰਤੀ ਸੰਤ ਵੇਲੇ, ਮੈਂ ਕਿਹਾ ਤੂੰ ਕਿਉਂ ਇਸ ਤਰ੍ਹਾਂ ਕੀਤਾ? ਬਸ ਕਹਿੰਦਾ ਜੀ ਮੈਂ ਕਰ ਦਿੱਤਾ ਇਹ। ਉਹ ਅਨਪੜ੍ਹ ਬੰਦਾ ਸੀ, ਥੋੜੇ ਅੱਖਰ ਪੰਜਾਬੀ ਜਾਣਦਾ, ਫਿਰ ਲਾਂਗਰੀ ਦੇ ਮੂਹਰੇ ਕਿਹਾ ਕਰੇ ਲਿਖ ਲਿਖ ਕੇ, ਫਿਰ ਖਿਜਿਆ ਕਰੇ ਵੀ ਤੂੰ ਸਮਝਿਆ ਕਿਉਂ ਨੀ ਮੇਰੀ ਗੱਲ। ਮੈਂ ਕਹਿੰਦਾ ਕੀ ਇਹ ਤੂੰ ਕਲੇਸ਼ ਚੜਿਆ, ਉੱਥੋਂ ਬੇਦੇ ਹੋ ਗਿਆ ਸੀ, ਅਖੀਰ ਨੂੰ ਮਰ ਮਰਾ ਗਿਆ। ਇਸ ਤਰ੍ਹਾਂ ਸਾਧ ਸਿੰਘ ਜੀ ਇਉਂ ਜਿਹੜਾ ਕਹਿੰਦੇ ਘਰ ਘਰ ਦੇ ਵਿੱਚ ਮੰਗਦਾ ਫਿਰਦਾ ਹੈ, ਅਖੇ ਬਾਬਾ ਜੀ ਬੜਬੜ ਕਰਦਾ ਰਹਿਣਾ, ਕਹਿੰਦਾ ਲੈ ਮੈਂ ਬੋਲਦੇ ਨੀ, ਮੋਨੀ ਹੋ ਕੇ ਬਹਿ ਜਾਣਾ, ਤਰਕ ਦਾ ਮਾਰਿਆ ਮੋਨੀ ਹੋ ਗਿਆ ਹੈ।
ਅੰਤਰ ਕਲਪ ਭਵਾਈਐ ਜੋਨੀ,
ਇਹਦੇ ਵਿੱਚ ਕਲਪਨਾ ਬਣੀਆਂ ਹੋਈਆਂ ਨੇ, ਅਨੇਕਾਂ ਜੋਨੀਆਂ ਦੇ ਭਵਾਈਐ ਚੱਕਰ ਕਢਾਏ ਜਾਂਦੇ ਨੇ।
ਅੰਨ ਤੇ ਰਹਿਤਾ ਦੁੱਖ ਦੀ ਹੀ ਸਹਿਤਾ,
ਕੋਈ ਅੰਨ ਭੋਜਨ ਖਾਣ ਤੋਂ ਰਹਿਤ ਹੋ ਗਿਆ, ਅੰਨ ਦਾ ਤਿਆਗੀ ਹੋ ਗਿਆ। ਅਖੇ ਜੀ ਬਾਬਾ ਜੀ ਤਾਂ ਦੁੱਧਾ ਧਾਰੀ ਨ, ਅਖੇ ਬਾਬਾ ਜੀ ਤਾਂ ਫਲੋਹਾਰੀ ਨ, ਜਿਹਨੂੰ ਫਲ ਮਿਲਣ ਜ਼ਰੂਰ ਰੋਟੀਆਂ ਨਾਲ ਮੱਥਾ ਮਾਰਨਾ। ਇਉਂ ਉਹ ਸਾਧ ਸਿੰਘ ਜੀ ਭੁੱਖ ਜਲ ਆਦਿ ਜਲ ਧਾਰੀ ਕਰਦੇ ਆ, ਭੁੱਖੇ ਰਹਿੰਦੇ ਆ, ਸਾਧਨਾ ਦੇ ਦੁੱਖ ਸਹਾਰਨਾ ਕਰਦੇ ਆ। ਅੰਨ ਤਿਆਗ ਦਿੱਤਾ, ਪਰ ਭੁੱਖ ਦੇ ਵਾਸਤੇ ਤਾਂ ਕੁਛ ਨਾ ਕੁਛ ਖਿਲਾਉਣਾ ਹੀ ਪੈਂਦਾ। ਤੇ ਇਸ ਪ੍ਰਕਾਰ ਦਾ ਪਖੰਡ ਕਰਦੇ ਨੇ ਮਹਾਰਾਜ, ਕਹਿੰਦੇ
ਦੁੱਖ ਦੇਹੀ ਸਹਿਤਾ,
ਤੇ ਉਹਨਾਂ ਦੀ ਦੇਹੀ ਬਹੁਤੇ ਦੁੱਖ ਸਹਾਰਨ ਕਰਦੀ ਹੈ। ਅੰਨ ਛੱਡ ਕੇ ਸਾਧ ਸਿੰਘ ਜੀ, ਕਿਉਂਕਿ ਅੰਨਮਈ ਕੋਸ਼ ਹੈ ਜਿਹੜਾ ਸਰੀਰ ਹੈ, ਜਲ ਧਾਰੇ ਆਦਿ ਕਰਦੇ ਆ, ਤੇ ਸਾਧਨਾ ਦਾ ਦੁੱਖ ਸਹਾਰਨਾ ਕਰਦੇ ਨੇ।
ਹੁਕਮ ਨਾ ਬੁੱਝੈ ਵਿਆਪਿਆ ਮਮਤਾ,
ਪਰਮਾਤਮਾ ਦਾ ਹੁਕਮ ਨਹੀਂ ਬੁੱਝਦਾ ਸਮਝਦਾ, ਪਦਾਰਥਾਂ ਦੀ ਮਮਤਾ ਵਿੱਚ ਵਿਆਪਿਆ ਲੱਗਿਆ ਰਹਿੰਦਾ ਹੈ।
ਬਿਨ ਸਤਿਗੁਰ ਕਿਨੈ ਨਾ ਪਾਈ ਪਰਮ ਗਤੀ,
ਇਹ ਭਾਈ ਸਤਿਗੁਰਾਂ ਤੋਂ ਬਿਨ ਬਗੈਰ ਕਿਸੇ ਨੇ ਵੀ ਪਰਮ ਵੱਡੀ ਕੇਵਲ ਮੋਖ ਜਿਹੜੀ ਗਤੀ ਉਹ ਮੁਕਤੀ ਨਹੀਂ ਪਾਉਣਾ ਕੀਤੀ ਹੈ।
ਪੁੱਛੋ ਸਾਗਲ ਵੇਦ ਸਿਮਰਤੇ,
ਤੇ ਭਾਵੇਂ ਭਾਈ ਇਹ ਵੇਦਾਂ ਸ਼ਾਸਤਰਾਂ ਨੂੰ ਸਿਮਰਤੀਆਂ ਨੂੰ ਪੁੱਛ ਲਓ। ਦੇਖੋ ਤਾਂ ਤੁਹਾਡੇ ਕੋਲ ਭਾਈ ਟਿੱਪੀ ਹੈਗੀ ਲੱਗੀ ਵੀ ਪੋਥੀਆਂ ਸਾਰੇ, ਜੇ ਜਿਹਦੇ ਕੋਲ ਨਹੀਂ ਆਓ ਦੱਸੋ, ਤੁਹਾਡੇ ਕੋਲ ਨਹੀਂ ਹੈ ਤੋ ਇਸ ਕਰਕੇ ਭਾਈ ਇਹ ਟਿੱਪੀ ਵੈਸੇ ਚਾਹੀਦੀ ਹੈ, ਇੱਥੇ ਇਹ ਦੇਖੇ ਗਏ ਹੈ, ਇਸ ਕਰਕੇ ਜਿਹੜਾ ਉਹਦੇ ਵਿੱਚ ਟਿੱਪੀ ਇੱਥੇ ਵਾਜਬਾ ਲੱਗਣੀ ਚਾਹੀਦੀ ਹੈ। ਪੁੱਛੋ ਸਗਲ ਵੇਦ ਸਿਮਰਤੇ, ਦੁਬਾਰੇ ਬੋਲੋ ਜੀ,
ਪੁੱਛੋ ਸਗਲ ਵੇਦ ਸਿਮਰਤੇ,
ਚਾਰੇ ਵੇਦ 27 ਸਿਮਰਤੀਆਂ ਤੇ ਸਗਲ ਸਾਰੇ ਧਾਰਮਿਕ ਗ੍ਰੰਥਾਂ ਨੂੰ ਪੁੱਛੋ, ਪੁੱਛ ਕੇ ਦੇਖ ਲਓ, ਇਹਨਾਂ ਨੂੰ ਵਿਚਾਰ ਕੇ ਦੇਖ ਲੈਣਾ ਕਰੋ। ਇਹ ਬਾਬਾ ਦੀਪ ਸਿੰਘ ਸਾਹਿਬ ਵਾਲੇ ਸਰੂਪ ਚ ਵੀ, ਗੁਰਤਾਵਾਰ ਗੱਦੀ ਵਾਲੇ ਸਰੂਪ ਦੇ ਵਿੱਚ ਹੀ, ਸਦਾਈ ਵਾਲੇ ਚ ਵੀ ਇਹ ਟਿੱਪੀ ਲੱਗੀ ਹੋਈ ਹੈ, ਤਾਂ ਕਰਾਈ ਹੈ ਤੁਹਾਨੂੰ। ਹਾਂਜੀ ਚਲੋਗੇ।
ਮਨਮੁਖ ਕਰਮ ਕਰੇ ਅਜਾਈ,
ਮਨਮੁਖ ਜਿੰਨੇ ਵੀ ਕਰਮ ਕਾਂਡ ਕਰਦੇ ਆ ਸਭ ਅਜਾਈ ਵਿਅਰਥੀ ਹਨ।
ਜਿਉ ਬਾਲੂ ਘਰ ਠੌਰ ਨਾ ਠਾਈ,
ਇਹ ਤਾਂ ਉਸ ਤਰ੍ਹਾਂ ਜਿਵੇਂ ਸਾਧ ਸਿੰਘ ਜੀ ਬਾਲੂ ਘਰ ਰੇਤੇ ਦਾ ਮਕਾਨ ਜਿਹੜਾ ਉਹਦੀ ਗੱਲ ਕੀਤੀ ਹੈ। ਗ੍ਰਹਿ ਬਾਲੂ ਨੀਰ ਬਹਾਵਨੇ, ਇਹ ਤਾਂ ਜਿਵੇਂ ਅਹੰਗ ਬੁੱਧ ਕਰਮ ਕਮਾਵਨੇ, ਗ੍ਰਹਿ ਬਾਲੂ ਨੀਰ ਬਹਾਵਨੇ, ਇਸ ਪ੍ਰਕਾਰ ਦਾ ਸਾਧ ਸਿੰਘ ਜੀ ਹੈ। ਜਾਂ ਫਿਰ ਹੋਰ ਪ੍ਰਮਾਣ ਦਿੱਤਾ ਹੈ, ਮਨ ਹੱਠ ਕਰਮ ਕਰੇ ਅਭਿਮਾਨੀ, ਜੋ ਬਾਲਕ ਬਾਲੂ ਘਰ ਉਸ ਰਹੀ ਹੈ। ਇਹ ਇਸ ਤਰ੍ਹਾਂ ਦੇ ਕਰਮ ਕਾਂਡ ਹੈ ਤੇ ਮਹਾਰਾਜ ਸਾਹਿਬ ਜੀ ਨੇ ਇਹ ਕਥਨ ਕੀਤਾ ਹੈ। ਮਨਮੁਖ ਕਰਮ ਕਰੇ ਅਜਾਈ, ਅਜਾਈ ਵਿਅਰਥ ਚਲਿਆ ਗਿਆ, ਤੇ ਹੈ ਕਿ ਜੋ ਬਾਲੂ ਘਰ ਠੌਰ ਨਾ ਠਾਈ। ਤੇ ਜਿਸ ਤਰ੍ਹਾਂ ਰੇਤੇ ਦਾ ਘਰ ਬਣਿਆ ਹੁੰਦਾ, ਠਹਿਰਨ ਨੂੰ ਕੋਈ ਥਾਂ ਹੀ ਨਹੀਂ, ਮਾੜੀ ਜਿਹੀ ਛਾਲਾ ਹੀ ਉਹਦੇ ਨਾਲ ਹੀ ਖਤਮ ਹੋ ਜਾਂਦਾ, ਉਹ ਤਾਂ ਹਵਾ ਨਾਲ ਵੀ ਢਹਿ ਜਾਂਦਾ, ਪਾਣੀ ਦੀ ਛਾਲਾ ਹੀ ਤਾਂ ਵੀ ਸਾਹ ਸਿੰਘ ਢਹਿ ਜਾਂਦਾ। ਇਸ ਪ੍ਰਕਾਰ ਉਹਦੇ ਕਰਮ ਕੀਤੇ ਰੇਤੇ ਦੇ ਘਰ ਵਾਂਗੂ ਨੂੰ ਹੰਕਾਰ ਰੂਪੀ ਪਾਣੀ ਦੇ ਪ੍ਰਵਾਹ ਨਾਲ ਰੁੜ ਜਾਂਦੇ ਆ, ਕੋਈ ਵੀ ਫਲ ਨਹੀਂ ਪ੍ਰਾਪਤ ਹੁੰਦਾ ਹੈ।
ਜਿਸ ਨੂੰ ਭਏ ਗੋਬਿੰਦ ਦਯਾਲਾ,
ਤੇ ਜਿਹਦੇ ਉੱਤੇ ਜਿਸ ਮਨੁੱਖ ਦੇ ਉੱਤੇ ਗੋਬਿੰਦ ਪ੍ਰਭੂ ਦੀ ਦਯਾਲਾ ਮਿਹਰਬਾਨ ਹੋਏ ਹਨ।
ਗੁਰ ਕਾ ਬਚਨ ਤਿੰਨ ਬਾਧਿਓ ਪਾਲਾ,
ਉਸ ਨੇ ਗੁਰਾਂ ਦਾ ਬਚਨ ਉਪਦੇਸ਼ ਆਪਣੇ ਹਿਰਦੇ ਰੂਪੀ ਪਾਲਾ ਪੱਲੇ ਬੰਨਿਆ ਹੈ। ਜਿੱਥੇ ਭਾਈ ਦੋ ਮਾਤਰਾ ਇਕੱਠੀਆਂ ਆ ਜਾਣ, ਜਿਵੇਂ ਗੱਗੇ ਨੂੰ ਹੋੜਾ ਵੀ ਹੈ, ਗੱਗੇ ਨੂੰ ਔਂਕੜ ਵੀ ਹੈ, ਉਹ ਦਰਮਿਆਨੀ ਆਵਾਜ਼ ਵਾਸਤੇ ਹੁੰਦਾ। ਪਿੱਛੇ ਵੀ ਦੱਸਿਆ ਸੀ, ਹੁਣ ਵੀ ਧਿਆਨ ਕਰਨਾ। ਚਲੋ ਜੀ ਅੱਗੇ।
ਕੋਟ ਮੱਧੇ ਕੋਈ ਸੰਤ ਦਿਖਾਇਆ,
ਕਰੋੜਾਂ ਦੇ ਵਿੱਚੋਂ ਕੋਈ ਇੱਕ ਅੱਧਾ ਸ਼ਾਂਤ ਆਤਮਾ ਮਹਾਤਮਾ ਹੈ, ਜਿਨ੍ਹਾਂ ਨੂੰ ਸਾਸ ਗ੍ਰਾਸ ਵਿਸਰਦਾ ਨਹੀਂ, ਦਿਖਾਇਆ ਦਿਖਾਉਣਾ ਕੀਤਾ, ਦੇਖਣ ਵਿੱਚ ਆਇਆ ਹੈ।
ਨਾਨਕ ਤਿੰਨ ਕੈ ਸੰਗ ਤਰਾਇਆ,
ਸਤਿਗੁਰੂ ਕਥਨ ਕਰਦੇ ਨੇ ਕਿ ਤਿੰਨ ਉਹਨਾਂ ਸੰਤ ਜਿਨ੍ਹਾਂ ਦੇ ਸੰਗ ਨਾਲ ਪ੍ਰਭੂ ਨੇ ਸਾਰੇ ਸੰਸਾਰ ਨੂੰ ਤਰਾਇਆ ਤਾਰਨਾ ਕੀਤਾ ਹੈ।
ਜੇ ਹੋਵੇ ਭਾਗ ਤਾਂ ਦਰਸ਼ਨ ਪਾਈਐ,
ਭਾਈ ਜੇਕਰ ਸ੍ਰੇਸ਼ਟ ਭਾਗ ਕਰਮ ਹੋਣ ਤਾਂ ਹੀ ਸੰਤ ਜਨਾ ਪਰਮਾਤਮਾ ਦੇ ਦਰਸ਼ਨ ਪਾਈ ਦੇ ਹੈ, ਸੰਤ ਜਨਾ ਦੇ ਦਰਸ਼ਨ ਪਾਈ ਦੇ ਹੈ, ਜਿਸ ਕਰਕੇ ਫਿਰ ਆਪ ਵੀ ਤਰਦਾ। ਹਾਂ ਵੀ ਬੋਲੋਗੇ,
ਆਪ ਤਰੈ ਸਭ ਕੁਟੁੰਬ ਤਰਾਈਐ,
ਜਿਸ ਕਰਕੇ ਆਪ ਵੀ ਤਰੈ ਤਰ ਜਾਈਦਾ ਤੇ ਹੋਰ ਸਾਰਾ ਕੁਟੁੰਬ ਪਰਿਵਾਰ ਵੀ ਤਰਾਈਐ। ਇਸਤਰੀ ਤੋਂ ਵਧੇ ਪਰਿਵਾਰ ਨੂੰ ਕੁਟੁੰਬ ਕਹਿੰਦੇ, ਤਾਰ ਲਈਦਾ। ਤੇ ਇਉਂ ਰਹਾਓ ਦੂਜਾ, ਬੋਲੇ ਜੀ
ਰਹਾਓ ਦੂਜਾ,
ਰਹਾਓ ਦੂਜਾ, ਇਹ ਦੂਸਰਾ ਰਹਾਓ ਉਚਾਰਨ ਕਰਕੇ ਭਾਵ ਕੀ ਆ ਵੀ ਪਹਿਲੇ ਰਹਾਓ ਵਿਚ ਪ੍ਰਸ਼ਨ ਰੂਪ ਵਿਚ ਆਇਆ ਸੀ ਰਹਾਓ, ਜਿਹੜਾ ਪਹਿਲਾ ਹੈ ਉਹ ਪੰਕਤੀ ਦੇ ਕੀ ਆਇਆ ਸੀ, ਇਤ ਸੰਜਮ ਪ੍ਰਭ ਕਿਨ ਹੀ ਨਾ ਪਾਇਆ। ਸਵਾਲੀਆ ਫਿਕਰ ਹੈ, ਪ੍ਰਸ਼ਨ ਰੂਪ ਪੰਕਤੀ ਹੈ, ਉਹਦੇ ਅੰਦਰ ਇਹ ਸੀ ਕਿ ਇਹਨਾਂ ਪਖੰਡਾਂ ਦੇ ਸਾਧਨਾ ਕਰਕੇ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਰਹਾਓ ਦੂਜੇ ਦੀ ਤੁਕ ਹੈ ਜਿਹੜੀ, ਇਹਦੇ ਉਲੇਖ ਕਥਨ ਕੀਤਾ ਹੈ ਕਿ ਸ੍ਰੇਸ਼ਟ ਕਰਮਾਂ ਦੇ ਨਾਲ ਉਹਦੀ ਪ੍ਰਾਪਤੀ ਹੁੰਦੀ ਹੈ, ਰਹਾਓ ਦੂਜਾ ਤਾਂ ਕਿਹਾ। ਇਹ ਇੰਨਾ ਕੁ ਭੇਦ ਹੈ ਇਸਦਾ।
ਪ੍ਰਭਾਤੀ ਮਹੱਲਾ ਪੰਜਵਾਂ,
ਪ੍ਰਭਾਤੀ ਰਾਗਣੀ ਦੇ ਅੰਦਰ ਪੰਜਵੇਂ ਪਾਤਸ਼ਾਹ ਅੰਮ੍ਰਿਤ ਬਚਨ ਸਾਧ ਸਿੰਘ ਜੀ ਉਚਾਰਨ ਕਰਦੇ ਹਨ।
ਸਿਮਰਤ ਨਾਮ ਕਿਲੇ ਬਿਖ ਸਭ ਕਾਟੇ,
ਜੋ ਪੁਰਖ ਪਰਮਾਤਮਾ ਦਾ ਨਾਮ ਸਿਮਰਤ ਸਿਮਰਦੇ ਹੈ, ਉਹ ਪ੍ਰਭੂ ਨੇ ਉਹਨਾਂ ਦੇ ਸਭ ਸਾਰੇ ਕਿਲਵਿਕ ਬ੍ਰਹਮਣ ਕਹਿ ਲਈ, ਕਾਦ ਕੰਜਕਾਣ ਚਾਰੀ ਕਾ ਧਾਨ, ਵੱਡੇ ਪਾਪ ਵੀ ਛੋਟੇ ਪਾਪ ਵੀ ਕੱਟ ਦਿੱਤੇ ਹਨ।
ਧਰਮ ਰਾਜ ਕੇ ਕਾਗਰ ਫਾਟੇ,
ਕਰਮਾਂ ਧਰਮਾਂ ਦਾ ਹਿਸਾਬ ਕਿਤਾਬ ਲੈਣ ਵਾਲੇ ਧਰਮ ਰਾਜ ਨੇ ਕਾਗਰ ਕਾਗਜ਼ ਫਾਟੇ ਪਾੜ ਦਿੱਤੇ ਨੇ। ਭਾਵ ਅੰਤਸ਼ਕਰਨ ਸੰਸਕਾਰਾਂ ਸਹਿਤ ਹੋਣਾ ਇਹੋ ਹੀ ਕਾਗਜ਼ ਹੈ, ਉਹ ਪ੍ਰਭੂ ਨੇ ਸਾਰੇ ਸੰਸਕਾਰ ਹੀ ਮੇਟ ਦਿੱਤੇ, ਇਹ ਕਾਗਜ਼ ਪਾੜਨੇ ਹੈ।
ਸਾਧ ਸੰਗਤ ਮਿਲ ਹਰ ਰਸ ਪਾਇਆ,
ਸਾਧ ਸ੍ਰੇਸ਼ਟ ਮਹਾਤਮਾ ਦੀ ਸੰਗਤ ਤੇ ਮਹਾਤਮਾ ਦੀ ਸੰਗਤ ਦੇ ਨਾਲ ਉਹਨਾਂ ਨੇ ਹਰ ਪਰਮਾਤਮਾ ਦੇ ਨਾਮ ਰਸ ਨੂੰ ਪਾਇਆ ਪਾਉਣਾ ਕੀਤਾ ਹੈ।
ਸਾਧ ਸੰਗਤ ਮਿਲ ਹਰ ਰਸ ਪਾਇਆ,
ਸਾਧ ਸ੍ਰੇਸ਼ਟ ਮਹਾਤਮਾ ਦੀ ਸੰਗਤ ਦੇ ਨਾਲ ਮਿਲ ਕੇ ਉਹਨਾਂ ਨੇ ਹਰ ਪਰਮਾਤਮਾ ਦੇ ਨਾਮ ਰਸ ਨੂੰ ਪਾਇਆ ਪਾ ਲਿਆ ਹੈ।
ਪਾਰ ਬ੍ਰਹਮ ਰਿਧ ਮਾਹੇ ਸਮਾਇਆ,
ਪਾਰ ਬ੍ਰਹਮ ਪਰਮਾਤਮਾ ਉਹਨਾਂ ਦੇ ਰਿਧ ਹਿਰਦੇ ਦੀ ਮਾਹੇ ਵਿਚ ਸਮਾਇਆ ਲੀਨ ਹੋ ਗਿਆ, ਤੇ ਉਹ ਪਰਮਾਤਮਾ ਦੀ ਲੀਨ ਹੋ ਗਏ, ਪ੍ਰਤੱਖ ਹੋ ਗਿਆ ਹਿਰਦੇ ਦੇ ਵਿਚ। ਹੇ
ਰਾਮ ਰਮਤ ਹਰ ਹਰ ਸੁਖ ਪਾਇਆ,
ਹੇ ਹਰ ਹਰੇਕ ਨੂੰ ਹਰ ਹਰੇ ਪਰੇ ਕਰਨ ਵਾਲੇ ਰਾਮ ਪ੍ਰਭੂ ਰਮੇ ਹੋਏ ਪਰਮੇਸ਼ਰ, ਤੇਰੇ ਨਾਮ ਨੂੰ ਰਮਤ ਉਚਾਰਨ ਕਰਦਿਆਂ ਉਹਨਾਂ ਨੇ ਆਤਮ ਸੁਖ ਨੂੰ ਪਾਉਣਾ ਕੀਤਾ ਹੈ।
ਤੇਰੇ ਦਾਸ ਚਰਨ ਸਰਨਾਇਆ,
ਮੈਂ ਤੇਰੇ ਉਹਨਾਂ ਦਾਸਾਂ ਸੇਵਕਾਂ ਦੇ ਚਰਨਾਂ ਦੀ ਸਰਨਾਇਆ ਸਰਨ ਵਿਚ ਆਇਆ ਹਾਂ ਜੀ।
ਰਹਾਓ
ਅਸਾਈ ਦੇ ਕੇ ਫਰਮਾਉਂਦੇ ਹੈ,
ਚੂਕਾ ਗੌਣ ਮਿਟਿਆ ਅੰਧਿਆਰ,
ਤੇ ਉਹਨਾਂ ਦਾ ਗੌਣ ਗਵਨ ਜੰਮਣਾ ਮਰਨਾ ਚੁੱਕਾ ਚੁੱਕਿਆ ਹੀ ਗਿਆ, ਆਵਾਗਮਨ ਮਿਟ ਗਿਆ, ਅੰਧਿਆਰ ਅਗਿਆਨਤਾ ਦਾ ਹਨੇਰਾ ਵੀ ਮਿਟ ਗਿਆ ਹੈ।
ਗੁਰ ਦਿਖਲਾਇਆ ਮੁਕਤ ਦੁਆਰ,
ਗੁਰਾਂ ਨੇ ਉਹਨਾਂ ਨੂੰ ਮੁਕਤੀ ਦਾ ਦੁਆਰ ਗਿਆਨ ਇਹ ਦਰਵਾਜ਼ਾ ਦਿਖਾ ਦਿੱਤਾ, ਪ੍ਰਗਟ ਕਰਕੇ ਦਿਖਾ ਦਿੱਤਾ ਹੈ, ਜਾਂ ਦੁਆਰਿਆਂ ਦੀ ਨਿਆਇ ਇੰਦਰੀਆਂ ਦੇ ਵਿਸ਼ਿਆਂ ਤੋਂ ਉਹਨਾਂ ਨੂੰ ਗੁਰ ਦਿਖਲਾਇਆ। ਦੁਬਾਰੇ ਬੋਲਦੇ,
ਗੁਰ ਦਿਖਲਾਇਆ ਮੁਕਤ ਦੁਆਰ,
ਤੇ ਇਉਂ ਫਿਰ ਉਹਨਾਂ ਨੂੰ ਮੁਕਤੀ ਦਾ ਜਿਹੜਾ ਦੁਆਰ ਹੈ, ਦੁਆਰ ਦਰਵਾਜ਼ਾ, ਉਹ ਹੈ ਗਿਆਨ ਪ੍ਰਗਟ ਕਰਕੇ ਦਿਖਾ ਦਿੱਤਾ, ਜਾਂ ਦੁਆਰਿਆਂ ਦੀ ਨੇ ਇੰਦਰੀਆਂ ਦੇ ਵਿਸ਼ਿਆਂ ਤੋਂ ਮੁਕਤ ਕਰਕੇ ਦੇਹ ਦੇ ਅੰਦਰੀ ਮੋਖ ਰੂਪ ਕਰਕੇ ਵਿਖਾ ਦਿੱਤਾ।
ਹਰ ਪ੍ਰੇਮ ਭਗਤ ਮਨ ਤਨ ਸਦ ਰਾਤਾ,
ਹਰ ਪ੍ਰਭੂ ਦੀ ਪ੍ਰੇਮ ਭਗਤੀ ਉਹਦੇ ਵਿਚ ਮਨ ਸਦਾ ਹਮੇਸ਼ਾ ਰਾਤਾ ਰੰਗਿਆ ਰਹਿੰਦਾ ਹੈ।
ਮਨ ਤਨ ਸਦ ਰਾਤਾ,
ਦੁਆਰੇ ਬੋਲੋ ਸਾਰੇ,
ਹਰ ਪ੍ਰੇਮ ਭਗਤ ਮਨ ਤਨ ਸਦ ਰਾਤਾ,
ਹਰ ਪ੍ਰਭੂ ਦੀ ਪ੍ਰੇਮ ਭਗਤੀ ਜਿਹੜੀ ਹੈ ਨਾ, ਪ੍ਰੇਮਾ ਭਗਤੀ ਉਹਨਾਂ ਦਾ ਮਨ ਤਨ ਸਦਾ ਹਮੇਸ਼ਾ ਰਾਤਾ ਰੰਗਿਆ ਰਹਿੰਦਾ ਹੈ।
ਪ੍ਰਭੂ ਜਨਾਇਆ ਤਵ ਹੀ ਜਾਤਾ,
ਜਦੋਂ ਪ੍ਰਭੂ ਪਰਮਾਤਮਾ ਨੇ ਆਪ ਜਨਾਉਣਾ ਕੀਤਾ ਆਪਣੇ ਆਪ ਨੂੰ, ਤਬ ਤਦੋਂ ਹੀ ਉਸ ਦੇ ਸਰੂਪ ਨੂੰ ਜਾਤਾ ਜਗਿਆਸੂ ਨੇ ਜਾਣਿਆ, ਤਾਂ ਜਾਣਿਆ ਜਾਂਦਾ ਹੈ।
ਘਟ ਘਟ ਅੰਤਰ ਰਵਿਆ ਸੋਏ।
ਉਹ ਪਰਮਾਤਮਾ ਘਟ ਘਟ ਘਟਾਂ ਘਟਾਂ ਹਿਰਦਿਆਂ ਹਿਰਦਿਆਂ ਰਵਿਆ ਵਿਆਪਕ ਹੋ ਰਿਹਾ ਹੈ।
ਜਿਸ ਬਿਨ ਬੀਜੋ ਨਾਹੀ ਕੋ,
ਉਸ ਪ੍ਰਭੂ ਤੋਂ ਬਿਨ ਬਗੈਰ ਉਸ ਵਰਗਾ ਬੀਜੋ ਦੂਸਰਾ ਹੋਰ ਕੋਈ ਨਹੀਂ ਹੈ।
ਬੈਰ ਵਿਰੋਧ ਸ਼ੀਦੇ ਪੈ ਭਰਮਾ,
ਬੈਰ ਪੁਰਾਣੀ ਦੁਸ਼ਮਣੀ ਤੇ ਬੈਰ ਜਿਹੜਾ ਅਨਾਦੀ ਕਾਲ ਦਾ ਹੁੰਦਾ, ਵਿਰੋਧ ਜਿਹੜਾ ਨਵਾਂ ਨਵੀਂ ਦੁਸ਼ਮਣੀ ਪੈਣੀ ਅਲਪ ਥੋੜੇ ਸਮੇਂ ਦੀ। ਸੱਤ ਪ੍ਰਕਾਰ ਦਾ ਭੈ, ਯਹ ਪੈ ਪ੍ਰਲੋਕ ਪੈ ਜਨਮ ਵੇਦਨਾ ਜਾਤ ਅਨਰਖਿਆ ਗੁਪਤ ਪੈ ਅਕਸ਼ ਮਾਤਰ ਪੈ ਸਾਤ। ਤੇ ਇਸ ਪੰਜ ਪ੍ਰਕਾਰ ਦਾ ਜਿਹੜਾ ਭਰਮ ਹੈ, ਭੇਦ ਪਰਮ, ਕਰਤੱਤਵ ਪਰਮ, ਪੁਨਸੰਗ ਪਰਮ ਵਿਕਾਰ, ਬਰਮ ਇਤਰ ਜਗ ਸੱਤ ਪਰਮ, ਪੰਚੋ ਪਰਮ ਸੰਸਾਰ, ਇਹਨਾਂ ਨੂੰ ਛੇਦੇ ਕੱਟ ਦਿੱਤੇ ਹੈ।
ਪ੍ਰਭ ਪੁੰਨ ਆਤਮਾ ਕੀਨੇ ਧਰਮਾ,
ਤੇ ਇਹ ਪੁੰਨ ਆਤਮਾ ਪਵਿੱਤਰ ਪੁੰਨ ਸਰੂਪ ਪ੍ਰਭ ਪਰਮਾਤਮਾ ਨੇ ਧਰਮ ਅਰਥ ਪਰਉਪਕਾਰ ਕੀਨੇ ਕੀਤੇ ਨੇ। ਧਰਮਾ ਧਰਮ ਜਾਣੀ ਪਰਉਪਕਾਰ ਕੀਨੇ ਕੀਤੇ, ਭਾਵ ਆਪਣਾ ਤੇ ਬਿਰਧ ਪਾਲਿਆ ਹੈ। ਤੇ ਇਹਨੂੰ ਪਾਈ ਪੁੰਨ ਆਤਮਾ, ਪੁੰਨ ਥੋੜਾ ਜਿਹਾ ਬੋਲਣ ਵਾਸਤੇ ਡੈਸ਼ ਲਾ ਕੇ ਬੋਲਿਓ, ਪੁੰਨ ਆਤਮਾ, ਤੇ ਇਸ ਪ੍ਰਕਾਰ ਬੋਲਣਾ। ਹਾਂਜੀ ਚਲੋਗੇ।
ਮਹਾਂ ਤਰੰਗ ਤੇ ਕੰਡ ਲਾਗਾ,
ਕਾਮ ਕਰੋ ਰੂਪੀ ਮਹਾਂ ਵੱਡੀਆਂ ਤਰੰਗ ਲਹਿਰਾਂ ਤੋਂ, ਸੰਸਾਰ ਸਮੁੰਦਰ ਤੋਂ, ਉਹ ਮਨੁੱਖ ਮੁਕਤ ਰੂਪੀ ਕੰਢੇ ਤੇ ਲਾਗਾ ਲੱਗ ਗਿਆ ਹੈ।
ਜਨਮ ਜਨਮ ਕਾ ਟੂਟਾ ਗਾਂਡਾ,
ਜਨਮ ਜਨਮਾਤਰਾਂ ਦੇ ਉਹਨਾਂ ਦਾ ਟੁੱਟਿਆ ਹੋਇਆ ਉਸ ਦਾ ਮਨ ਪ੍ਰਭੂ ਨੇ ਆਪਣੀ ਲਿਵ ਵਿਚ ਗਾਂਡਾ ਗੰਢ ਲਿਆ ਹੈ। ਟੂਟੀ ਗਾਂਢਣ ਹਾਰ ਗੋਪਾਲ,
ਜਪ ਤਪ ਸੰਜਮ ਨਾਮ ਸੰਭਾਲਿਆ,
ਉਹਨੇ ਆਪਣੇ ਮਨ ਦੇ ਅੰਦਰ ਪਰਮਾਤਮਾ ਦਾ ਨਾਮ ਸੰਭਾਲਿਆ, ਸੰਭਾਲਣਾ ਕੀਤਾ, ਅਤੇ ਇਹੋ ਹੀ ਬਾਣੀ ਕਰਕੇ, ਜਪ ਸਰੀਰ ਕਰਕੇ, ਤਪ ਸੰਜਮ ਇੰਦਰੀਆਂ ਦਾ ਦਮਨ ਕਰਨਾ ਰੂਪ ਸਾਧਨ ਕੀਤਾ ਹੈ, ਇਹ ਕੀਤਾ ਹੈ।
ਆਪਣਾ ਠਾਕੁਰ ਨਦਰ ਨਿਹਾਲਿਆ,
ਤੇ ਇਸ ਕਰਕੇ ਜਿਸ ਮਨੁੱਖ ਨੂੰ ਆਪਦੇ ਠਾਕੁਰ ਮਾਲਕ ਪ੍ਰਭੂ ਦੇ ਨਦਰ ਕਿਰਪਾ ਦ੍ਰਿਸ਼ਨਾ ਨਿਹਾਲਿਆ ਤੱਕਣਾ ਕੀਤਾ ਹੈ, ਉਹਨੂੰ ਇਹ ਪ੍ਰਾਪਤ ਹੁੰਦਾ।
ਮੰਗਲ ਸੁਖ ਕਲਿਆਣ ਤਿਥਾਈ,
ਤਿਥਾਈ ਉਸ ਜਗ੍ਹਾ ਸਭ ਮੰਗਲ ਉਤਸ਼ਾਹ ਸੁਖ ਅਤੇ ਕਲਿਆਣ ਮੁਕਤੀਆਂ ਬਸਦੀਆਂ ਹਨ।
ਜਹ ਸੇਵਕ ਗੋਪਾਲ ਗੁਸਾਈ,
ਜਿੱਥੇ ਗੋਪਾਲ ਪ੍ਰਿਥਵੀ ਦੇ ਪਾਲਕ ਗੁਸਾਈ ਮਾਲਕ ਪ੍ਰਭੂ ਦੇ ਸੇਵਕ ਦਾਸ ਨਿਵਾਸ ਕਰਦੇ ਹਨ।
ਪ੍ਰਭ ਸੁਪ੍ਰਸੰਨ ਭਏ ਗੋਪਾਲ,
ਗੋਪਾਲ ਪ੍ਰਿਥਵੀ ਦੇ ਪਾਲਕ ਪ੍ਰਭ ਪ੍ਰਭੂ ਜੀ ਜਿਸ ਉਪਰ ਸੋ ਪ੍ਰਸੰਨ ਭਲੀ ਪ੍ਰਕਾਰ ਪ੍ਰਸੰਨ ਹੋਏ ਹਨ ਹੁੰਦੇ ਹਨ।
ਜਨਮ ਜਨਮ ਕੇ ਮਿਟੇ ਬਿਤਾਲ,
ਉਹਦੇ ਜਨਮ ਜਨਮ ਦੇ ਜਨਮਾਤਰਾਂ ਦੇ ਦੇਹ ਅਧਿਆਸ ਕਾਮ ਕ੍ਰੋਧ ਆਦਿ ਬੇਕਾਰਾਂ ਰੂਪੀ ਬੇਤਾਲ ਭੂਤ ਨੇ ਮਿਟੇ ਮਿਟ ਗਏ, ਨਾਸ ਹੋ ਗਏ ਹਨ।
ਹੋਮ ਜਗ ਉਰਦ ਤਪ ਪੂਜਾ,
ਤੇ ਉਹ ਫਿਰ ਉਸ ਨੇ ਹੋਮ ਹਵਨ ਜਗ ਉਰਦ ਉਲਟੇ ਲਟਕੇ ਤਪ ਤਪੱਸਿਆ ਕਰਨੀ ਆਦਿ ਜਾਂ ਫਿਰ ਪੂਜਾ ਆਦਿ ਜਿਹੜੀ ਕਰ ਲਈ ਹੈ, ਸਮਝ ਲੋ ਸਭ ਕੁਛ ਹੋ ਗਿਆ।
ਕੋਟ ਤੀਰਥ ਇਸ਼ਨਾਨ ਕਰੀਜਾ,
ਨਾਮ ਜਪਣ ਵਾਲੇ ਭਾਏ ਕਰੋੜਾਂ ਤੀਰਥਾਂ ਦਾ ਇਸ਼ਨਾਨ ਦਾ ਫਲ ਵੀ ਕਰੀਜਾ ਕਰ ਲਏ, ਤੀਰਥ ਵੀ ਕਰੀਜਾ ਕਰ ਲਏ, ਉਹਨਾਂ ਨੂੰ ਫਲ ਪ੍ਰਾਪਤ ਹੋ ਗਿਆ ਬੈਠਿਆਂ ਨੂੰ।
ਚਰਨ ਕਮਲ ਨਿਮਖ ਹਿਰਦੈ ਧਾਰੇ,
ਜਿਸ ਨੇ ਪਰਮਾਤਮਾ ਦੇ ਚਰਨ ਕਮਲ ਨਿਮਖ ਅੱਖ ਦੇ ਝਮਕਣ ਜਿੰਨੇ ਸਮੇਂ ਦੇ ਵਿਚ ਵੀ ਆਪਣੇ ਹਿਰਦੇ ਹਿਰਦੇ ਧਾਰੇ ਧਾਰਨ ਕੀਤੇ ਨੇ।
ਗੋਬਿੰਦ ਜਪਤ ਸਭ ਕਾਰਜ ਸਾਰੇ,
ਗੋਬਿੰਦ ਪਰਮਾਤਮਾ ਦਾ ਨਾਮ ਜਪਦਿਆਂ ਲੋਕ ਪ੍ਰਲੋਕ ਦੇ ਸਾਰੇ ਕੰਮ ਪ੍ਰਭੂ ਨੇ ਸਵਾਰ ਦਿੱਤੇ ਉਸਦੇ।
ਉੱਚੇ ਤੇ ਉੱਚਾ ਪ੍ਰਭ ਥਾਨ,
ਪਰਮਾਤਮਾ ਦਾ ਸੱਚਖੰਡ ਰੂਪੀ ਅਸਥਾਨ ਸਭ ਤੋਂ ਉੱਚਾ ਹੈ, ਸਰੂਪ ਰੂਪੀ ਥਾਨ ਅਸਥਾਨ ਉੱਚਿਆਂ ਤੋਂ ਉੱਚਾ ਹੈ, ਉੱਚਿਆਂ ਤੋਂ ਵੀ ਉੱਚਾ ਹੈ, ਉੱਚੇ ਸੰਸਾਰ ਨਾਲੋਂ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਨੇ ਉਹਨਾਂ ਤੇ ਵੀ ਉੱਚਾ, ਅਤ ਉੱਚਾ ਤਾਕਾ ਦਰਬਾਰ।
ਹਰ ਜਨ ਲਾਵ ਹੈ ਸਹਿਜ ਧਿਆਨ,
ਤੇ ਉਹ ਜਿਹੜਾ ਸ੍ਰੇਸ਼ਟ ਅਸਥਾਨ ਹੈ ਸਾਰਿਆਂ ਤੋਂ ਉੱਚਾ ਪ੍ਰਭੂ ਦਾ ਦਰਬਾਰ, ਹਰ ਪਰਮਾਤਮਾ ਦੇ ਜਨ ਭਗਤ ਸਹਿਜ ਸੁਭਾਵ ਕੀ ਉਸ ਪ੍ਰਭੂ ਦੇ ਸਰੂਪ ਵਿਚ ਧਿਆਨ ਲਾਭ ਹੈ ਲਾਉਂਦੇ ਹਨ।
ਦਾਸ ਦਾਸਨ ਕੀ ਬਾਂਛਾ ਧੂਰ,
ਮੈਂ ਪ੍ਰਭੂ ਦੇ ਦਾਸ ਦਾਸਨ ਸੇਵਕਾਂ ਦੇ ਸੇਵਕ ਉਹਨਾਂ ਦੇ ਵੀ ਚਰਨ ਧੂੜ ਬਾਂਛੋਂ ਚਾਹੁੰਦਾ ਹਾਂ।
ਸਰਬ ਕਲਾ ਪ੍ਰੀਤਮ ਭਰਪੂਰ,
ਉਹ ਪ੍ਰੀਤਮ ਪਿਆਰਾ ਪ੍ਰਭੂ ਸਰਬ ਸਾਰੀਆਂ ਕਲਾ ਸ਼ਕਤੀਆਂ ਕਰਕੇ ਭਰਪੂਰ ਪਰਿਪੂਰਨ ਹੋ ਰਿਹਾ ਹੈ।
ਮਾਤ ਪਿਤਾ ਹਰ ਪ੍ਰੀਤਮ ਨੀਰਾ,
ਤੇ ਹੁਣ ਮਹਾਰਾਜ ਸਾਹਿਬ ਜੀ ਸਮਾਪਤੀ ਕਰਦੇ ਹੈ। ਹੇ ਪ੍ਰੀਤਮ ਪਿਆਰੇ ਹਰ ਪ੍ਰਭੂ, ਮਾਤ ਪਿਤਾ ਮਾਂ ਬਾਪ ਦੀ ਤਰ੍ਹਾਂ, ਤੇ ਮਾਤ ਮਾਤਾ ਪਿਤਾ ਬਾਪ ਉਹਦੀ ਤਰ੍ਹਾਂ ਤੂੰ ਸਦਾ ਹੀ ਨਿਕਟ ਵਰਤੀ ਹੋ ਕਰਕੇ ਸਹਾਇਤਾ ਕਰਨ ਵਾਲਾ, ਜਿਵੇਂ ਮਾਂ ਪਿਓ ਬੱਚੇ ਦੀ ਸਹਾਇਤਾ ਕਰਦੇ ਹੈ। ਅਸੀਂ ਇਹ ਨਿਰਣਾ ਕੀਤਾ ਕਿ ਤੂੰ ਮੇਰਾ ਪਿਤਾ ਤੇ ਤੂੰ ਹੀ ਮੇਰੀ ਮਾਤਾ, ਤੂੰ ਮਾਤ ਪਿਤਾ ਹਾਂ ਵਾਰਕ ਤੇਰੇ, ਇਹ ਨਿਰਣਾ ਕਰ ਲਿਆ ਕਿ ਤੂੰ ਹੀ ਮੇਰਾ ਪਿਤਾ ਅਤੇ ਪਿਆਰਾ ਹੈ। ਤੇ ਇਸ ਤਰ੍ਹਾਂ ਹਰ ਪ੍ਰੀਤਮ ਨੇਰਾ ਮਾਤਾ ਪਿਤਾ ਦੀ ਨਿਆਈ ਪਿਆਰਾ ਹੈ।
ਮੀਤ ਸਾਜਨ ਪਰਵਾਸਾ ਤੇਰਾ,
ਮੈਂ ਇਸ ਲੋਕ ਵਿਚ ਸਹਾਇਤਾ ਕਰਨ ਵਾਲੇ ਮੀਤ ਮਿੱਤਰ ਅਤੇ ਪ੍ਰਲੋਈ ਸਹਾਇਤਾ ਹੋਣ ਸਹਾਇਤਾ ਜਾਂ ਸਹਾਇਕ ਹੋਣ ਵਾਲੇ ਸਾਜਨ ਸੱਜਣ ਪ੍ਰਭੂ ਤੇ ਸਾਨੂੰ ਤੇਰਾ ਹੀ ਪਰਿਭਾਸ਼ਾ ਭਰੋਸਾ ਸਹਾਰਾ ਹੈ।
ਕਰ ਗਹਿ ਲੀਨੇ ਆਪਣੇ ਦਾਸ,
ਹੇ ਪ੍ਰਭੂ ਤੂੰ ਆਪਣੇ ਆਪ ਦੇ ਦਾਸ ਸੇਵਕਾਂ ਨੂੰ ਕਰ ਹੱਥ ਗਹਿ ਪਕੜ ਕੇ ਮਨ ਰੂਪੀ ਹੱਥ ਪਕੜ ਲਿਆ, ਭਾਵ ਉਹਨਾਂ ਨੂੰ ਸੰਸਾਰ ਰੂਪੀ ਸਮੁੰਦਰ ਚ ਡੁੱਬਣ ਨਹੀਂ ਦਿੱਤਾ, ਉਹਨਾਂ ਦਾ ਮਨ ਰੂਪੀ ਹੱਥ ਪਕੜ ਕੇ ਆਪਣੇ ਵਿਚ ਲੀਨ ਕਰ ਲਿਆ ਹੈ।
ਜਪ ਜੀਵੈ ਨਾਨਕ ਗੁਣਤਾਸ,
ਸਤਿਗੁਰੂ ਜੀ ਕਥਨ ਕਰਦੇ ਹਨ ਹੇ ਗੁਣਤਾਸ ਗੁਣਾਂ ਦੇ ਖਜ਼ਾਨੇ ਪ੍ਰਭੂ, ਅਸੀਂ ਤੇਰਾ ਨਾਮ ਜਪ ਕੇ ਹੀ ਜੀਵੈ ਜਿਉਂਦੇ ਜਿਉਣਾ ਕਰਦੇ ਹਾਂ। ਇੱਥੇ ਸਾਧ ਸੰਗਤ ਜੀ ਤੇ ਸਤਿਗੁਰੂ ਮਹਾਰਾਜ ਸਾਹਿਬ ਦੀ ਇਹ ਕਿਰਪਾ ਹੋਈ ਹੈ ਦੇ ਪ੍ਰਭਾਤੀ ਰਾਗ ਦੇ ਅੰਦਰ ਗੁਰੂ ਸਾਹਿਬਾਨਾਂ ਦੀ ਬਾਣੀ ਸਮਾਪਤ ਹੁੰਦੀ ਹੈ, ਭਗਤ ਬਾਣੀ ਜਿਹੜੀ ਹੈ ਉਹ ਸ਼ਾਮ ਦੇ ਵਕਤ ਆਰੰਭ ਹੋਏਗੀ। ਸਮੇਂ ਸਿਰ ਪਹੁੰਚ ਕੇ ਲਾਭ ਪ੍ਰਾਪਤ ਕਰਨਾ, ਇੱਥੇ ਕੁਝ ਅੰਕਾਂ ਦੀ ਵਿਚਾਰ ਹੈ। ਪਹਿਲਾਂ ਦੇਖੋ ਪੋਥੀਆਂ ਧਿਆਨ ਦੇ ਨਾਲ ਅੱਠ ਅੰਕ ਲੱਗਿਆ, ਫਿਰ ਤਿੰਨ ਹੈ, ਫਿਰ ਦੋ, ਫਿਰ ਸੱਤ, ਫਿਰ ਬਾਰਾਂ। ਇਹਨਾਂ ਦਾ ਇਸ ਤਰ੍ਹਾਂ ਦਾ, ਅੱਠ ਤਾਂ ਅਸ਼ਟਪਦੀ ਦਾ ਅੱਠ ਪਦ ਦਾ ਵਾਚਕ ਹੈ, ਜਿਹੜਾ ਇਸ ਤੋਂ ਅੱਗੇ ਤਿੰਨ ਲੱਗਿਆ ਹੋਇਆ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦੀਆਂ ਤਿੰਨ ਅਸ਼ਟਪਦੀਆਂ ਆਈਆਂ ਨੇ, ਇਸ ਕਰਕੇ ਤਿੰਨ ਅੰਕ ਲੱਗਿਆ। ਇਸ ਤੋਂ ਅੱਗੇ ਜਿਹੜਾ ਸਾਧ ਸੀ ਤਿੰਨ ਤੋਂ ਬਾਅਦ ਦੋ ਲੱਗਿਆ ਹੋਇਆ, ਸ੍ਰੀ ਗੁਰੂ ਅਮਰਦਾਸ ਜੀ ਦੀਆਂ ਦੋ ਅਸ਼ਟਪਦੀਆਂ ਆਈਆਂ, ਇਸ ਕਰਕੇ ਦੋ ਲੱਗਿਆ। ਅੱਗੇ ਸੱਤ ਲੱਗਿਆ, ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸੱਤ ਅਸ਼ਟਪਦੀਆਂ ਆਈਆਂ ਨੇ, ਇਸ ਕਰਕੇ ਸੱਤ ਲੱਗਿਆ। ਕੁੱਲ ਜਿਹੜਾ ਜੋੜ ਹੈ ਨਾ ਸੱਤ ਦੇ ਵਿੱਚ ਤਿੰਨ ਤੇ ਦੋ ਮਿਲਾ ਕਰਕੇ ਇਉਂ ਫਿਰ ਬਾਰਾਂ ਹੋ ਜਾਂਦਾ, ਇਹ ਬਾਰਾਂ ਇਹਦਾ ਜੋੜ ਹੈ ਸ਼ਬਦਾਂ ਦਾ। ਭਗਤ ਬਾਣੀ ਅੱਗੇ ਸਾਧ ਸਿੰਘ ਜੀ ਸ਼ਾਮ ਦੇ ਵਕਤ ਆਏਗੀ, ਗੁਰੂ ਕਿਰਪਾ ਕਰੇ। ਆਓ ਇੱਥੇ ਸਮਾਪਤੀ ਹੈ ਜੀ, ਭੁੱਲਾਂ ਚੁੱਕਾਂ ਦੀ ਸਤਿਗੁਰੂ ਖੇਮਾ ਕਰਨ।
ਕਰ ਗਹਿ ਲੀਨੇ
ਆਪਣੇ ਦਾਸ, ਜਪ ਜੀਵੈ ਨਾਨਕ ਗੁਣਤਾਸ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।